ਮੈਂ ਤੁਹਾਡਾ ਹੋਸਟ ਕੌਫਸਾਰ ਵਰਤੋਂ ਅਮਨਦੀਪ ਸਿਡਨੀ ਤੋਂ ਅਮਰੀਕ ਫਲੋਰਾ ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਐਡਲੇਡ ਤੋਂ ਮਿੰਟੂ ਬਰਾ
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
ਅਤੇ ਤੁਸੀਂ ਦੁਨੀਆਂ ਦੇ ਕਿਸੇ ਵੀ ਸ਼ਹਿਰ ਜਾਂ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਜੀ ਆਸਟ੍ਰੇਲੀਆ ਦੇ ਵਿੱਚ ਵੀਕਐਂਡ ਸ਼ੁਰੂ ਹੋ ਚੁੱਕਾ ਹੈ ਅੱਜ 25 ਅਪ੍ਰੈਲ 2020 ਤੇ ਘੜੀ 8:02 ਦਿਖਾਣ ਲੱਗ ਪਈ ਆ ਆਪ ਸਭ ਦਾ ਸਵਾਗਤ ਹੈ ਬੜਾ ਹੀ ਹਾਰਦਿਕ ਸਵਾਗਤ ਹੈ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੜ੍ਹਦੀ ਕਲਾ ਚੋਂ ਠੀਕ ਠਾਕ ਹੋ ਤੰਦਰੁਸਤ ਹੋ ਤੇ ਆਓ ਫਿਰ ਆਪਾਂ ਸਰਬੱਤ ਦਾ ਭਲਾ ਮੰਗੀਏ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਮਰੀਕ ਸਿੰਘ ਫਲੋਰਾ ਆ ਰਹੇ ਨੇ ਥੋੜੀ ਦੇਰ ਬਾਅਦ ਤਿਆਰੀ ਕਰ ਰਹੇ ਨੇ ਸਿਡਨੀ ਤੋਂ ਔਰ ਅਸੀਂ ਬਹੁਤ ਸਾਰਾ ਚਿੰਤਨ ਕਰਾਂਗੇ ਗੱਲਾਂ ਬਾਤਾਂ ਕਰਾਂਗੇ ਹਾਸਾ ਮਜ਼ਾਕ ਵੀ ਹੋਏਗਾ ਤੇ ਆਲੇ ਦੁਆਲੇ ਸਾਡੇ ਕੀ ਵਾਪਰ ਰਿਹਾ ਆ ਉਸ ਤੇ ਅਸੀਂ ਛਾਤੀ ਮਾਰਾਂਗੇ ਅਫਕੋਰਸ ਤੁਹਾਡੇ ਵਿਚਾਰ ਤੁਹਾਡੇ ਦਿਲ ਦੀਆਂ ਗੱਲਾਂ ਤੁਸੀਂ ਸਾਡੇ ਨਾਲ ਸਾਂਝੀਆਂ ਕਰਨੀਆਂ ਟੈਲੀਗ੍ਰਾਮ ਐਪ ਦੇ ਰਾਹੀਂ ਭੇਜ ਸਕਦੇ ਹੋ ਤਸਵੀਰਾਂ ਕੋਈ ਵਿਚਾਰ ਜਾਂ ਰਿਕੁਐਸਟ ਐਟ ਹਰਮਨ ਰੇਡੀਓ ਡੋਟ ਕੌਮ ਤੇ ਆਪਣਾ ਸੁਨੇਹਾ ਭੇਜ ਸਕਦੇ ਹੋ ਵੈਸੇ ਹੁਣ ਕੋਈ ਬਹਾਨਾ ਨਹੀਂ ਹੈਗਾ ਬਹੁਤ ਘੱਟ ਸੱਜਣ ਮਿੱਤਰ ਕੰਮ ਤੇ ਜਾ ਰਹੇ ਨੇ ਤੇ ਕਾਫੀ ਸਾਇਲੈਂਟਲੀ ਪ੍ਰੋਗਰਾਮ ਸੁਣਦੇ ਨੇ ਉਹਨਾਂ ਦਾ ਵੀ ਸਵਾਗਤ ਹੈ ਪਰ ਥੋੜੀਆਂ ਅੰਗੂਠੇ ਜਿਹੜੇ ਆਪਣੇ ਚੱਲਦੇ ਨੇ ਕਿਲੋਮੀਟਰ ਅੰਗੂਠਿਆਂ ਦੀ ਜ਼ਿਆਦਾ ਸੈਰ ਹੁੰਦੀ ਹੈ ਸਾਡੀ ਵਟਸਐਪ ਫੇਸਬੁੱਕ ਉੱਪਰ ਉੱਪਰ ਕਰਕੇ ਸੋ ਥੋੜਾ ਜਿਹਾ ਇੱਧਰ ਨੂੰ ਵੀ ਮੈਸੇਜ ਕਰ ਸਕਦੇ ਹੋ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੁੱਖ ਸੁਨੇਹਾ ਭੇਜ ਸਕਦੇ ਹੋ ਸੋ ਸਮਾਂ ਬਾਕੀ ਸ਼ਹਿਰਾਂ ਦਾ ਆਸਟ੍ਰੇਲੀਆ ਦਾ ਇਹ ਕਹਿ ਰਿਹਾ ਕਿ ਬ੍ਰਿਸਬਨ ਦੇ ਵਿੱਚ 8:03 ਹੋ ਗਏ ਨੇ ਐਡਲੇਡ ਦੇ ਵਿੱਚ 7:33 ਹੈ ਔਰ ਪਰਥ ਦੇ ਵਿੱਚ 6:03 ਸੁਬਾਹ ਦੇ ਵੱਡਾ ਤੜਕਾ ਨਵੀਂ ਦਿੱਲੀ ਦੇ ਵਿੱਚ 3:33 ਹੋਏ ਨੇ ਲੰਡਨ ਦੇ ਵਿੱਚ ਅੱਧੀ ਰਾਤ ਹੋਣ ਵਾਲੀ ਹੈ ਜੀ 12 ਵੱਜਣ ਵਾਲੇ ਨੇ ਤੇ 11:03 ਹੋਏ ਨੇ ਸ਼ੁੱਕਰਵਾਰ ਦੇ 24 ਅਪ੍ਰੈਲ ਹੀ ਚੱਲ ਰਿਹਾ 24 ਅਪ੍ਰੈਲ ਹੀ ਅਮਰੀਕਾ ਮਹਾਂਦੀਪਾਂ ਦੇ ਵਿੱਚ ਚੱਲ ਰਿਹਾ ਤੇ ਉੱਥੇ ਨਿਊਯਾਰਕ ਤੇ ਟੋਰੋਂਟੋ ਦੇ ਵਿੱਚ 6:03 ਹੈ ਵੈਨਕੂਵਰ ਤੇ ਐਲਏ ਦੇ ਵਿੱਚ 3:03 ਦੁਪਹਿਰ ਦੇ ਨੇ ਸੋ ਇਹ ਸੀ ਸਮਾਂ ਸਾਰਣੀ ਵੱਖ ਵੱਖ ਇਲਾਕਿਆਂ ਦੀ ਦੁਨੀਆਂ ਦੇ ਔਰ ਮੈਨੂੰ ਪਤਾ ਹੈ ਕਿ ਤੁਸੀਂ ਪ੍ਰੋਗਰਾਮ ਸੁਣ ਰਹੇ ਹੋ ਤੇ ਸੁਖਵਿੰਦਰ ਸਾਵੰਤ ਭਾਜੀ ਵੈਸੇ ਬਿਨ ਨਾਗਾ ਸਾਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੁੰਦੇ ਨੇ ਬਹੁਤ ਦੇਰ ਤੋਂ ਤੇ ਮੈਂ ਉਹਨਾਂ ਨੂੰ ਫਤਿਹ ਬੁਲਾਉਣਾ ਠੀਕ ਠਾਕ ਹੈ ਜੀ ਵਧੀਆ ਹੈ ਜੀ ਬਾਕੀ ਹੋਰ ਸੱਜਣ ਬਹੁਤ ਨੇ ਤੇ ਇਹ ਸੁਨੇਹਾ ਵੀ ਭੇਜ ਦਿੰਦੇ ਤਾਂ ਕਰਕੇ ਮੈਨੂੰ ਬੜਾ ਖਿਆਲ ਰਹਿੰਦਾ ਭਾਜੀ ਹੁਣਾਂ ਦਾ ਸੋ ਵਿਚਾਰਾਂ ਵੀ ਕਰਨੀਆਂ ਮੌਸਮ ਦੀ ਜਾਣਕਾਰੀ ਵੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਤੇ ਅੱਜ ਥੋੜਾ ਜਿਹਾ ਆਪਾਂ ਗੱਲਬਾਤ ਕਰਾਂਗੇ ਸ਼ੀਸ਼ੇ ਬਾਰੇ ਤੇ ਫੋਟੋਆਂ ਬਾਰੇ ਕਿ ਬੰਦਾ ਆਪਣੇ ਆਪ ਨੂੰ ਦੇਖਦਾ ਹੈ ਸ਼ੀਸ਼ੇ ਦੇ ਵਿੱਚ ਕੀ ਦੇਖਣਾ ਚਾਹੁੰਦਾ ਹੈ ਉਹ ਤਸਵੀਰ ਖਿਚਵਾਉਂਦਾ ਹੈ ਤੇ ਤਸਵੀਰ ਦੇ ਵਿੱਚ ਕੀ ਦੇਖਣਾ ਚਾਹੁੰਦਾ ਹੈ ਕਰਨਾ ਕੀ ਜਾਂਦਾ ਉਸ ਤਸਵੀਰ ਦੇ ਨਾਲ ਇਸ ਤੇ ਅਸੀਂ ਥੋੜਾ ਜਿਹਾ ਚਿੰਤਨ ਕਰਾਂਗੇ ਤੇ ਮਹਾਰਾਜ ਨੇ ਗੁਰਬਾਣੀ ਦੇ ਵਿੱਚ ਬਹੁਤ ਸੁੰਦਰ ਦੋ ਸ਼ਬਦ ਦਰਜ ਕੀਤੇ ਨੇ ਸ਼ੀਸ਼ੇ ਦੇ ਸੰਬੰਧ ਦੇ ਵਿੱਚ ਕਿਉਂਕਿ ਪਹਿਲਾਂ ਫੋਟੋਆਂ ਤਾਂ ਹੁੰਦੀਆਂ ਨਹੀਂ ਸੀ ਤਸਵੀਰਾਂ ਬਣਾਉਂਦੇ ਹੁੰਦੇ ਸੀ, ਰਾਜੇ ਮਹਾਰਾਜੇ ਆਪਣੀਆਂ ਬਣਵਾਉਂਦੇ ਹੁੰਦੇ ਸੀ, ਅਕਸ਼ ਬਣਵਾਉਂਦੇ ਹੁੰਦੇ ਸੀ। ਇਹ ਬਹੁਤ ਘੱਟ ਰਿਵਾਜ ਸੀਗਾ। ਰਾਜਸਥਾਨ ਪਿੱਛੇ ਜੇ ਜਾ ਕੇ ਆਏ ਹਾਂ ਅਸੀਂ ਫਰਵਰੀ ਦੇ ਵਿੱਚ ਹੀ, ਤੇ ਉੱਥੇ ਜਾ ਕੇ ਦੇਖਿਆ ਤੇ ਅਜਮੇਰ ਦੇ ਲਾਗੇ ਕੁਛ ਕਾਰੀਗਰ ਨੇ ਔਰ ਉਹ ਰੰਗ ਬਣਾਉਂਦੇ ਨੇ ਜਿਹੜੀ ਬੂਟੀਆਂ ਤੋਂ, ਪੱਤਿਆਂ ਤੋਂ, ਵੱਖਰੇ ਵੱਖਰੇ ਬੂਟਿਆਂ ਤੋਂ, ਔਰ ਚਾਰ ਚਾਰ ਸੌ ਸਾਲ ਉਹਨਾਂ ਰੰਗਾਂ ਦੀ ਮਿਆਦ ਹੈ। ਕੰਧਾਂ ਦੇ ਉੱਤੇ ਕਰਦੇ ਸੀ ਲੋਕ ਆਪਣੀਆਂ ਤਸਵੀਰਾਂ, ਬਹੁਤ ਘੱਟ ਬਣਾਉਂਦੇ ਹੁੰਦੇ ਸੀ। ਸ਼ੀਸ਼ਾ ਵੀ ਕਿਸੇ ਕਿਸੇ ਕੋਲ ਹੁੰਦਾ ਸੀ, ਸ਼ੀਸ਼ੇ ਨੂੰ ਆਰਸੀ ਕਹਿੰਦੇ ਆ। ਗੁਰਬਾਣੀ ਦੇ ਵਿੱਚ ਆਰਸੀ ਤੇ ਦੋ ਸ਼ਬਦ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ। ਪਹਿਲੇ ਪਾਤਸ਼ਾਹ ਕਹਿੰਦੇ ਨੇ ਕਿ ਕਹਾਂ ਸੁ ਖੇਲ ਤਬੇਲਾ ਘੋੜੇ, ਕਹਾਂ ਤੇਰੀ ਸਹਿਨਾਈ, ਕਹਾਂ ਸੁ ਤੇਗ ਬੰਦ ਗਾਡੇ ਰੜ, ਕਹਾਂ ਸੁ ਲਾਲ ਕਵਾਈ, ਕਹਾਂ ਸੁ ਆਰਸੀਆ ਮੂੰਹ ਬੰਕੇ ਇੱਥੇ ਦਿਸੇ ਨਾਹੀਂ। ਕਹਿੰਦੇ ਇਹ ਜੱਗ ਤੇਰਾ ਤੂੰ ਗੋਸਾਈ, ਇਹ ਘੜੀ ਮੈਂ ਥਾਪ ਥਾਪੇ ਜਰ ਵੰਡ ਦੇਵੇਂ ਪਾਈ। ਹੁਣ ਕਹਿੰਦੇ ਨੇ ਕਿ ਇਹ ਜਿਹੜਾ ਜੱਗ ਹੈ, ਜਿਹੜਾ ਜਗਤ ਹੈ, ਇਹ ਰੱਬ ਦਾ ਜਗਤ ਹੈ, ਮਹਾਰਾਜ ਦਾ ਜਗਤ ਹੈ। ਕਹਿੰਦੇ ਵੀ ਇੱਕ ਘੜੀ ਦੇ ਵਿੱਚ ਉਹ ਬੰਦੇ ਨੂੰ ਅਸਟੈਬਲਿਸ਼ ਕਰ ਦਿੰਦਾ, ਇੱਕ ਘੜੀ ਮੈਂ ਥਾਪ ਥਾਪੇ ਉਹ ਥਾਪੇ, ਔਰ ਦੂਸਰੀ ਘੜੀ ਦੇ ਵਿੱਚ ਉਸੇ ਘੜੀ ਤੋਂ ਬਾਅਦ ਨਾਲੇ ਹੀ ਉਹਨੂੰ ਪੱਟ ਵੀ ਸਕਦਾ ਹੈ, ਉਹ ਥਾਪ ਵੀ ਸਕਦਾ ਹੈ। ਜਰ ਵੰਡ ਦੇਵੇ ਭਾਈ, ਜਿੰਨੀ ਮਾਇਆ ਅਸੀਂ ਇਕੱਠੀ ਕੀਤੀ ਹੁੰਦੀ ਆ, ਸਾਰੀਆਂ ਸੇਵਿੰਗਸ ਕੀਤੀਆਂ ਹੁੰਦੀਆਂ, ਇੱਕ ਮਿੰਟ ਚ ਉਹ ਵੰਡ ਦਿੰਦਾ ਹੈ। ਇਹ ਉਹਦੀ ਪਾਵਰ ਹੈ, ਇਹ ਜੱਗ ਤੇਰਾ ਤੂੰ ਗੋਸਾਈ, ਤੂੰ ਇਹਦਾ ਮਾਲਕ ਹੈ। ਹੁਣ ਕਹਿੰਦੇ ਵੀ ਜਦੋਂ ਜਿਹੜਾ ਬੰਦਾ ਬੜਾ ਸਟੈਬਲਿਸ਼ ਸੀਗਾ, ਪੜ੍ਹੇ ਉਹਦੇ ਕੋਲ ਅਕਾਊਂਟ ਸੀ, ਬੈਲੈਂਸ ਸੀਗੇ, ਤੁਸੀਂ ਦੇਖੋ ਅਮੀਰ ਤੋਂ ਅਮੀਰ ਮਹਾਰਾਜੇ ਸਾਰੇ ਨਿਗਾਹ ਮਾਰ ਕੇ ਦੇਖੋ, ਕਿ ਜਦੋਂ ਉਹਦੇ ਕੋਲ ਸਾਰਾ ਕੁਛ ਗਵਾਹ ਹੋ ਜਾਂਦਾ, ਉਹ ਵੰਡ ਹੋ ਜਾਂਦਾ, ਤੇ ਫਿਰ ਉਹਨੂੰ ਸਵਾਲ ਹੁੰਦਾ ਆ ਵੀ ਹੁਣ ਤੇਰਾ ਉਹ ਖੇਲ ਕਿੱਥੇ ਗਿਆ, ਜਿਹੜੇ ਤਬੇਲੇ ਕਿੱਥੇ ਗਏ, ਘੋੜੇ ਕਿੱਥੇ ਗਏ, ਕਿੱਥੇ ਤੇਰੀ ਸਹਿਨਾਈ, ਜਿਹੜੇ ਤੇਰੇ ਘੋੜਿਆਂ ਦੇ ਮੂਹਰੇ ਸਹਿਨਾਈ ਵਜਾਉਂਦੇ ਜਾਂਦੇ ਹੁੰਦੇ ਸੀਗੇ, ਉਹ ਕਿੱਥੇ ਗਏ, ਕਹਾਂ ਸੁਤੇਗ ਬੰਦ ਗਾਡੇ ਰੜ, ਕਿੱਥੇ ਤੇਰੇ ਜਿਹੜੇ ਮੂਹਰੇ ਬਾਡੀ ਗਾਰਡ ਸੀਗੇ, ਤਲਵਾਰਾਂ ਬੰਦੀ ਬੰਨੀਆਂ ਹੁੰਦੀਆਂ ਸੀ ਆਪਣੇ ਉਹਨੀ ਲੱਕਾਂ ਦੇ ਨਾਲ, ਤੇਗ ਬੰਦ ਗਾਡੇ ਰੜ, ਜਾਣੀ ਕਿ ਤੇਰੇ ਜਿਹੜੇ ਰੱਥ ਹੁੰਦੇ ਸੀ ਉਹ ਕਿੱਥੇ ਆ, ਕਹਾਂ ਸੁ ਲਾਲ ਕਵਾਈ, ਜਿਹੜੀਆਂ ਲਾਲ ਵਰਦੀਆਂ ਪਾ ਕੇ ਤੇਰੇ ਅੱਗੇ ਪਿੱਛੇ ਘੁੰਮਦੇ ਹੁੰਦੇ ਸੀ ਉਹ ਕਿੱਥੇ ਨੇ ਤੇਰੇ ਨੌਕਰ ਚਾਕਰ ਫੌਜੀ, ਕਹਾਂ ਸੁ ਆਰਸੀਆ ਮੂੰਹ ਬੰਕੇ ਇੱਥੇ ਦਿਸੇ ਨਾਹੀਂ, ਕਿੱਥੇ ਆ ਕਹਿੰਦੇ ਤੇਰੇ ਉਹ ਸ਼ੀਸ਼ੇ ਜਿਹਨਾਂ ਦੇ ਤੂੰ ਮੂੰਹ ਆਪਣੇ ਬੰਕੇ ਸੋਹਣੇ ਸੋਹਣੇ ਸਵਾਰ ਕੇ ਦੇਖਦਾ ਹੁੰਦਾ ਸੀ, ਹੁਣ ਤਾਂ ਕਹਿੰਦਾ ਦਿਸਦੇ ਨੀ ਕਿਤੇ। ਬਹੁਤ ਸੁੰਦਰ ਖਿਆਲ ਪੇਸ਼ ਕੀਤਾ, ਕਹਿੰਦਾ ਇਹ ਜੱਗ ਰੱਬ ਦਾ ਆ, ਇੱਕ ਘੜੀ ਦੇ ਵਿੱਚ ਉਹ ਥਾਪ ਦਿੰਦਾ ਤੇ ਇੱਕ ਘੜੀ ਦੇ ਵਿੱਚ ਉਹ ਪੱਟ ਵੀ ਦਿੰਦਾ ਤੇ ਸਾਰਾ ਕੁਝ ਜਰ ਵੰਡ ਦੇਵੇ ਭਾਈ। ਜਰ ਦਾ ਮਤਲਬ ਹੁੰਦਾ ਜਿੰਨੀ ਮਾਇਆ ਇਕੱਠੀ ਕੀਤੀ ਆ। ਹੁਣ ਇੱਕ ਹੋਰ ਸ਼ਬਦ ਦੇ ਵਿੱਚ ਅਸਲ ਦੇ ਵਿੱਚ ਕਹਿੰਦੇ ਜਿਹੜਾ ਸ਼ੀਸ਼ਾ ਆ, ਇੱਕ ਤਾਂ ਬਾਹਰਲਾ ਸ਼ੀਸ਼ਾ ਸੀ, ਸ਼ਕਲ ਦੇਖਦੇ ਹਾਂ ਆਪਣੀ, ਇੱਕ ਹੁਣ ਆਪਣੀ ਅਕਲ ਵੀ ਦੇਖਣ ਦਾ ਸ਼ੀਸ਼ਾ ਹੋਣਾ ਹੁੰਦਾ ਆ, ਗੁਰਬਾਣੀ ਦੇ ਵਿੱਚ ਉਹ ਵੀ ਦੱਸਿਆ। ਉਹ ਕਿਹੜਾ ਸ਼ੀਸ਼ਾ ਹੁੰਦਾ ਆਪਣੇ ਆਪ ਨੂੰ ਦੇਖਣ ਦਾ, ਉਹ ਵੀ ਬਹੁਤ ਸੋਹਣਾ ਸ਼ਬਦ ਹੈ ਤੀਜੇ ਪਾਤਸ਼ਾਹ ਦਾ। ਕਹਿੰਦੇ ਨੇ ਕਿ ਇਹ ਮਨ ਆਰਸੀ ਕੋਈ ਗੁਰਮੁਖ ਵੇਖੇ, ਜਿਹੜਾ ਮਨ ਹੈ ਆਪਣਾ ਨਾ, ਅਸਲ ਦੇ ਵਿੱਚ ਇਹ ਸ਼ੀਸ਼ਾ ਆ, ਇਹੀ ਸ਼ੀਸ਼ਾ ਮੰਨਣਾ ਚਾਹੀਦਾ। ਕੋਈ ਵਿਰਲਾ ਹੀ ਗੁਰਮੁਖ ਜਿਹੜਾ, ਜਿਹਨੇ ਆਪਣਾ ਮੂੰਹ ਗੁਰਮੁਖ ਵੱਲ ਕੀਤਾ ਹੋਇਆ, ਜਿਹਨੇ ਆਪਣਾ ਸੁਰਤ ਮੁੱਖ ਜਿਹੜਾ ਆ ਉਹ ਗੁਰੂ ਵੱਲ ਕੀਤੀ ਹੋਈ ਆ, ਉਹੀ ਇਸ ਸ਼ੀਸ਼ੇ ਨੂੰ ਦੇਖ ਸਕਦਾ ਆ। ਮੋਰਚਾ ਨਾ ਲਾਗੇ ਜਾਂ ਹੋਮੇ ਸੌਖੇ, ਮੋਰਚੇ ਦਾ ਮਤਲਬ ਇੱਥੇ ਜੰਗਾਲ ਹੁੰਦਾ ਸ਼ੀਸ਼ੇ ਨੂੰ ਨਾ, ਅੱਗੇ ਇਹ ਮੈਟਲ ਦਾ ਹੁੰਦਾ ਸੀ ਪੋਲਿਸ਼ ਕੀਤਾ, ਉਹਦੇ ਤੇ ਜੇ ਕਰੈਕ ਆ ਜਾਂਦਾ ਹੁੰਦਾ ਨਾ ਸ਼ੀਸ਼ੇ ਤੇ, ਤਾਂ ਉਹਨੂੰ ਮੋਰਚਾ ਕਹਿੰਦੇ ਲੱਗ ਗਿਆ, ਇਹਨੂੰ ਜੰਗਾਲ ਲੱਗਣ ਲੱਗ ਗਿਆ, ਮੋਰਚਾ ਉਹਨੂੰ ਕਹਿੰਦੇ ਸੀ। ਕਹਿੰਦੇ ਉਹ ਉੱਤੇ ਸਕਰੈਚ ਨਾ ਪੈਣ ਦੇ, ਨਹੀਂ ਤਾਂ ਤੇਰੇ ਤੇ ਉੱਤੇ ਮੋਇਸਚਰ ਜੰਮ ਜਾਣਾ ਤੇ ਉਹਨੂੰ ਜੰਗਾਲ ਲੱਗ ਜਾਣਾ, ਸ਼ੀਸ਼ਾ ਖਰਾਬ ਹੋ ਜਾਣਾ। ਜਿਹਨੇ ਕਹਿੰਦੇ ਇਸ ਮਨ ਨੂੰ ਆਰਸੀ ਮੰਨ ਕੇ ਗੁਰਮੁਖ ਹੋ ਗਿਆ, ਉਹਦੇ ਸਕਰੈਚ ਨਹੀਂ ਪੈਂਦਾ ਉਸ ਸ਼ੀਸ਼ੇ ਤੇ, ਕਿਉਂਕਿ ਉਸ ਸਕਰੈਚ ਦੇ ਨਾਲ ਰਸਟ ਲੱਗਣਾ ਜੰਗਾਲ, ਔਰ ਜੰਗਾਲ ਹੋਮੇ ਦਾ ਜਿਹੜਾ ਮੋਇਸਚਰ ਲੱਗਣਾ ਉਹਦੇ ਤੇ। ਉਹ ਹਉਮੈ ਦਾ ਗੁਰੂ ਵੱਲ ਮੁੱਖ ਕੀਤਿਆਂ ਉੱਡ ਜਾਣਾ ਹੈ। ਸੋ ਇਸ ਕਰਕੇ ਉਹ ਸ਼ੀਸ਼ਾ ਸਾਫ ਰਹਿਣਾ ਹੈ। ਅਨਹਤ ਬਾਣੀ ਨਿਰਮਲ ਸ਼ਬਦ ਬਜਾਏ ਗੁਰ ਸ਼ਬਦੀ ਸੱਚ ਸਮਾਵਣਿਆ। ਹੁਣ ਫਿਰ ਉੱਥੇ ਜਦੋਂ ਐਨ ਸ਼ੀਸ਼ਾ ਸਾਫ ਹੋ ਗਿਆ ਤੇ ਉੱਥੇ ਫਿਰ ਜਿਹੜੀ ਅਨਹਤ ਬਾਣੀ ਹੈ ਜਿਹਦਾ ਕੋਈ ਸਿਰਾ ਹੀ ਨਹੀਂ ਪਤਾ ਹੀ ਨਹੀਂ ਕਿੱਧਰੋਂ ਆ ਰਹੀ ਹੈ ਪਿੱਛੋਂ ਹੀ ਆ ਰਹੀ ਹੈ ਉਹ ਬਾਣੀ ਚੱਲਣੀ ਆ ਉੱਥੇ ਹੀ ਸ਼ਬਦ ਸੁਣਨਾ ਆ ਉਸ ਜਦ ਗੁਰ ਦਾ ਸ਼ਬਦ ਸੁਣਨਾ ਤੇ ਫਿਰ ਸੱਚ ਦੇ ਵਿੱਚ ਸਮਾਵਣੀ ਆ ਇਹ ਵਿਧੀ ਹੈ ਜੀ ਬਾਣੀ ਦੀ ਇਹ ਡੈਫੀਨੇਸ਼ਨ ਆ ਡੂੰਘੀਆਂ ਸੋ ਬੜੇ ਡੂੰਘੇ ਖਿਆਲ ਗੁਰਬਾਣੀ ਦੇ ਵਿੱਚ ਨੇ ਸ਼ੀਸ਼ੇ ਦੇ ਸੰਬੰਧ ਵਿੱਚ ਆਪਾਂ ਦੋ ਸਾਂਝੇ ਕੀਤੇ ਨੇ ਹੁਣ ਥੋੜੇ ਆਪਾਂ ਦੁਨਿਆਵੀ ਗੱਲਾਂ ਵੱਲ ਵੀ ਆ ਜਾਈਏ ਕਿ ਹੁਣ ਸ਼ੀਸ਼ੇ ਤਾਂ ਹੈਗੇ ਸ਼ੀਸ਼ੇ ਬੜੇ ਘੱਟ ਦੇਖਦੇ ਹੁਣ ਤਾਂ ਫੋਨਾਂ ਦੇ ਵਿੱਚ ਵੀ ਸ਼ੀਸ਼ੇ ਆਪਣੀ ਫੋਟੋ ਖਿੱਚ ਕੇ ਉਹਦੇ ਦੇਖ ਲੈਂਦੇ ਹਾਂ ਫੋਟੋਆਂ ਦਾ ਬੜਾ ਟਾਈਮ ਹੈ ਮੈਂ ਵੀ ਪਾਉਣਾ ਐਸੀ ਗੱਲ ਨਹੀਂ ਮੈਂ ਤੁਹਾਡੇ ਤੋਂ ਕੋਈ ਵੱਖਰਾ ਨਹੀਂ ਹੈਗਾ ਆਈ ਐਮ ਵਨ ਆਫ ਦੈਮ ਵਨ ਆਫ ਯੂ ਤੇ ਪਰ ਇਹ ਫੋਟੋ ਜਿਹੜੀ ਆ ਕਈ ਇਹਨੂੰ ਫੋਟੋ ਫੋਬੀਆ ਹੋਇਆ ਹੁੰਦਾ ਬਹੁਤ ਜ਼ਿਆਦਾ ਉਹਨੀ ਫੋਟੋ ਪਾਣੀ ਹੁੰਦੀ ਫੋਟੋ ਖਿਚਾਣੀ ਹੁੰਦੀ ਆ ਤੇ ਇਹ ਵੀ ਇੱਕ ਬੜੇ ਤਰਾਸਦੀ ਅਸੀਂ ਕਈ ਵਾਰੀ ਮੈਂ ਤੇ ਅਮਰੀਕ ਭਾਜੀ ਵੀ ਗੱਲ ਕਰ ਚੁੱਕੇ ਹਾਂ ਵਿਆਹਾਂ ਸ਼ਾਦੀਆਂ ਦੇ ਵਿੱਚ ਜਿੰਨੇ ਵੀ ਰਸਮੋ ਰਿਵਾਜ਼ ਆ ਸਾਰੇ ਕੈਮਰਾ ਕਲਚਰ ਫੋਟੋ ਕਲਚਰਾਂ ਨੇ ਜਿਹੜੇ ਗੰਦਲੇ ਕਰਤੇ ਆ ਮਿਕਸ ਕਰਤੇ ਆ ਜਾਂ ਬਹੁਤ ਜ਼ਿਆਦਾ ਵਧਾਤੇ ਆ ਸਾਡੇ ਅਸਲ ਦੇ ਵਿੱਚ ਜਿਹੜੇ ਖਰਚੇ ਆ ਖਰਚਿਆਂ ਦਾ ਵੱਡਾ ਕਾਰਨ ਜਿਹੜਾ ਵੀਡੀਓਜ਼ ਤੇ ਫੋਟੋਆਂ ਨੇ ਫੋਟੋਆਂ ਚ ਬਸ ਸੋਹਣਾ ਲੱਗਣ ਕਰਕੇ ਅਸੀਂ ਮਹਿੰਗੇ ਮਹਿੰਗੇ ਕੱਪੜੇ ਪਾਉਣੇ ਆ ਵੱਧ ਤੋਂ ਵੱਧ ਕਰਨਾ ਆ ਕੰਪੈਰੀਜ਼ਨ ਕਰਨੇ ਆ ਫੋਟੋਆਂ ਦੇ ਸੰਬੰਧ ਦੇ ਵਿੱਚ ਨਰਿੰਦਰ ਸਿੰਘ ਕਪੂਰ ਆਪਣੀ ਕਿਤਾਬ ਖਿੜਕੀਆਂ ਦੇ ਵਿੱਚ ਕਹਿੰਦੇ ਨੇ ਆਪਣੀ ਫੋਟੋ ਦੇਖ ਕੇ ਕੋਈ ਸੰਤੁਸ਼ਟ ਨਹੀਂ ਹੁੰਦਾ ਜਿਹੜੀ ਫੋਟੋ ਨਾਲ ਅਸੀਂ ਕੁਛ ਸੰਤੁਸ਼ਟ ਹੁੰਦੇ ਹਾਂ ਉਸ ਫੋਟੋ ਨੂੰ ਅਸੀਂ ਕਈ ਸਾਲ ਵਰਤਦੇ ਹਾਂ ਅਸੀਂ ਕਿਸੇ ਨੂੰ ਉਹੀ ਫੋਟੋ ਭੇਜਦੇ ਹਾਂ ਜਿਸ ਵਿੱਚ ਅਸੀਂ ਅਸਲੀਅਤ ਨਾਲੋਂ ਵੱਧ ਸੋਹਣੇ ਲੱਗਦੇ ਹਾਂ ਜੇ ਕਿਸੇ ਦੀ ਫੋਟੋ ਵਿੱਚ ਕੋਈ ਸੁੰਦਰ ਨਹੀਂ ਲੱਗਦਾ ਤਾਂ ਅਨੁਮਾਨ ਲਾਇਆ ਜਾ ਸਕਦਾ ਹੈ ਕਿ ਉਹ ਅਸਲ ਵਿੱਚ ਕਿਤਨਾ ਕੋਝਾ ਲੱਗਦਾ ਹੋਵੇਗਾ ਆਪਣੀ ਫੋਟੋ ਦੇਖ ਕੇ ਹਰ ਕੋਈ ਲੋਚਦਾ ਹੈ ਸੋਚਦਾ ਹੈ ਕਿ ਇਹ ਹੈ ਤਾਂ ਮੇਰੀ ਪਰ ਇਹ ਹੋਰ ਚੰਗੀ ਹੋਣੀ ਚਾਹੀਦੀ ਸੀ ਇਵੇਂ ਅਸੀਂ ਦੋਸ਼ ਫੋਟੋਗ੍ਰਾਫਰ ਨੂੰ ਦਿੰਦੇ ਹਾਂ ਜਾਂ ਫੋਟੋ ਖਿਚਵਾਉਣ ਵੇਲੇ ਆਪਣੇ ਬੇਧਿਆਨੇ ਹੋਣ ਨੂੰ ਦਿੰਦੇ ਹਾਂ ਆਪਣੀ ਸ਼ਕਲ ਨੂੰ ਕੋਈ ਨਹੀਂ ਕੋਸਦਾ ਕੋਸਿਆ ਫੋਟੋਗ੍ਰਾਫਰ ਜਾਂ ਕੈਮਰੇ ਜਾਂ ਬਿਜਲੀ ਦੀ ਰੋਸ਼ਨੀ ਨੂੰ ਜਾਂਦਾ ਹੈ ਜਿਹੜੇ ਆਪਣੇ ਘਰਾਂ ਵਿੱਚ ਆਪਣੀਆਂ ਵੱਡੇ ਆਕਾਰ ਦੀਆਂ ਫੋਟੋਆਂ ਲਾਉਂਦੇ ਹਨ ਉਹ ਚਾਹੁੰਦੇ ਹਨ ਕਿ ਤੁਸੀਂ ਉਹਨਾਂ ਫੋਟੋਆਂ ਦੀ ਪ੍ਰਸ਼ੰਸਾ ਕਰੋ ਨਹੀਂ ਕਰੋਗੇ ਤਾਂ ਉਹ ਤੁਹਾਨੂੰ ਆਪਣੇ ਸ਼ੁਭ ਚਿੰਤਕ ਨਹੀਂ ਸਮਝਣਗੇ ਅਜੋਕੇ ਯੁੱਗ ਵਿੱਚ ਫੋਟੋਗ੍ਰਾਫੀ ਨੇ ਹਰ ਕਿਸੇ ਨੂੰ ਕੋਝੇ ਹੋਣ ਦੀ ਸੋਝੀ ਕਰਵਾਈ ਹੈ ਅਤੇ ਸੋਹਣੇ ਹੋਣ ਦਾ ਭਰਮ ਸਿਰਜਿਆ ਹੈ ਇਸ ਕਰਕੇ ਸ਼ਿੰਗਾਰ ਦਾ ਸਮਾਨ ਵਿਕਦਾ ਹੈ ਇਵੇਂ ਫੋਟੋਗ੍ਰਾਫੀ ਰਾਹੀਂ ਮਨੁੱਖ ਯਥਾਰਥ ਅਤੇ ਸੁਪਨੇ ਦੀ ਪੀਂਘ ਝੂਟਦਾ ਹੈ ਸੋ ਇਹ ਸੀ ਵਿਚਾਰ ਨਰਿੰਦਰ ਕਪੂਰ ਦੀ ਕਿਤਾਬ ਦੇ ਵਿੱਚੋਂ ਖਿੜਕੀਆਂ ਕਿਤਾਬ ਦਾ ਨਾਮ ਹੈ ਸੋ ਫੋਟੋਆਂ ਦੇ ਸੰਬੰਧ ਵਿੱਚ ਕੀ ਗੱਲਾਂ ਕਰਨੀਆਂ ਫੇਸਬੁੱਕ ਫੋਟੋ ਦੇ ਉੱਤੇ ਹੀ ਤਾਂ ਬਣਿਆ ਹੋਇਆ ਸੋਸ਼ਲ ਮੀਡੀਆ ਸਾਰਾ ਫੋਟੋ ਤੋਂ ਹੀ ਤਾਂ ਗੱਲ ਚੱਲੀ ਸੀ ਤੇ ਫੋਟੋਆਂ ਤੇ ਗੱਲ ਆ ਕੇ ਮੁੱਕਦੀ ਆ ਬਹੁਤ ਸਾਰਾ ਸਮਾਂ ਬਹੁਤ ਸਾਰਾ ਸਰਮਾਇਆ ਅਸੀਂ ਫੋਟੋਆਂ ਖਿਚਾਉਣ ਦੇ ਵਿੱਚ ਲਾ ਦਿੰਦੇ ਹਾਂ ਤੇ ਫੋਟੋ ਕਰਨੀ ਕੀ ਹੁੰਦੀ ਆ ਕਿੱਥੇ ਜਾਣੀ ਆ ਹਜ਼ਾਰਾਂ ਹੀ ਫੋਟੋਆਂ ਲੱਖਾਂ ਹੀ ਫੋਟੋਆਂ ਪਈਆਂ ਨੇ ਲਾਇਬ੍ਰੇਰੀਆਂ ਦੇ ਵਿੱਚ ਕੀ ਕਰਨੀਆਂ ਨੇ ਉਹ ਅਸਲ ਦੇ ਵਿੱਚ ਜਿਹੜਾ ਸਨੈਪਸ਼ਾਟ ਹੈ ਉਹ ਉਹਨਾਂ ਪਲਾਂ ਦਾ ਹੋਣਾ ਚਾਹੀਦਾ ਆ ਜਿਹੜੇ ਪਲਾਂ ਦੇ ਵਿੱਚ ਅਸੀਂ ਆਨੰਦਿਤ ਹਾਂ ਅਸੀਂ ਦੁਖੀ ਵੀ ਹਾਂ ਉਹਨਾਂ ਦਾ ਵੀ ਸਨੈਪਸ਼ਾਟ ਹੋਣਾ ਚਾਹੀਦਾ ਤਾਂ ਕਿ ਸਾਨੂੰ ਉਹ ਯਾਦ ਰਹੇ ਪਰ ਸਨੈਪਸ਼ਾਟ ਕਿੱਥੇ ਹੋਣਾ ਚਾਹੀਦਾ ਆਪਣੀ ਮਤ ਦੇ ਵਿੱਚ ਆਪਣੀ ਬੁੱਧੀ ਦੇ ਵਿੱਚ ਬੁੱਧੀ ਜਿਹੜੀ ਆ ਸਾਰਿਆਂ ਨੂੰ ਵੱਡੀ ਹਾਰਡ ਡਰਾਈਵ ਹੈ ਹੁਣ ਫੋਟੋਆਂ ਦਾ ਫੋਬੀਆ ਤਾਂ ਇੱਥੋਂ ਤੱਕ ਪਹੁੰਚ ਜਾਂਦਾ ਆ ਕਿ ਪੁੱਛੋ ਨਾ ਜੀ ਹਰ ਘਰ ਘਰ ਦੀ ਕਹਾਣੀ ਇਹੀ ਹੋਣੀ ਆ ਨਵੇਂ ਕੱਪੜੇ ਆ ਗਏ ਨਵੇਂ ਕੱਪੜੇ ਪਾ ਲਏ ਵਿਆਹ ਤੇ ਜਾਣਾ ਆ ਤੇ ਪਹਿਲਾਂ ਘਰ ਦੇ ਵਿੱਚ ਇੱਕ ਫੋਟੋ ਸੈਸ਼ਨ ਹੋਣਾ ਆ ਤੇ ਬਸ ਕਈ ਵਾਰੀ ਤਾਂ ਫਿਰ ਦਿਲ ਏਦਾਂ ਕਰਦਾ ਆ ਕਿ ਜਿੱਦਾਂ ਇੱਕ ਵਾਰੀ ਗਾਣਾ ਆਇਆ ਸੀਗਾ 2003 ਦੇ ਵਿੱਚ ਕਿ ਜਦੋਂ ਅੱਤ ਹੋ ਜਾਂਦੀ ਹੈ ਤਾਂ ਫਿਰ ਇਹੀ ਕਹਿਣਾ ਪੈਂਦਾ ਹੈ। ਆਓ ਸੁਣਦੇ ਹਾਂ ਢੋਲ ਕੱਟ 3 ਦੇ ਵਿੱਚ ਓਪਨਿੰਗ ਸੌਂਗ। ਵਾਕਿਆ ਫਿਰ ਕਈ ਵਾਰ ਏਦਾਂ ਹੀ ਕਹਿਣਾ ਪੈਂਦਾ ਬਈ ਬਸ ਕਰੋ ਜੀ ਹੁਣ ਇੰਡੀਆ ਦੇ ਨੋਟਾਂ ਤੇ ਆਸਟ੍ਰੇਲੀਆ ਦੇ ਨੋਟਾਂ ਦੇ ਫੋਟੋ ਚ ਪਵਾਉਣੀ ਆ। ਸੋ ਖੈਰ ਪ੍ਰੋਗਰਾਮ ਦੇ ਵਿਚ ਬੋਹਤ ਸਾਰੇ ਸੱਜਣ ਮਿੱਤਰ ਪ੍ਰੋਗਰਾਮ ਚ ਜੁੜੇ ਨੇ। ਹਰੀਸ਼ ਅਰੋੜਾ ਜੀ ਕੀ ਹਾਲ ਚਾਲ ਹੈ, ਸਲਾਮ ਨਮਸਤੇ ਕਹਿੰਦੇ ਸਾਰੇ ਹਰਮਨ ਪਰਿਵਾਰ ਨੂੰ, ਬੋਹਤ ਸ਼ੁਕਰਾਨਾ ਹਰੀਸ਼ ਜੀ। ਰਣਜੀਤ ਸੇਖੋਂ ਮੁਦਕੀ ਵਾਲੇ ਵੀ ਪ੍ਰੋਗਰਾਮ ਚ ਆ ਗਏ ਨੇ, ਕਿਆ ਬਾਤ ਹੈ। ਟੋਟਨਮ ਸਟੇਸ਼ਨ ਦੀ ਵਿਕਟੋਰੀਆ ਦੀ ਫੋਟੋ ਭੇਜੀ ਹੈ ਤੇ ਆ ਦੇਖੋ ਜੀ ਕਿਆ ਬਾਤ ਹੈ, ਪੇਂਟਿੰਗ ਕੀਤੀ ਹੈ ਕੰਧ ਤੇ ਕਿਸੇ ਨੇ ਚਿੱਟਾ ਰੰਗ ਕਰਕੇ, ਡੋਨਲਡ ਟਰੰਪ ਐਪਲ ਦੇ ਵਿਚ ਬਣਾਇਆ ਹੋਇਆ ਹੈ ਤੇ ਮੈਂ ਫੋਟੋ ਸ਼ੇਅਰ ਕਰਤੀ ਆ ਲਾਈਵ ਬਲੌਗ ਤੇ, ਤੁਸੀਂ ਸਾਰੇ ਦੇਖ ਸਕਦੇ ਹੋ। ਕਿਆ ਬਾਤ ਹੈ, ਰਾਤੋ ਰਾਤ ਕੋਈ ਆਰਟ ਕਰ ਗਿਆ ਤੇ ਬਹੁਤ ਬਹੁਤ ਧੰਨਵਾਦ ਸਾਂਝ ਪਾਉਣ ਦਾ। ਤੇ ਦਲਜੀਤ ਸਿੰਘ ਮਹਿਤਾ ਚੌਂਕ ਵੀ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਸਤਿ ਸ੍ਰੀ ਅਕਾਲ ਬਾਈ ਜੀ। ਤੇ ਇੱਕ ਵਿਚਾਰ ਭੇਜਿਆ ਕਹਿੰਦੇ, ਪੁਸਤਕਾਂ ਖੁਦ ਚੁੱਪ ਰਹਿੰਦੀਆਂ ਹਨ ਪਰ ਜਿਸ ਨੇ ਪੜ੍ਹ ਲਈਆਂ ਉਸ ਨੂੰ ਬੋਲਣ ਲਾ ਦਿੰਦੀਆਂ ਨੇ। ਠੀਕ ਹੈ ਜੀ, ਮੈਂ ਸਵੇਰ ਦਾ ਪੁਸਤਕ ਪੜ੍ਹ ਰਿਹਾ ਸੀ ਨਾ ਤਾਂ ਕਰਕੇ ਸ਼ਾਇਦ ਮੈਨੂੰ ਤੁਸੀਂ ਕਹਿ ਰਹੇ ਹੋ, ਪਰ ਅਸੀਂ ਸਾਰਿਆਂ ਨੂੰ ਕਹਿੰਦੇ ਹਾਂ, ਮਤਲਬ ਸਕੂਲੇ ਵੀ ਇਹੀ ਸਿਖਾਇਆ ਜਾਂਦਾ ਕਿ ਵੱਧ ਤੋਂ ਵੱਧ ਕਿਤਾਬਾਂ ਪੜ੍ਹਿਆ ਜਾਓ। ਰਾਜਨਦੀਪ ਕੈਨਬਰਾ ਵਾਲੇ ਵੀ ਪ੍ਰੋਗਰਾਮ ਚ ਸ਼ਾਮਲ ਹੋ ਗਏ ਨੇ, ਫਤਿਹ ਬੁਲਾ ਰਹੇ ਨੇ। ਤੇ ਨਰਿੰਦਰ ਸਿੰਘ ਰਾਠੌਰ ਵੀ ਸਾਡੇ ਨਾਲ ਸ਼ਾਮਲ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਪਰਮਜੀਤ ਸਿੰਘ ਧਾਲੀਵਾਲ ਵੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬੁਲਾ ਰਹੇ ਨੇ ਜੀ, ਬ੍ਰਿਸਬਨ ਤੋਂ। ਤੇ ਸ਼ਿਵਿੰਦਰ ਕਲੇਰ ਜੀ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸੱਚ ਏ ਬਿਊਟੀਫੁਲ ਥੋਟ, ਔਰ ਕਹਿੰਦੇ ਥੈਂਕਸ ਫਾਰ ਸ਼ੇਅਰਿੰਗ, ਇਟਸ ਰੀਅਲਿਸਟਿਕ ਐਂਡ ਟਰੂ ਸਟੇਬਲਿਸਟ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਤੇ ਸੁਖਵਿੰਦਰ ਸਿੰਘ ਭਾਜੀ ਗੁੱਡ ਮਾਰਨਿੰਗ, ਕੀ ਹਾਲ ਠੀਕ ਠਾਕ ਚੋ। ਤੇ ਇਧਰ ਸਾਡੇ ਨਾਲ ਗੁਰਸ਼ਰਨ ਸਿੰਘ ਤਸਵੀਰ ਸਾਂਝੀ ਕਰ ਰਹੇ ਨੇ, ਹਾਂਜੀ ਸਰਤਾਜ ਦੀ, ਛੋਟੇ ਬੇਟੇ ਦੀ, ਲਾਈਟ ਅਪ ਡਰਾਈਵ ਵੇ ਬਾਏ ਸਰਤਾਜ। ਸੰਸਾਰ ਦੇ ਸਾਰੇ ਸ਼ਹੀਦਾਂ ਦੇ ਲਈ ਅੱਜ ਐਨਜ਼ੈਕ ਡੇ ਆ ਜੀ, ਸੋ ਆਸਟ੍ਰੇਲੀਆ ਨਿਊਜ਼ੀਲੈਂਡ ਜਿੰਨੇ ਵੀ ਸ਼ਹੀਦ ਹੋਏ ਨੇ ਸਾਰਿਆਂ ਨੂੰ ਕੋਟ ਕੋਟ ਪ੍ਰਣਾਮ। ਤੇ ਸਾਰਾ ਆਸਟ੍ਰੇਲੀਆ ਜਿਹੜਾ ਆ ਉਹ ਸ਼ਰਧਾਂਜਲੀ ਭੇਟ ਕਰ ਰਿਹਾ। ਤੇ ਅੱਜ ਥੋੜੇ ਵੱਖਰੇ ਤਰੀਕੇ ਨਾਲ ਸ਼ਰਧਾਂਜਲੀਆਂ ਭੇਂਟ ਕੀਤੀਆਂ ਜਾ ਰਹੀਆਂ ਨੇ, ਕਿਉਂਕਿ ਕੋਰੋਨਾ ਵਾਇਰਸ ਦੇ ਨਾਲ ਜਿਹੜਾ ਲੋਕਡਾਊਨ ਹੋਇਆ, ਸੋਸ਼ਲ ਡਿਸਟੈਂਸਿੰਗ ਰੱਖਣੀ ਆ, ਉਹਦੇ ਸੰਬੰਧ ਵਿੱਚ ਸਾਰੀਆਂ ਜਿਹੜੀਆਂ ਸੈਰੇਮਨੀਜ਼ ਉਹ ਕੈਂਸਲ ਕੀਤੀਆਂ ਜਾਂਦੀਆਂ ਨੇ, ਪਰ ਮੁੱਖ ਮੁੱਖ ਜਿਹੜੀਆਂ ਉਹ ਲਾਈਵ ਕੀਤੀਆਂ ਜਾ ਰਹੀਆਂ। ਤੇ ਲੋਕਾਂ ਨੂੰ ਇਹ ਕਿਹਾ ਜਾ ਰਿਹਾ ਕਿ ਤੁਸੀਂ ਆਪਣੇ ਘਰ ਦੇ ਬਾਹਰ ਹੀ ਤੜਕੇ ਨੂੰ, ਕਿਉਂਕਿ ਮਨਾਈ ਜਾਂਦੀ ਆ, ਸੋ ਤੁਸੀਂ ਲਾਈਟ ਅਪ ਕਰਕੇ ਕੈਂਡਲ ਆਪਣੀ ਸ਼ਰਧਾਂਜਲੀ ਅਸੀਂ ਸਾਰੇ ਭੇਂਟ ਕਰ ਸਕਦੇ ਹਾਂ। ਵਿਜੇ ਵਰਦੀ ਜੀ ਵੀ ਪ੍ਰੋਗਰਾਮ ਸ਼ਾਮਲ ਹੋਏ ਨੇ, ਬਿਊਟੀਫੁਲ ਐਂਡ ਕਲੀਅਰ ਸਿਡਨੀ ਮਾਰਨਿੰਗ ਦੀ, ਕਿਆ ਬਾਤ ਹੈ, ਬਹੁਤ ਸੋਹਣੀ ਤਸਵੀਰ ਭੇਜੀ ਹੈ, ਮੈਂ ਸ਼ੇਅਰ ਕਰ ਰਿਹਾ 2 ਮਿੰਟਾਂ 'ਚ ਹੀ। ਪਰ ਹੁਣ ਆਪਾਂ ਚਲੋ ਮੌਸਮ ਦੀ ਗੱਲ ਚੱਲੀਏ ਤੇ ਬਾਕੀ ਸ਼ਹਿਰਾਂ ਦਾ ਵੀ ਮੌਸਮ ਦੇਖ ਲਈਏ। ਕੇਨਜ਼ ਦੇ ਵਿੱਚ 30 ਡਿਗਰੀ ਤਾਪਮਾਨ ਰਹੇਗਾ, ਕਾਫੀ ਗਰਮ ਹੈ। ਕੱਲ ਵੈਸੇ ਕੌਫ ਸਰਵਰ ਦੇ ਵਿੱਚ ਵੀ ਟੀ ਸ਼ਰਟਾਂ ਪੈ ਗਈਆਂ ਸੀ ਮੁੜ ਕੇ ਤੇ ਜੈਕਟਾਂ ਲੈ ਗਈਆਂ ਸੀ, ਅੱਜ ਵੀ 26 ਡਿਗਰੀ ਤੱਕ ਤਾਪਮਾਨ ਜਾਣਾ, ਤੋਂ ਪੈਨ ਖਿੜੀ ਹੋਈ ਹੈ, ਟਿੱਕੀ ਹੋਈ ਹੈ, ਸੋਹਣਾ ਮੌਸਮ ਹੈ, ਹਲਕਾ ਹਲਕਾ ਜਿਹੜਾ ਉਹ ਪਾਲਾ ਲੱਗ ਰਿਹਾ। ਸਿਡਨੀ ਦੇ ਵਿਚ ਵੀ ਇਸੇ ਤਰ੍ਹਾਂ 26 ਡਿਗਰੀ ਤੇ ਕੈਨਬਰਾ ਦੇ ਵਿਚ ਅੱਜ ਹਵਾ ਚੱਲਣ ਦੀ ਸੰਭਾਵਨਾ 7-21 ਡਿਗਰੀ। ਮੈਲਬਨ ਦੇ ਵਿਚ ਹਲਕੇ ਬੱਦਲ 22 ਡਿਗਰੀ। ਐਡਲੇਡ ਦੇ ਵਿਚ ਹਲਕਾ ਮੀਂਹ ਪੈਣ ਦੀ ਸੰਭਾਵਨਾ 25 ਡਿਗਰੀ। ਪਰਥ ਦੇ ਵਿਚ ਵੀ ਇਸੇ ਤਰ੍ਹਾਂ 25 ਡਿਗਰੀ ਔਰ ਡਾਰਵਿਨ ਦੇ ਵਿਚ 35 ਡਿਗਰੀ। ਮੌਸਮ ਬਿਲਕੁਲ ਸਾਫ਼ ਰਹੇਗਾ। ਐਲਿਸ ਸਪ੍ਰਿੰਗ ਦੇ ਵਿਚ ਵੀ ਗਲੋਰੀਅਸ ਡੇ ਅੱਜ ਰਹੇਗਾ, 34 ਡਿਗਰੀ ਤਾਪਮਾਨ ਰਹਿਣ ਦੀ ਸੰਭਾਵਨਾ। ਚਲਦੇ ਆ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੇ ਇਸ ਵੇਲੇ 22 ਡਿਗਰੀ ਤਾਪਮਾਨ ਹੈ ਔਰ ਦਿਨਾਂ ਨੂੰ 35 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ। ਗਰਮੀ ਕਾਫੀ ਹੋ ਗਈ ਹੈ ਹੁਣ ਉੱਤਰੀ ਭਾਰਤ ਦੇ ਵਿਚ, ਤੇ ਗਰਮੀ ਆਪਣਾ ਹੀ ਰੰਗ ਲਿਆਉਂਦੀ ਹੈ। ਕਈਆਂ ਨੂੰ ਗਰਮੀਆਂ ਪਸੰਦ ਨੇ, ਕਈਆਂ ਨੂੰ ਸਰਦੀਆਂ। ਪਰਸਨਲੀ ਮੈਨੂੰ ਮੌਸਮ ਜਿਹੜਾ ਆ ਉਹ ਸਰਦੀਆਂ ਦਾ ਪਸੰਦ ਹੈ ਜੀ, ਤੇ ਵਧੀਆ। ਚਲੋ ਸਾਡੇ ਨਾਲ ਜਗਵੀਰ ਸਿੰਘ ਸੇਖੋਂ ਹੁਣੀ ਵੀ ਸਾਂਝ ਪਾ ਰਹੇ ਨੇ ਤੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿਚ। ਤੇ ਹੁਣ ਨਾ ਕੋਬਰਾ ਵਾਲਿਆਂ ਨੂੰ ਵੀ ਖੁਸ਼ ਕਰਨਾ ਆਪਾਂ, ਗੀਤ ਸੁਣਾਉਣਾ। ਫਿਲਮ ਹੈਗੀ ਹੈ ਜੀ ਕੁਦਰਤ, ਤੇ ਵੈਸੇ ਮੈਂ ਕਈ ਵਾਰੀ ਸਰਵਿਸ ਨੂੰ ਕਹਿੰਦਾ ਹੁੰਦਾ ਕਿ ਸ਼ਾਮ ਦਾ ਅਗਰ ਪ੍ਰੋਗਰਾਮ ਹੋਵੇ ਨਾ ਤਾਂ ਅੱਤ ਕਰਾਈ ਜਾਵੇ, ਤੁਹਾਨੂੰ ਸੈਡ ਸੌਂਗ ਵੀ ਸੁਣਾਏ ਜਾਣ। ਹੁਣ ਰੋਮੈਂਟਿਕ ਲਾਉਣ ਦਾ ਸਵੇਰੇ ਸਵੇਰੇ ਮਕਸਦ ਇਹ ਹੁੰਦਾ ਕਿ ਯਾਰ ਵੀਕਐਂਡ ਚੱਲ ਰਿਹਾ ਆ, ਵਧੀਆ ਚੜ੍ਹਦੀ ਕਲਾ ਵਾਲੇ ਵਧੀਆ 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 ਗੀਤ ਲਾਓ, ਪਰ ਜਿਹੜਾ ਸ਼ਾਮ ਦਾ ਮਾਹੌਲ ਹੁੰਦਾ ਰੋਮੈਂਟਿਕ ਸੈਡ, ਉਹ ਹਲਕੇ ਹਲਕੇ ਗੀਤ ਹੁੰਦੇ ਆ, ਉਹ ਵੀ ਲਾ ਸਕਦੇ ਆ। ਪਰ ਆਹ ਗੀਤ ਮੈਨੂੰ ਰਾਤੀ ਬੜਾ ਪਸੰਦ ਆਇਆ। ਹੁਣ ਇਹ ਪਾਲਾ ਜੀ ਦੱਸਣਗੇ ਕਿ ਇਹ ਕਿਹੜੀ ਕੈਟੇਗਰੀ ਚ ਆਉਂਦਾ। ਫਿਲਮ ਕੁਦਰਤ, ਕਿਸ਼ੋਰ ਕੁਮਾਰ ਜੀ ਦੀ ਖੂਬਸੂਰਤ ਆਵਾਜ਼ ਦੇ ਵਿੱਚ ਗੀਤ ਸੁਣਦੇ ਆ, ਹਮੇ ਤੁਮਸੇ ਪਿਆਰ ਕਿਤਨਾ।
ਹਮੇ ਤੁਮਸੇ ਪਿਆਰ ਕਿਤਨਾ, ਯੇ ਹਮ ਨਹੀਂ ਜਾਣਤੇ, ਮਗਰ ਜੀ ਨਹੀਂ ਸਕਤੇ, तुम्हारे बिना हमें तुमसे प्यार कितना ये हम नहीं जानते, मगर जी नहीं सकते तुम्हारे बिना हमें तुमसे प्यार।
खूबसूरत गीत किशोर जी ने गाया सी फिल्म कुदरत दे विचों। बहुत सारे सज्जन मित्र जुड़ रहे ने, रविंदर सिंह मेलबर्न तो प्रोग्राम च शामिल होए ने, सत श्री अकाल बुला रहे ने। अजमेर सिंह जी साडे नाल जुड़े ने कैनबरा तो, सत श्री अकाल गुरफतेह बुला रहे ने। कहिंदे जर धन पदार्थ हुंदा जी, भगत बाणी ते गुरबाणी राजे नवाब अहलकारां दे ऐशो इशरत वाले जीवन की निखेधी करदी है। सरल सादा रहनी, भोजन पहरावे सवारी, मिठी बोल बाणी, निम्रता ते परोपकारी सेवा दा सुनेहा दित्ता जी। बिलकुल जी, विक्टोरिया दे जिहड़े चार पुलिस जवान है जिहड़े अपनी ड्यूटी ते जान दे गए, उन्हां नूं वी श्रद्धांजलि है जी। ते सानूं रिमाइंड भी कराया ते आपां इहदे बारे डिटेल च गल करनी है जदों अमरीक सिंह फलोरा साडे नाल जुड़नगे। ते गुरनाम सिंह भुल्लर जी, सत श्री अकाल, की हाल चाल है मलडूरा, सारे तंदरुस्त राजी खुशी। ते इधर हांजी जसविंदर पाल कौर ढिल्लों साडे नाल जुड़े ने, वी सत श्री अकाल बुला रहे ने, प्रोग्राम गोइंग गुड जी। ते देखो आपां एक गीत तुहानू होर सुनाउणा है छेती छेती, ते फिर अमरीक सिंह फलोरा नूं प्रोग्राम च लवांगे। इह गीत ना असल दे विच इह वी बहुत हिट होया सीगा, शीशा यार दा बना दे मैनू रब्बा मैं टकदा रहा। सो एल्बम आई सी जी मुखड़ा देख के ये बड़ा फेमस गीत रहा। सो सुरजीत बिंद्रकी दी बुलंद आवाज दे विच गीत सुनदे आ, ते उस तो बाद अमरीक फलोरा नूं प्रोग्राम च शामिल करते हैं जी।
ਆ ਕਰੋਨਾ ਕਰਕੇ ਨੀਂਦਾਂ ਉੱਡੀਆਂ ਨੇ, ਅੰਦਰ ਬਹਿ ਗਏ ਬੜੇ ਇਨਸਾਨ ਯਾਰੋ, ਅੱਜ ਤੈਨੇ ਇਹ ਦੇਖਣੇ ਨਾ ਪੈਂਦੇ ਜੇ ਇਨਸਾਨ ਨਾ ਬਣਦਾ ਹੈਵਾਨ ਯਾਰੋ।
I can't believe that it's real. I can't believe that it's happening.
Are you interested in becoming a presenter? Would you like to join Herman Radio? Radio? If so, contact Herman Radio on hermanradio.com. Thank you.
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿਚ ਇਕ ਵਾਰੀ ਫੇਰ ਸਵਾਗਤ ਸਾਰੇ ਹੀ ਸੱਜਣਾ ਮਿੱਤਰਾਂ ਦਾ, ਸਰੋਤਿਆਂ ਦਾ, ਜਿਹੜੇ ਸਾਡੇ ਨਾਲ ਜੁੜ ਰਹੇ ਨੇ ਦੇਸ਼ ਵਿਦੇਸ਼ ਤੋਂ। ਜੀ ਆਇਆਂ ਨੂੰ ਸਤਿ ਸ੍ਰੀ ਅਕਾਲ। ਅੱਜ ਦਿਨ ਸ਼ਨਿਚਰਵਾਰ ਚੱਲ ਰਿਹਾ ਜੀ, ਤੇ ਅਮਰੀਕ ਸਿੰਘ ਫਲੋਰਾ ਸਾਡੇ ਨਾਲ ਜੁੜਦੇ ਹੁੰਦੇ ਆ ਤੇ ਜੁੜ ਗਏ ਨੇ, ਮੈਂ ਉਨ੍ਹਾਂ ਦਾ ਸਵਾਗਤ ਕਰਦਾ। ਸਤਿ ਸ੍ਰੀ ਅਕਾਲ ਭਾਜੀ, ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿਚ, ਗੁੱਡ ਮਾਰਨਿੰਗ, ਕੀ ਹਾਲ ਚਾਲ ਹੈ? ਵਧੀਆ ਹੋ, ਤੰਦਰੁਸਤ ਹੋ?
ਗੁੱਡ ਮਾਰਨਿੰਗ ਅਮਨਦੀਪ, ਸਾਰੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ, ਅਦਾਬ, ਨਮਸਕਾਰ। ਜਿੱਥੋਂ ਵੀ ਉਹ ਇਸ ਪ੍ਰੋਗਰਾਮ ਨੂੰ ਸੁਣਦਾ ਆ, ਆਨੰਦ ਮਾਣਦਾ ਹੈ, ਆਪਣੇ ਘਰਾਂ ਵਿਚ ਬੈਠੇ ਆ। ਜਿਹਨਾਂ ਨੂੰ ਕੰਮ ਤੇ ਜਾਣਾ ਪੈਂਦਾ ਉਹ ਕੰਮ ਤੇ ਗਏ ਆ, ਲੇਕਿਨ ਬਹੁਤ ਜ਼ਿਆਦਾ ਲੋਕ ਜਿਹੜੇ ਆ, ਅਸੀਂ ਆ, ਤੁਸੀਂ ਆ, ਆਪਣੇ ਘਰਾਂ ਵਿਚ ਬੈਠੇ ਆ ਤੇ ਇੰਜੋਏ ਕਰ ਰਹੇ ਆ, ਤੇ ਆਸ ਕਰਦੇ ਆ ਕਿ ਉਹਨਾਂ ਦਾ ਦਿਨ ਬਹੁਤ ਵਧੀਆ ਚੜਿਆ ਹੋਵੇਗਾ। ਅਮਨਦੀਪ, ਇਸ ਤੋਂ ਪਹਿਲਾਂ ਤੁਸੀਂ ਸਿਡਨੀ ਦਾ ਵੈਦਰ ਤੁਹਾਨੂੰ ਇਹੀ ਦੱਸ ਦਿੰਦਾ।
ਹਾਂਜੀ ਹਾਂਜੀ, ਵਾਈ ਨੋਟ, ਮੈਂ
ਪੁੱਛਣਾ ਸੀ ਦੇ ਵਿਚ, ਸਿਡਨੀ ਦੇ ਵਿਚ ਆਫਤਾਬ ਪੂਰੇ ਗਰੂਰ ਦੇ ਨਾਲ ਇਸ ਵੇਲੇ ਅਸਮਾਨ ਦੇ ਵਿਚ ਚਮਕ ਰਿਹਾ ਆ, ਤੇ ਆਫਤਾਬ ਦੀਆਂ ਜਿਹੜੀਆਂ ਕਿਰਨਾਂ ਹੈ ਨਾ, ਉਹ ਇਹ ਧਰਤੀ ਨੂੰ ਰੋਸ਼ਨਾਈ ਦੇ ਰਹੀਆਂ, ਤੇ ਆਲੇ ਦੁਆਲੇ ਬਿਲਕੁਲ ਧੁੱਪ ਖਿੜੀ ਹੋਈ ਆ। ਏਦਾਂ ਲੱਗਦਾ ਕਿ ਜਿੱਦਾਂ ਨਾ ਬਹੁਤ ਵਧੀਆ ਦਿਨ ਚੜਿਆ, ਤੇ ਕੁਦਰਤ ਵੀ ਪੂਰੇ ਆਪਣੇ ਜੋਸ਼ ਦੇ ਵਿਚ ਖਿੜੀ ਹੋਈ ਆ, ਤੇ ਲੋਕ ਥੋੜੇ ਜਿਹੇ ਕਿਸ ਵੇਲੇ ਮੁਰਝਾ ਜਾਂਦੇ ਆ, ਲੇਕਿਨ ਜਿਸ ਵੇਲੇ ਏਦਾਂ ਦਾ ਦਿਨ ਹੁੰਦਾ ਨਾ, ਖਿੜਿਆ ਦਿਨ ਹੁੰਦਾ, ਬਾਹਰ ਜਾ ਕੇ ਉਹਨਾਂ ਦਾ ਦਿਨ ਵੀ, ਦਿਲ ਵੀ ਬਹੁਤ ਖਿੜ ਜਾਂਦਾ। ਤੇ ਤੁਹਾਨੂੰ ਬਾਅਦ ਵਿਚ ਗੱਲ ਸੁਣਾਵਾਂਗੇ ਰਿੱਕੀ ਦੀ, ਉਹ ਵੀ ਅੱਜ ਕੱਲ ਪਾਰਕਾਂ ਵਿਚ ਜਾਂਦਾ ਤੇ ਲੋਕਾਂ ਦੇ ਕੰਮ ਵੀ ਕਰਦਾ, ਤੇ ਸਾਡੇ ਪ੍ਰੋਗਰਾਮ ਸੁਣ ਕੇ ਸਾਡੇ ਤੇ ਟਿੱਪਣੀਆਂ ਕਰਨ ਲੱਗ ਪੈਂਦਾ ਕਈ ਵਾਰੀ। ਇਸ ਵੇਲੇ ਵੀ ਲਾਈਵ ਪ੍ਰੋਗਰਾਮ ਸੁਣ ਰਿਹਾ ਲੰਡਨ ਦੇ ਵਿਚ ਅੱਧੀ ਰਾਤ ਨੂੰ, ਉਹ ਮੈਂ ਕਿਹਾ ਤੂੰ ਨਾ ਪ੍ਰੋਗਰਾਮ ਲਾਈਵ ਕਾਹਦੇ ਸੁਣਦਾ ਹੁੰਦਾ, ਉਹ ਫਿਰ ਦੱਸਾਂਗੇ ਕਹਿੰਦਾ ਕਾਹਦੇ ਸੁਣਦਾ ਨਾ, ਤੇ ਉਹਦੇ ਬਾਰੇ ਗੱਲ ਕਰਾਂਗੇ ਬਾਅਦ ਦੇ ਵਿਚ। ਹੋਰ ਸੁਣਾਓ ਕੀ ਹਾਲ ਚਾਲ?
ਬਸ ਅਸੀਂ ਤਾਂ ਠੀਕ ਠਾਕ ਹੈ, ਇੱਥੇ ਸਾਰਾ ਸਾਡਾ ਏਰੀਆ ਵੀ ਵਧੀਆ ਆ, ਮੌਸਮ ਪਾਣੀ ਹੁਣ ਠੀਕ ਹੈ, ਕੰਮ ਕਾਰ ਦੇ ਲੋਕਾਂ ਨੇ ਸਾਰੇ ਕਾਬੂ ਕਰ ਲਏ ਨੇ ਜਿੰਨੇ ਕੁ ਵੀ ਹੋ ਸਕਦੇ। ਪਿਕਿੰਗ ਸੀਜ਼ਨ ਨਹੀਂ ਚੱਲ ਰਿਹਾ ਸਾਡੇ ਏਰੀਏ ਦੇ ਵਿਚ, ਇਸ ਕਰਕੇ ਮੇਨਟੇਨੈਂਸ ਚੱਲ ਰਹੀ ਆ, ਤੇ ਜੌਬਾਂ ਵੈਸੇ ਕਾਫੀ ਗਈਆਂ ਨੇ ਹੋਰ ਲੀਆਂ ਫੈਕਟਰੀਆਂ ਚ, ਸਾਡੇ ਨੌਜਵਾਨ ਕੰਮ ਕਰਦੇ ਸੀਗੇ ਉਹ ਥੋੜਾ ਜਿਹਾ ਟੂਰਿਜ਼ਮ ਇੰਡਸਟਰੀ ਚ ਉਹ ਪ੍ਰਭਾਵਿਤ ਹੋਏ ਨੇ। ਖੈਰ ਸਾਡੇ ਕਾਫੀ ਏਰੀਏ ਚ ਸਪੋਰਟ ਹੈ, ਇੱਕ ਦੂਜੇ ਨੂੰ ਕੰਮ ਕਾਰ ਜਿਹੜਾ ਦੇ ਦਿੰਦੇ ਨੇ, ਦਵਾ ਦਿੰਦੇ ਨੇ, ਸੋ ਵਧੀਆ ਚੱਲ ਰਿਹਾ। ਸੋ ਅਮਰੀਕ ਭਾਜੀ, ਆਪਾਂ ਪਹਿਲਾਂ ਸ਼ੁਰੂ ਕਰਦੇ ਆ, ਜਿਹੜੇ ਚਾਰ ਪੁਲਿਸ ਆਫਿਸਰ ਡਿਊਟੀ ਤੇ ਮਾਰੇ ਗਏ ਨੇ ਉਹਨਾਂ ਨੂੰ ਸ਼ਰਧਾਂਜਲੀ ਦੇ ਨਾਲ, ਤੇ ਦੇਖੋ ਬਹੁਤ ਔਖੀ ਹੈ ਜੌਬ ਕਰਨੀ, ਖਾਸ ਕਰਕੇ ਪੁਲਿਸ ਦੀ ਹਾਈ ਰਿਸਕ ਜੌਬ ਹੈ, ਤੇ ਸਾਡੇ ਕਈ ਦੋਸਤ ਕੰਮ ਕਰਦੇ ਨੇ ਪੁਲਿਸ ਦੇ ਵਿਚ, ਤੇ ਬੜਾ ਹੀ ਡੇਂਜਰਸ ਕੰਮ ਹੈ ਜੇ ਦੇਖਿਆ ਜਾਵੇ। ਜਿਹੜੀ ਇੰਡੀਆ ਦੀ ਪੁਲਿਸ ਤੇ ਇੱਥੇ ਦੀ ਪੁਲਿਸ ਦੇ ਵਿਚ ਬਹੁਤ ਜ਼ਮੀਨ ਅਸਮਾਨ ਦਾ ਫਰਕ ਹੈ, ਬੜੇ ਐਥੀਕਲ ਨੇ, ਬੜੀ ਟ੍ਰੇਨਿੰਗ ਹੈ ਉਹਨਾਂ ਨੂੰ, ਫਿੱਟ ਰਹਿੰਦੇ ਨੇ ਤੇ ਬੜਾ ਵਧੀਆ ਤਰੀਕੇ ਨਾਲ ਪੇਸ਼ ਆਉਂਦੇ ਨੇ, ਤੇ ਮੈਨੂੰ ਨਹੀਂ ਲੱਗਦਾ ਕਦੇ ਵੀ ਕੋਈ ਇਹੋ ਜਿਹੀ ਪ੍ਰੋਬਲਮ ਆਈ ਹੋਵੇ ਵੀ ਜਿਹਦੇ ਨਾਲ ਕੋਈ ਵਿਦਰੋਹ ਪੈਦਾ ਹੋਣ ਤੱਕ ਗੱਲ ਪਹੁੰਚੀ ਹੋਵੇ। ਖੈਰ ਉਹਨਾਂ ਚੋਂ ਇੱਕ ਪੁਲਿਸ ਆਫਿਸਰ ਹਜੇ ਪਹਿਲੇ ਦਿਨ ਡਿਊਟੀ ਕਰਕੇ, ਦੂਜੇ ਦਿਨ ਦੀ ਉਹਦੀ ਡਿਊਟੀ ਸੀ, ਤੇ ਅਮਰੀਕ ਭਾਜੀ ਬੜੀ ਕਹਿ ਲਓ ਕਿ ਔਖੀ ਘੜੀ ਆ, ਕਿਉਂਕਿ ਜਿਹੜਾ ਪੋਸਟ ਡਰਾਈਵਰ ਸੀ ਜਿਹਨੂੰ ਰੋਕਿਆ ਸੀ ਪੁਲਿਸ ਨੇ ਉਹ ਸਪੀਡਿੰਗ ਵੀ ਕਰ ਰਿਹਾ ਸੀ, ਉਹ ਡਰੱਗ ਦੇ ਇਨਫਲੂਐਂਸ ਦੇ ਵਿੱਚ ਵੀ ਸੀਗਾ, ਡਰੱਗ ਵੀ ਸੀ, ਉਹਦਾ ਡਰੱਗ ਟੈਸਟ ਕੀਤਾ ਗਿਆ, ਇਸ ਕਰਕੇ ਹੋਰ ਪੁਲਿਸ ਸੱਦੀ ਗਈ ਤੇ ਕਾਰ ਨੂੰ ਇੰਪਾਊਂਡ ਕਰਨਾ ਸੀ, ਚੱਕਣਾ ਸੀ। ਤੇ ਤੀਜਾ, ਉਹ ਪਹਿਲਾਂ ਹੀ ਉਹਦੇ ਤੇ ਕੇਸ ਚੱਲਿਆ ਸੀ ਤੇ ਉਹ ਜਮਾਨਤ ਤੇ ਸੀ, ਉਹ ਜਮਾਨਤ ਦੀਆਂ ਟਰਮਸ ਵੀ ਜਿਹੜੀਆਂ ਆ ਉਹ ਉਹਨੇ ਭੰਗ ਕੀਤੀਆਂ ਸੀ। ਸੋ ਇਹ ਜਿਹੜੇ ਇੰਨੇ ਉਹਦੇ ਤੇ ਲੱਗ ਰਹੇ ਸੀ ਤੇ ਉਹਨੂੰ ਉਹਨੂੰ ਇੰਪਾਊਂਡ ਕਰਨ ਵਾਸਤੇ ਹੋਰ ਪੁਲਿਸ ਦੋ ਆਫਿਸਰ ਸੱਦੇ ਸੀ। ਇੰਨੇ ਨੂੰ ਇੱਕ ਟਰੱਕ ਜਿਹੜਾ ਆ ਉਹ ਫਾਸਟ ਲੇਨ ਦੇ ਵਿੱਚੋਂ, ਯਾਨੀ ਕਿ ਦੂਜੀ ਜਾਂ ਤੀਜੀ ਲੇਨ ਦੇ ਵਿੱਚੋਂ ਇੱਕਦਮ ਖੱਬੇ ਨੂੰ ਮੁੜ ਕੇ ਐਮਰਜੈਂਸੀ ਲੇਨ ਦੇ ਵਿੱਚ ਜਿੱਥੇ ਪੁਲਿਸ ਆਪਣੀ ਕਾਰਵਾਈ ਕਰ ਰਹੀ ਸੀ ਉਹਨਾਂ ਦੇ ਵਿੱਚ ਜਾ ਕੇ ਉਹ ਟਰੱਕ ਵੱਜਿਆ ਆ ਤੇ ਉਸ ਤੋਂ ਬਾਅਦ ਇਹ ਮੌਤਾਂ ਹੋਈਆਂ, ਡਰਾਈਵਰ ਬੇਹੋਸ਼ ਹੋਇਆ ਤੇ ਮੌਕੇ ਦੇ ਉੱਤੇ ਉਹ ਜਿਹੜਾ ਪੋਸਟ ਦਾ ਡਰਾਈਵਰ ਸੀ ਉਹ ਭੱਜ ਗਿਆ। ਅਮਰੀਕ ਭਾਜੀ ਉਹਨੇ ਫੋਟੋਆਂ ਵੀ ਖਿੱਚੀਆਂ, ਮਤਲਬ ਮਰੇ ਪੁਲਿਸ ਆਫਿਸਰ ਦੀਆਂ ਫੋਟੋਆਂ ਖਿੱਚ ਕੇ ਉਹਨੇ ਫੇਸਬੁੱਕ ਤੇ ਵੀ ਪਾ ਦਿੱਤੀਆਂ, ਮਤਲਬ ਇਹੋ ਜਿਹੀ ਮਾਨਸਿਕਤਾ। ਤੁਸੀਂ ਕੀ ਕਹਿਣਾ, ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹਦੇ ਬਾਰੇ?
ਕੱਲ ਕੋਰਟ ਦੇ ਵਿੱਚ ਹੀਅਰਿੰਗ ਦੀ ਇੱਕ ਰਿਪੋਰਟ ਆ ਰਹੀ ਸੀ ਕਿਸੇ ਟੀਵੀ ਦੇ ਉੱਪਰ, ਤੇ ਉਹਦੇ ਵਿੱਚ ਇਹ ਜ਼ਾਹਿਰ ਕੀਤਾ ਜਾ ਰਿਹਾ ਸੀ, ABC ਰੇਡੀਓ ਤੇ ਨਿਊਜ਼ ਰੇਡੀਓ ਜਿਹੜਾ ਨਾ ਮੇਨ ਰੇਡੀਓ ਆਸਟ੍ਰੇਲੀਆ, ਉਹਦੇ ਵਿੱਚ ਦੱਸਿਆ ਜਾ ਰਿਹਾ ਸੀ ਕਿ ਉਹਨੇ ਫੋਟੋਆਂ ਤਾਂ ਖਿੱਚੀਆਂ ਸੀਆਂ ਉਸ ਵਿਅਕਤੀ ਨੇ, ਪੋਸਟ ਜਿਹੜੀ ਗੱਡੀ ਵਾਲਾ ਸੀ ਡਰਾਈਵਰ ਸੀ ਉਹਨੇ ਫੋਟੋਆਂ ਤਾਂ ਖਿੱਚੀਆਂ, ਪਰ ਉਹਨੇ ਫੇਸਬੁੱਕ ਤੇ ਜਾਂ ਕਿਸੇ ਵੀ ਇੰਟਰਨੈਟ ਸਾਈਟ ਤੇ ਪਾਈਆਂ ਨਹੀਂ ਸੀਆਂ।
ਮੈਂ ਵੀ ਕੱਲ ਰੇਡੀਓ ਤੇ ਸੁਣ ਰਿਹਾ ਸੀ ਸ਼ਾਇਦ 2GB ਤੇ ਕਿ ਉਹ ਫੋਟੋਆਂ ਪਾਈਆਂ ਸੀ ਰਾਤ ਨੂੰ ਜਾ ਕੇ ਹੁਣ ਫੇਸਬੁੱਕ ਤੇ, ਪਰ ਫੇਸਬੁੱਕ ਉਥੋਂ ਹੀ ਪਤਾ ਲੱਗਿਆ ਵੀ ਉਹ ਕਿੱਥੇ ਆ, ਤੇ ਉਹ ਪੁਲਿਸ ਨੇ ਫਿਰ ਉਹ ਜਿਹੜੀਆਂ ਫੇਸਬੁੱਕ ਤੋਂ ਡਿਲੀਟ ਕਰਵਾਈਆਂ, ਪਾਈਆਂ ਸੀਗੀਆਂ ਤੇ ਉਤੋਂ ਹੀ ਉਹ ਟਰੈਕਿੰਗ ਹੋਈ ਆ ਉਹਦੀ। ਸੋ ਮਤਲਬ ਦੇਖੋ ਆਫਿਸਰ ਡੈਡ ਨੇ, ਚਾਹੇ ਆਫਿਸਰ ਆ ਚਾਹੇ ਕੋਈ ਵੀ ਬੰਦਾ, ਜਾਨ ਗਈ ਆ। ਔਰ ਲੋਕਾਂ ਨੂੰ ਅੱਜ ਵੀ ਆਪਾਂ ਸਵੇਰੇ ਪ੍ਰੋਗਰਾਮ ਦੀ ਸ਼ੁਰੂਆਤ ਵੀ ਇੱਥੇ ਗਏ, ਲੋਕਾਂ ਨੂੰ ਫੋਟੋਆਂ ਦਾ ਚਾਅ ਆ, ਫੋਟੋਆਂ ਖਿੱਚੀ ਜਾ ਰਹੇ ਨੇ ਕਿ ਕਿੱਧਰ ਨੂੰ, ਮਤਲਬ ਇੰਸਟੈਡ ਆਫ ਹੈਲਪਿੰਗ ਪੀਪਲ।
ਅਮਨਦੀਪ, ਪਹਿਲਾਂ ਤਾਂ ਨਾ ਉਹਨਾਂ ਸਾਰੇ ਜਿਹੜੇ ਵੀ ਸਾਡੇ ਪੁਲਿਸ ਅਫਸਰ ਇਸ ਘਟਨਾ ਦੇ ਵਿੱਚ ਉਹਨਾਂ ਦੀ ਜਾਨ ਗਈ ਆ, ਚਾਰ ਨੌਜਵਾਨ ਜਿਹੜੇ ਪੁਲਿਸ ਆਫਿਸਰ ਸੀ ਉਹਨਾਂ, ਤਿੰਨ ਨੌਜਵਾਨ ਲੜਕੇ ਸੀ ਇੱਕ ਮੁਟਿਆਰ ਸੀ, ਉਹਨਾਂ ਦੀ ਜਾਨ ਗਈ ਹੈ। ਬੜਾ ਦੁੱਖ ਹੋਇਆ ਸੁਣ ਕੇ ਕਿ ਏਦਾਂ ਮਨ ਨੂੰ ਚੰਗਾ ਨੀ ਲੱਗਦਾ, ਕਈ ਵਾਰੀ ਏਦਾਂ ਦੀ ਘਟਨਾ ਵਾਪਰ ਜਾਂਦੀ ਹੈ। ਸਾਰਿਆਂ ਨੂੰ ਬੜਾ ਦੁੱਖ ਹੋਇਆ, ਜਿੰਨੇ ਵੀ ਲੋਕ ਜਿੰਨੇ ਵੀ ਅਸੀਂ ਆ ਸਾਡੇ ਪੰਜਾਬੀ ਭਾਈਚਾਰਾ ਜਾਂ ਜੋ ਵੀ ਆ ਸਾਰੇ, ਉਹਨਾਂ ਨੂੰ ਬੜਾ ਦੁੱਖ ਹੋਇਆ, ਬੜੇ ਦੁੱਖ ਦੀ ਘੜੀ ਆ। ਤੇ ਉਹ ਇੱਕ ਤਰ੍ਹਾਂ ਦੇ ਨਾਲ ਉਹ ਆਪਣੀ ਡਿਊਟੀ ਕਰਦੇ ਹੋਏ, ਜਿਹੜੀ ਪੁਲਿਸ ਦੀ ਡਿਊਟੀ ਆ ਨਾ ਮਨਦੀਪ, ਬੜੀ ਔਖੀ ਡਿਊਟੀ ਆ। ਇਹ 24 ਘੰਟੇ ਦੀ ਲਗਭਗ ਡਿਊਟੀ ਹੁੰਦੀ ਆ, ਜੇ ਤੁਸੀਂ ਘਰ ਵਿਚ ਵੀ ਬੈਠੇ ਆ ਨਾ 12 ਘੰਟੇ ਜਾਂ ਘਰ ਵਿਚ ਬੈਠੇ ਆ, ਉਦੋਂ ਵੀ ਤੁਹਾਨੂੰ ਕੋਈ ਨਾ ਕੋਈ ਸੰਕਟ ਜਾਂ ਕੋਈ ਨਾ ਕੋਈ ਅਜਿਹੀ ਮੁਸ਼ਕਿਲ ਦਾ ਤੁਹਾਡੇ ਮਾਨਸਿਕ ਤੁਹਾਡੇ ਦਿਲ ਤੇ ਜਾਂ ਦਿਮਾਗ ਤੇ ਰਹਿੰਦੀ ਆ, ਕਿਵੇਂ ਉਹਨੂੰ ਸੋਰਟ ਆਊਟ ਕਰਨਾ, ਉਹ ਬੰਦਾ ਫੜਿਆ ਆ ਜਾਂ ਉਹਨੇ ਕੀ ਕੀਤਾ, ਉਹਨੇ ਕਿੱਦਾਂ ਗਵਾਹੀ ਦੇਣੀ ਹੈ, ਕਿੱਦਾਂ ਲੈ ਕੇ ਜਾਣਾ। ਇੱਕ ਤਰ੍ਹਾਂ ਦੇ ਨਾਲ ਔਨ ਦਾ ਸਪੋਟ ਡਿਊਟੀ ਨਹੀਂ ਹੁੰਦੀ, ਬਾਅਦ ਦੇ ਵਿੱਚ ਤੁਹਾਡੇ ਤੇ ਉਹ ਜਿਹੜੀ ਡਿਊਟੀ ਚੜੀ ਰਹਿੰਦੀ ਤੁਹਾਡੇ ਦਿਮਾਗ ਤੇ, ਬੜੀ ਔਖੀ ਡਿਊਟੀ ਹੈ। ਬੜੇ ਸਾਡੇ ਨੌਜਵਾਨ ਮੁਟਿਆਰਾਂ ਡਿਊਟੀ ਕਰਦੀਆਂ, ਤੇ ਫਿੱਟ ਵੀ ਜਿੱਦਾਂ ਤੁਸੀਂ ਕਿਹਾ ਬਹੁਤ ਜ਼ਿਆਦਾ, ਆਸਟ੍ਰੇਲੀਅਨ ਪੁਲਿਸ ਜਾਂ ਫੈਡਰਲ ਪੁਲਿਸ ਹੋਵੇ ਜਾਂ ਸਟੇਟ ਪੁਲਿਸ ਹੋਵੇ, ਕਾਫੀ ਫਿਟਨੈਸ ਦੇ ਉੱਪਰ ਵੀ ਜ਼ੋਰ ਦਿੰਦੇ। ਹੁਣ ਤਾਂ ਸਾਰੇ ਇੰਡੀਆ ਵਿੱਚ ਜਿਹੜੇ ਨਵੇਂ ਰਿਕਰੂਟ ਮੁੰਡੇ ਹੁੰਦੇ ਉਹਨਾਂ ਦੀ ਕਾਫੀ ਫਿਟਨੈਸ ਹੁੰਦੀ ਹੈ, ਪਹਿਲਾਂ ਵਰਗੇ ਨਹੀਂ ਹੁੰਦੇ, ਭਟੂਰੇ ਆ ਜਿੱਦਾਂ ਅਸੀਂ ਸਾਡੇ ਜ਼ਮਾਨੇ ਵਿੱਚ ਹੁੰਦੇ ਸੀਗੇ। ਤੇ ਅੱਜ ਕੱਲ ਉਹਦਾ ਕਾਫੀ ਇਹਦੇ ਤੇ ਧਿਆਨ ਦਿੱਤਾ ਜਾ ਰਿਹਾ। ਲੇਕਿਨ ਆਸਟ੍ਰੇਲੀਅਨ ਪੁਲਿਸ ਦੀ ਇਹ ਖਾਸੀਅਤ ਆ ਕਿ ਉਹਨਾਂ ਵਿੱਚ ਪ੍ਰੋਫੈਸ਼ਨਲਿਜ਼ਮ ਬਹੁਤ ਆ, ਪ੍ਰੋਫੈਸ਼ਨ ਇੰਨਾ ਆ ਉਹਨਾਂ ਦੇ ਵਿੱਚ ਕਿ ਤੁਹਾਨੂੰ ਇਹ ਅਹਿਸਾਸ ਹੀ ਨਹੀਂ ਹੋਣ ਦਿੰਦੇ ਕਿ ਤੁਸੀਂ ਕੋਈ ਗਲਤੀ ਕੀਤੀ ਹੈ। ਜੇ ਗਲਤੀ ਕੀਤੀ ਹੈ ਤਾਂ ਉਹ ਇਕਦਮ ਤੁਹਾਨੂੰ ਏਦਾਂ ਏਦਾਂ ਕਰਦੇ ਆ ਵੀ ਤੁਸੀਂ ਨਾ ਥੋੜਾ ਜਿਹਾ ਕੋਈ ਗਲਤ ਕੰਮ ਕੀਤਾ ਤੇ ਇਹਦੇ ਤੇ ਤੁਹਾਨੂੰ ਸੁਧਾਰ ਕਰਨਾ ਚਾਹੀਦਾ ਆ। ਤੇ ਉਹਨਾਂ ਦਾ ਬਿਹੇਵੀਅਰ ਆਮ ਤੌਰ ਤੇ ਬਹੁਤ ਵਧੀਆ ਹੁੰਦਾ, ਪਰ ਜੇ ਤੁਸੀਂ ਹੁਣ ਉਹਨਾਂ ਦੀ ਨਿਖੇਧੀ ਕਰਨੀ ਆ ਤਾਂ ਲੋਕ ਤਾਂ ਤੋੜ ਲੈਂਦੇ ਕੋਈ ਨਾ ਕੋਈ ਬਹਾਨਾ, ਜੀ ਇਹ ਵੀ ਕਰਦੇ ਆ, ਇਹ ਵੀ ਏਦਾਂ ਕਰਦੇ ਆ। ਪਰ ਐਜ ਕੰਪੇਅਰ ਟੂ ਸਾਡੀ ਇੰਡੀਅਨ ਪੁਲਿਸ ਦੇ ਮੁਕਾਬਲੇ ਇਹਨਾਂ ਦੀ ਜਿਹੜੀ ਪੁਲਿਸ ਆ ਬਹੁਤ ਬਹੁਤ ਚੰਗੀ ਆ, ਬਹੁਤ ਡਿਸਿਪਲਿਨਡ ਆ, ਹਾਈਲੀ ਟ੍ਰੇਨਡ ਆ, ਐਥੀਕਲੀ ਉਹਨਾਂ ਚ ਵੈਲਿਊਜ ਬਹੁਤ ਆ, ਇਹਦੇ ਵਿੱਚ ਕੋਈ ਸ਼ੱਕ ਨਹੀਂ ਆ। ਅਤੇ ਚਾਰ ਜਿਹੜੇ ਪੁਲਿਸ ਆਫਿਸਰ ਦੀਆਂ ਜਾਨਾਂ ਗਈਆਂ ਉਹਨਾਂ ਤੇ ਸਾਨੂੰ ਬਹੁਤ ਅਫਸੋਸ ਆ, ਤੇ ਆਸ ਕਰਦੇ ਹਾਂ ਕਿ ਪਰਮਾਤਮਾ ਉਹਨਾਂ ਦੀ ਜਿਹੜੀ ਰੂਹ ਉਹਨਾਂ ਨੂੰ ਸ਼ਾਂਤੀ ਦਊਗਾ। ਜੀ ਹਾਂਜੀ,
ਅਮਰੀਕ ਭਾਜੀ ਲੱਕੀ ਖਟੜਾ ਉਹਨਾਂ ਨੇ ਸਾਂਝ ਪਾਈ ਆ, ਸਤਿ ਸ੍ਰੀ ਅਕਾਲ ਬੁਲਾਉਂਦੇ ਹੋਏ, ਕਹਿੰਦੇ ਵੀ ਜਿਹੜੀ ਪੁਲਿਸ ਆਫਿਸਰ ਲੇਡੀ ਪੁਲਿਸ ਆਫਿਸਰ ਜਿਹਦੀ ਜਾਨ ਗਈ ਆ ਉਹ ਸਹਿਕ ਦੀ ਸੀਗੀ, ਜਿੱਦਾਂ ਰਿਪੋਰਟ ਆ ਰਹੀ ਹੈ ਤੇ ਉਹਨੇ ਹੈਲਪ ਮੰਗੀ ਸੀ ਉਸ ਡਰਾਈਵਰ ਤੋਂ ਜਿਹੜਾ ਪੋਰਸ ਦਾ ਡਰਾਈਵਰ ਸੀਗਾ ਵੀ ਸਾਡੀ ਹੈਲਪ ਕਰ ਪਰ ਉਹ ਹੈਲਪ ਕਰਨ ਦੀ ਬਜਾਏ ਫੋਟੋਆਂ ਖਿੱਚ ਕੇ ਭੱਜ ਗਿਆ ਮੌਕੇ ਤੋਂ ਤੇ ਹੁਣ ਤਕਰੀਬਨ ਬਹੁਤ ਜਿਹੜਾ ਗੁੱਸਾ ਆ ਅਥਾਰਟੀਜ਼ ਵੱਲੋਂ ਜਾਂ ਸਮਾਜ ਦੇ ਵਿੱਚ ਉਹ ਫੈਲ ਰਿਹਾ ਹੈ ਕੱਲਾ ਇਹ ਨਹੀਂ ਹੁਣ ਆਪਾਂ ਥੋੜੀ ਟਰੱਕ ਡਰਾਈਵਰ ਦੀ ਵੀ ਗੱਲ ਕਰਨੀ ਹੈ ਤੇ ਸਾਡੇ ਨਾ ਇੱਕ ਗਰੁੱਪ ਹੈ ਛੋਟਾ ਜਿਹਾ ਗਰੁੱਪ ਵਟਸਐਪ ਤੇ ਉਹਦੇ ਵਿੱਚ ਅਸੀਂ ਕੁਛ ਮਿੱਤਰ ਸੱਜਣ ਆ ਤੇ ਉਹਦੇ ਵਿੱਚ ਨਾ ਕਰਨਵੀਰ ਆਪਣੇ ਛੱਪਟਨ ਤੋਂ ਵੀ ਆ ਤੇ ਉਹਨੇ ਮੈਸੇਜ ਪਾਇਆ ਜਦੋਂ ਨਿਊਜ਼ ਆਈ ਨਾ ਵੀ ਐਕਸੀਡੈਂਟ ਹੋ ਗਿਆ ਔਲਕ ਸਾਹਿਬ ਨੇ ਪਾਇਆ ਕੁਲਦੀਪ ਔਲਕ ਨੇ ਤੇ ਉਹਨੇ ਹੇਠਾਂ ਕਮੈਂਟ ਪਾਇਆ ਕਹਿੰਦੇ ਉਹ ਕਿਤੇ ਕਹਿੰਦੇ ਡਰਾਈਵਰ ਆਪਣਾ ਹੀ ਤਾਂ ਨਹੀਂ ਕਿਤੇ ਪੰਜਾਬੀ ਤਾਂ ਨਹੀਂ ਭਾਈ ਤੇ ਉਦੋਂ ਤੱਕ ਤਾਂ ਪਤਾ ਨਹੀਂ ਸੀਗਾ ਤੇ ਚਲੋ ਗੱਲ ਆਈ ਗਈ ਹੋ ਗਈ ਤਾਂ ਉਦੋਂ ਬਾਅਦ ਪਤਾ ਲੱਗਾ ਵੀ ਉਹ ਵਾਕਿਆ ਹੀ ਆਪਣੇ ਭਾਈਚਾਰੇ ਚੋਂ ਹੀ ਸੀਗਾ ਤੇ ਹੁਣ
ਇਹਨਾਂ ਨੇ ਸ਼ੱਕ ਹੀ ਕੀਤਾ ਨਾ ਤੇ ਆਪਣਾ ਡਰਾਈਵਰ ਨਹੀਂ ਸੀ ਜਿਸ ਵੇਲੇ ਖਬਰ ਆਈ ਨਾ ਮੈਂ ਤੇ ਰਾਤ ਨੂੰ ਮੈਂ ਕਈ ਵਾਰੀ ਨਾ 3:30 ਵਜੇ 4 ਵਜੇ ਉੱਠ ਕੇ ਨਾ ਆਪਣੀ ਅਖਬਾਰਾਂ ਪੜ੍ਹ ਲੈਣਾ ਤੇ ਉਹਦੇ ਵਿੱਚ ਜਿਸ ਵੇਲੇ ਦੇਖਿਆ ਟਰੱਕ ਡਰਾਈਵਰ ਆ ਮੈਂ ਤਾਂ 100% ਸ਼ੋਰ ਸੀ ਵੀ ਆਪਣੇ ਆਪਣਾ ਹੀ ਡਰਾਈਵਰ ਹੋਣਾ ਇਹ
ਬੇਹੋਸ਼ ਪਾਇਆ ਗਿਆ ਉਹਨੂੰ ਸੱਟਾਂ ਤਾਂ ਨੀ ਬਹੁਤੀਆਂ ਲੱਗੀਆਂ ਜਦ ਉਹ ਮੈਡੀਕਲ ਐਪੀਸੋਡ ਕਿਹਾ ਗਿਆ ਪੁਲਿਸ ਵੱਲੋਂ ਮੈਡੀਕਲ ਐਪੀਸੋਡ ਸੀਗਾ ਹੁਣ ਮੈਡੀਕਲ ਐਪੀਸੋਡ ਕੀ ਸੀ ਉਹਨੂੰ ਉੱਥੇ ਦਾਖਲ ਕਰਾਇਆ ਗਿਆ ਸੀਗਾ ਹੋਸਪਿਟਲ ਚ ਉਹਨੂੰ ਗਾਰਡ ਦੇ ਅੰਡਰ ਰੱਖਿਆ ਸੀ ਤੇ ਦੂਸਰੇ ਦਿਨ ਸਵੇਰੇ ਉਹਦੇ ਘਰ ਤੇ ਰੇਡ ਵੀ ਪਈ ਆ ਹੁਣ ਉਹ ਰੇਡ ਕਿਉਂ ਪਈ ਮੈਂ ਉਹਦੇ ਸਮਝ ਗਿਆ ਸੀ ਕਿ ਸਮਥਿੰਗ ਰੋਂਗ ਮਤਲਬ ਸਮਥਿੰਗ ਇਜ਼ ਰੋਂਗ ਤੇ ਹੁਣ ਖਬਰਾਂ ਆ ਰਹੀਆਂ ਨੇ ਕਿ ਡਰਾਈਵਰ ਦੇ ਘਰ ਦੇ ਵਿੱਚੋਂ ਮਤਲਬ ਘਰ ਚ ਨਹੀਂ ਸੋਰੀ ਗੱਡੀ ਜਿਹੜੀ ਕੈਬਿਨ ਹੈ ਉਹਦੇ ਵਿੱਚੋਂ ਆਈਸ ਤੇ ਹੋਰ ਡਰੱਗ ਜਿਹੜੇ ਨੇ ਉਹ ਮਿਲੇ ਆ ਦੈਟਸ ਰੀਲੀ ਸੈਡ ਹੈ ਨਾ ਉਹਦੇ ਉਹ ਟਰੱਕ ਚੋਂ ਜਿਹੜੇ ਡਰੱਗ ਲੱਭੇ ਆ ਤੇ ਇੱਥੋਂ ਵੀ ਇੱਥੇ ਤੱਕ ਵੀ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਉਹ ਜਿਹੜਾ ਡਰਾਈਵਰ ਹੈ ਸ਼ਾਇਦ ਜਾਣੀ ਕਿ ਪਹਿਲਾਂ ਹੀ ਬੇਹੋਸ਼ ਹੋ ਚੁੱਕਾ ਸੀਗਾ ਇਸ ਕਰਕੇ ਗੱਡੀ ਖੱਬੇ ਨੂੰ ਲੱਗ ਕੇ ਉੱਥੇ ਲੱਗੀ ਆ ਅਨਫੋਰਚੁਨੇਟ ਮਤਲਬ ਉਹਨਾਂ ਚ ਹੀ ਲੱਗੀ ਆ ਜੇ ਉੱਥੇ ਉਹ ਨਾ ਖੜੇ ਹੁੰਦੇ ਤਾਂ ਉਹ ਕੰਧ ਚ ਲੱਗਣੀ ਸੀ ਤਾਂ ਇਹਦਾ ਜ਼ਿਆਦਾ ਨੁਕਸਾਨ ਹੋਣਾ ਸੀ ਸੋ ਇਹ ਜਿਹੜੀਆਂ ਗੱਲਾਂ ਆਪਾਂ ਕਰਦੇ ਰਹੇ ਆ ਅੱਗੇ ਦੇਖੋ ਹਰਮਨ ਰੇਡੀਓ ਦੇ ਉੱਤੇ ਆਪਾਂ ਮੇਰਾ ਖਿਆਲ 6-7 ਸਾਲ ਹੋ ਗਏ ਆਪਾਂ ਇਹ ਕਹਿੰਦੇ ਆ ਕਿ ਜਰਾ ਧਿਆਨ ਨਾਲ ਗੱਡੀਆਂ ਚਲਾਓ ਧਿਆਨ ਨਾਲ ਡਰਾਈਵਿੰਗ ਕਰੋ ਇਹ ਅਮਰੀਕਾ ਵਾਂਗਰ ਨਹੀਂ ਹੈਗਾ ਜਾਂ ਇੰਡੀਆ ਵਾਂਗਰ ਨਹੀਂ ਟਰੱਕ ਡਰਾਈਵਿੰਗ ਵਾਲੀ ਫੀਲਿੰਗ ਢਾਬਿਆਂ ਦੀ ਫੀਲਿੰਗ ਹੋਏ ਆਹ ਲਾ ਲਓ ਹੋਏ ਹੁਣ ਤੁਸੀਂ ਗੋਲੀ ਲਾ ਲਓ ਹੁਣ ਤੁਸੀਂ ਡੋਡੇ ਪੀ ਲਓ ਹਨਾ ਉਹ ਫੀਲਿੰਗ ਆਪਾਂ ਨਾ ਲਈਏ ਇਹ ਪ੍ਰੋਫੈਸ਼ਨ ਹੈ ਵੈਰੀ ਹਾਈ ਰਿਸਕ ਪ੍ਰੋਫੈਸ਼ਨ ਹੈ ਤੇ ਇਸ ਕਰਕੇ ਅਸੀਂ ਕਈ ਪ੍ਰੋਗਰਾਮ ਵੀ ਕਰਦੇ ਰਹੇ ਹਾਂ ਜਿਹਦੇ ਵਿੱਚ ਸਾਡੇ ਪ੍ਰੋਗਰਾਮਾਂ ਦੀਆਂ ਰਿਕਾਰਡਿੰਗਾਂ ਕੱਢ ਕੱਢ ਕੇ ਦੇਖ ਲਓ ਇੱਕ ਕਾਮਣੀ ਨਾਂ ਦੀ ਚੀਜ਼ ਮਿਲਦੀ ਹੈ ਗੋਲੀਆਂ ਮਿਲਦੀਆਂ ਆਯੁਰਵੈਦਿਕ ਨਾਂ ਦੇ ਉੱਤੇ ਉਹ ਚਫੀਮ ਹੈ ਉਹ ਖਾਈ ਜਾਂਦੇ ਨੇ ਲੋਕੀ ਹਨਾ ਬੜੀ ਉਹਦੀ ਸੇਲ ਹੁੰਦੀ ਦੁਕਾਨਾਂ ਤੇ ਉਹਦੀ ਇਨਵੈਸਟੀਗੇਸ਼ਨ ਵੀ ਹੋਈ ਆ ਫਿਰ ਰਿਸਕ ਲੈ ਰਹੇ ਨੇ ਸਾਰਿਆਂ ਨਾਲ ਵੱਡਾ ਰਿਸਕ ਜਿਹੜਾ ਆ ਉਹ ਫੋਨਾਂ ਦਾ ਲੈ ਰਹੇ ਨੇ ਡਰਾਈਵਿੰਗ ਕਰਦੇ ਹੋਏ ਕਾਨਫਰੰਸਾਂ ਚੱਲੀ ਜਾ ਰਹੀਆਂ ਆ 5-5, 10-10 ਜਣੇ ਫੋਨਾਂ ਤੇ ਲੱਗੇ ਹੋਏ ਨੇ ਹਨਾ ਇੱਕ ਦੂਸਰੇ ਦੇ ਨਾਲ ਧਿਆਨ ਜਿਹੜਾ ਉਹ ਡਰਾਈਵਿੰਗ ਵੱਲ ਨਹੀਂ ਹੈਗਾ ਪਹਿਲਾਂ ਵੀ 3-4 ਕੇਸ ਇਹੋ ਜਿਹੇ ਹੋ ਗਏ ਨੇ ਆਪਣੇ ਪੰਜਾਬੀ ਭਾਈਚਾਰੇ ਦੇ ਵਿੱਚ ਜਿੱਥੇ ਪੈਡੈਸਟ੍ਰੀਅਨ ਤੱਕ 2-3 ਵਿਅਕਤੀ ਮਾਰੇ ਗਏ ਇੱਕ ਲੇਡੀ ਮਾਰੀ ਗਈ ਹਨਾ ਰੈਜੀਡੈਂਸ਼ੀਅਲ ਏਰੀਆ ਸੋ ਇਹ ਜਿਹੜੀਆਂ ਜੇ ਅਸੀਂ ਇਸ ਫੀਲਡ 'ਚ ਜਾਣਾ ਆ ਤਾਂ ਕਿਸੇ ਵੀ ਫੀਲਡ 'ਚ ਜਾਣਾ ਪ੍ਰੋਫੈਸ਼ਨ 'ਚ ਜਾਣਾ ਆ ਤਾਂ ਸਾਨੂੰ ਉਹਦੇ ਜਿਹੜੇ ਕਾਇਦੇ ਕਾਨੂੰਨ ਜਿਹੜੇ ਐਥਿਕ ਹੈ ਉਹ ਵਧੀਆ ਰੱਖਣੇ ਪੈਣੇ ਆ ਤੁਸੀਂ ਅਮਰੀਕ ਭਾਜੀ 110 ਦੀ ਸਪੀਡ ਤੇ ਜਾ ਰਹੇ ਆ ਹੁਣ ਦੇਖੋ ਆਪਣੀ ਜਾਨ ਤਾਂ ਰਿਸਕ ਤੇ ਪਾਈ ਪਾਈ ਆ ਨਾਲ 4 ਪੁਲਿਸ ਆਫਿਸਰ ਵੀ ਲੈ ਬੈਠੇ ਹਨਾ ਕਿੰਨਾ ਘਾਟਾ ਪਿਆ ਸਾਰਿਆਂ ਨੂੰ ਵੱਡਾ ਲਾਸ ਹੋਇਆ ਆ ਵਿਕਟੋਰੀਆ ਨੂੰ ਮੈਲਬਰਨ ਨੂੰ ਖਾਸ ਕਰਕੇ ਇੱਕ ਦਿਨ ਦੇ ਵਿੱਚ ਇਸ ਐਥਿਕ ਬਾਰੇ ਵਰਕ ਪਲੇਸ ਐਥਿਕ ਦੇ ਬਾਰੇ ਐਜੂਕੇਸ਼ਨ ਦੇ ਬਾਰੇ ਤੁਹਾਡਾ ਕੀ ਖਿਆਲ ਹੈ ਮਤਲਬ ਮੈਂ ਉਦਾਂ ਅਕਸਰ ਕਹਿੰਦਾ ਹੁੰਦਾ ਕਿ ਅਗਰ ਜਿਹੜੀਆਂ ਇਹੋ ਜਿਹੀਆਂ ਜੋਬਸ ਨੇ ਨਾ ਥੋੜਾ ਕੰਪਨੀਜ਼ ਨੂੰ ਆਪਣਾ ਖਿਆਲ ਰੱਖਣਾ ਚਾਹੀਦਾ ਇੰਪਲੋਈਜ਼ ਦਾ ਕਿ ਉਹ ਕੀ ਕਰ ਰਹੇ ਨੇ ਉਹਨਾਂ ਦੀ ਆਪਣੀ ਇੰਟੈਲੀਜੈਂਸ ਕੰਮ ਕਰਦੀ ਹੋਣੀ ਚਾਹੀਦੀ ਆ ਦੇਖੋ ਜਦ ਆਪਾਂ ਕਹਿੰਦੇ ਹਾਂ ਸਰਕਾਰ ਨੇ ਜੀ ਆਹ ਕਰਤਾ 6 ਮਹੀਨਿਆਂ ਬਾਅਦ ਦੁਬਾਰਾ ਟ੍ਰੇਨਿੰਗ ਕਰਤੀ ਉਹ ਕਰਤੀ ਤਾਂ ਉਹ ਇਹੋ ਜਿਹੇ ਕੇਸ ਹੁੰਦੇ ਨੇ ਇਹਨਾਂ ਤੋਂ ਬਾਅਦ ਫਿਰ ਮਤਲਬ ਉਹ ਉਹਨਾਂ ਨੂੰ ਕਰਨਾ ਪੈਂਦਾ ਤੁਹਾਡਾ ਕੀ ਖਿਆਲ ਹੈ
ਜੀ ਜੀ ਬਿਲਕੁਲ ਅਮਨਦੀਪ ਜਿੱਥੋਂ ਤੱਕ ਡਰਾਈਵਿੰਗ ਦਾ ਸਵਾਲ ਹੈ ਨਾ ਪ੍ਰੋਫੈਸ਼ਨਲ ਡਰਾਈਵਿੰਗ ਦਾ ਸਵਾਲ ਹੈ ਜਾਂ ਜੋ ਜੇ ਡੋਮੈਸਟਿਕ ਡਰਾਈਵਿੰਗ ਦਾ ਸਵਾਲ ਹੈ ਜਾਂ ਤੁਹਾਡੀ ਆਪਣੀ ਡਰਾਈਵਿੰਗ ਕਰਵਾ ਲਿਆ, ਜਿਹੜੇ ਲੋਕ ਨਾ ਇੰਡੀਆ ਤੋਂ ਆਉਂਦੇ ਆ ਉਹਨਾਂ ਨੂੰ ਇੱਦਾਂ ਡਰਾਈਵਿੰਗ ਦਾ ਇੱਕ ਤਰ੍ਹਾਂ ਦੇ ਨਾਲ ਇੱਦਾਂ ਉਹਨਾਂ ਦੇ ਵਿੱਚ ਇੱਕ ਗੈਰ ਜ਼ਿੰਮੇਵਾਰਾਨਾ ਆਦਤ ਪੈ ਚੁੱਕੀ ਹੁੰਦੀ ਹੈ। ਹਾਂ, ਜਿਸ ਵੇਲੇ ਤੁਸੀਂ ਇੰਡੀਆ ਵਿੱਚ ਦੇਖੋ, ਜਿਸ ਵੇਲੇ ਤੁਸੀਂ ਮੁੜਦੇ ਆ ਨਾ, ਕੋਈ ਦੂਜੇ ਪਾਸੇ ਦੇਖਦਾ ਨਹੀਂ ਹੈ। ਤੁਸੀਂ ਖੜ ਕੇ ਵੀਡੀਓ ਬਣਾ ਕੇ ਦੇਖ ਲਿਓ, ਫੋਟੋਆਂ ਖਿੱਚ ਕੇ ਦੇਖ ਲਿਓ, ਕੋਈ ਵੀ ਦੂਜੇ ਪਾਸੇ ਦੇਖਦਾ ਨਹੀਂ ਹੈ। ਅਤੇ ਜਿਹਨੂੰ ਅਸੀਂ ਨਾ ਬੜੇ ਸ਼ੇਕੀ ਦੇ ਨਾਲ ਕਹਿੰਦੇ ਅਸੀਂ ਘੈਂਟ ਡਰਾਈਵਿੰਗ ਕਰਦੇ ਹਾਂ, ਅਸੀਂ ਬੜੇ ਬਹੁਤ ਵਧੀਆ ਡਰਾਈਵਰ ਹੁੰਦੇ ਆ ਹੁੰਦੇ ਹਾਂ, ਪਰ ਉਹ ਜਿਹੜੀ ਹੈ ਨਾ ਉਹ ਅਸੀਂ ਪਤਾ ਕੀ ਕਹਿ ਰਹੇ ਹੁੰਦੇ ਹਾਂ, ਅਸੀਂ ਕਹਿ ਰਹੇ ਹੁੰਦੇ ਹਾਂ ਅਸੀਂ ਅਨਪ੍ਰੋਫੈਸ਼ਨਲ ਬੰਦੇ ਹਾਂ, ਅਸੀਂ ਅਨਪ੍ਰੋਫੈਸ਼ਨਲ ਬੰਦੇ ਹਾਂ, ਅਸੀਂ ਅਨਐਥੀਕਲ ਬੰਦੇ ਹਾਂ, ਅਸੀਂ ਇਰਰਿਸਪੋਂਸੀਬਲ ਬੰਦੇ ਹਾਂ। ਆਪਣੇ ਆਪ ਸ਼ੇਕੀ ਦੇ ਵਿੱਚ ਇਹ ਤਿੰਨ ਗੱਲਾਂ ਜੁੜੀਆਂ ਹੋਈਆਂ। ਤੇ ਜਦੋਂ ਵੀ ਅਸੀਂ, ਮੈਂ ਇੰਡੀਆ ਦੀ ਨਹੀਂ ਗੱਲ ਕਰਦਾ, ਪਾਕਿਸਤਾਨ ਲੈ ਲਓ ਜਾਂ ਵਰੇ ਸਕੀਲ ਦੇ ਜਿੰਨੇ ਵੀ ਦੇਸ਼ ਆ, ਉਹਨਾਂ ਵਿੱਚ ਇਰਾਕ, ਇਰਾਨ ਜਾਂ ਹੋਰ ਏਦਾਂ ਦੇ ਦੇਸ਼ ਆਉਂਦੇ ਆ ਜਿਹੜੇ ਸਾਊਥ ਈਸਟਰਨ ਕੰਟਰੀਜ਼ ਆ, ਜਾਂ ਈਵਨ ਜਿਹੜੇ ਸਾਊਥ ਅਮੈਰੀਕਨ ਕੰਟਰੀ, ਉਹਨਾਂ ਦੇ ਵਿੱਚ ਜਿਹੜੀ ਡਰਾਈਵਿੰਗ ਦੀ ਇੱਕ ਨਾ ਜਿਹੜੀ ਬਿਹੇਵੀਅਰ, ਡਰਾਈਵਿੰਗ ਬਿਹੇਵੀਅਰ ਦਾ ਰੋਲ ਆ, ਇਹ ਬਹੁਤ ਇਰੈਗੂਲਰ ਆ। ਇਹ ਵਿੱਚ ਨਾ ਹੁਣ ਜਿਹੜੀ ਸਰਕਾਰ ਆ ਸਖ਼ਤੀ ਕਾਹਤੇ ਕਰਦੀ ਆ, ਪਹਿਲਾਂ ਜਦੋਂ ਅਸੀਂ ਇੱਥੇ ਆਏ ਕਿ ਉੱਦੇ ਜੇ ਤੁਹਾਡੇ ਕੋਲ ਇੰਡੀਆ ਦਾ ਲਾਇਸੈਂਸ ਹੁੰਦਾ ਸੀ ਤਾਂ ਉਹ ਤੁਹਾਨੂੰ ਫੁੱਲ ਲਾਇਸੈਂਸ ਉੱਦੇ ਦੇ ਹੁੰਦੇ ਸੀ, ਕਈਆਂ ਕੋਲ ਹੁੰਦੇ ਵੀ ਨਹੀਂ ਸੀ, ਉੱਦਾਂ ਹੀ ਬਣਾ ਕੇ ਕਾਗਜ਼ ਪੱਤਰ ਦੇ ਦੇਣੇ ਤਾਂ ਉਹਨੇ ਤੁਹਾਨੂੰ ਫੁੱਲ ਲਾਇਸੈਂਸ ਦੇਣਾ। ਜਿਸ ਵੇਲੇ ਉਹਨਾਂ ਦੇ ਭੇਦ ਖੁੱਲਣ ਲੱਗੇ ਤੇ ਇਹਨਾਂ ਤੇ ਗੱਡੀ ਚਲਾਉਣੀ ਵੀ ਨਹੀਂ ਆਉਂਦੀ ਤੇ ਫੁੱਲ ਲਾਇਸੈਂਸ ਅਸੀਂ ਦੇ ਦਿੰਦੇ ਹਾਂ। ਫਿਰ ਉਹਨਾਂ ਨੇ ਸ਼ਿਕੰਜਾ ਕਹਿਣਾ ਸ਼ੁਰੂ ਕੀਤਾ, ਰਿਸਟ੍ਰਿਕਸ਼ਨ ਲਾਈਆਂ ਡਰਾਈਵਿੰਗ ਦੇ, ਜਿਹੜੇ ਮਤਲਬ ਲਾਇਸੈਂਸ ਲੈਣ ਦੀ ਜਿਹੜੀ ਪ੍ਰਕਿਰਿਆ ਆ ਇਹਦੇ ਵਿੱਚ ਸਖ਼ਤੀ ਕੀਤੀ, ਇਹ ਕਰਨੀ ਵੀ ਚਾਹੀਦੀ ਸੀ। ਇਹ ਅਸੀਂ ਗਵਰਨਮੈਂਟ ਨੇ ਨਹੀਂ ਕੀਤੀ, ਸਖ਼ਤੀ ਗਵਰਨਮੈਂਟ ਨੇ ਨਹੀਂ ਕੀਤੀ, ਸਖ਼ਤੀ ਅਸੀਂ ਕਰਵਾਈ ਆ, ਸਾਡੇ ਬਿਹੇਵੀਅਰ ਨੇ ਸਖ਼ਤੀ
ਕਰਵਾਈ। ਜਿਹੜੇ ਇਮੀਗ੍ਰੇਸ਼ਨ ਕਾਨੂੰਨ ਹੈ, ਕ੍ਰੈਡਿਟ ਕਾਰਡ ਕਾਨੂੰਨ ਹੈ, ਬੈਂਕ ਅਕਾਊਂਟ ਕਾਨੂੰਨ ਹੈ, ਲੋਨ, ਉਹ ਸਾਰਿਆਂ ਨੂੰ ਅਸੀਂ ਤਾਂ ਜੀਣ ਆਈਆਂ ਨਾ ਆ ਕੇ,
ਅਸੀਂ ਸਖ਼ਤੀ ਕਰਵਾਉਣੇ ਆ। ਕਹਿੰਦੇ ਸਰਕਾਰ ਕਰਦੀ ਆ, ਇਹ ਹਰ ਨਵੇਂ ਦਿਨ ਰੂਲ ਬਦਲ ਦਿੰਦੀ ਆ, ਰੈਗੂਲੇਸ਼ਨ ਨਵੇਂ ਨਵੇਂ ਲਿਆ ਰਹੀ ਆ, ਕਾਹਦੇ ਲਿਆ ਰਹੀ ਆ, ਸਾਡਾ ਬਿਹੇਵੀਅਰ ਠੀਕ ਕਰਨ ਦੇ ਲਈ, ਸਾਨੂੰ ਹੋਸ਼ ਵਿੱਚ ਲਿਆਉਣ ਦੇ ਲਈ। ਹੁਣ ਦੇਖੋ ਉਹ ਡਰਾਈਵਰ ਕਹਿ ਨਹੀਂ ਸਕਦੇ ਉਹ ਕੀ ਉਹਨੇ ਖਾਧਾ ਹੋਊਗਾ ਜਾਂ ਨਹੀਂ ਖਾਧਾ ਹੋਊਗਾ, ਲੇਕਿਨ ਜਿੱਦਾਂ ਦੀਆਂ ਖ਼ਬਰਾਂ ਆ ਰਹੀਆਂ ਆ ਤੇ ਉਹ ਵੈਸੇ ਪ੍ਰੋਪਰ ਉਹ ਡਰਾਈਵਿੰਗ ਕਰ ਨਹੀਂ ਰਿਹਾ ਸੀ। ਇੱਕ ਜਿਹੜੀ ਪੁਲਿਸ ਦੀ ਗੱਡੀ ਖੜਦੀ ਹੈ ਨਾ, ਹਮੇਸ਼ਾ ਬਿਲਕੁਲ ਸੇਫ ਜਗ੍ਹਾ ਤੇ ਉਹ ਖੜਦੇ ਆ, ਅਦਰਵਾਈਜ਼ ਉਹ ਨਹੀਂ ਪ੍ਰਵਾਹ ਕਰਦੇ, ਕਲਪਰੇਟ ਲੰਘਦਾ ਲੰਘ ਜਾਵੇ। ਉਹਨਾਂ ਨੇ ਉਸੇ ਵੇਲੇ ਤੁਹਾਨੂੰ ਰੋਕਣਾ ਜਿਸ ਵੇਲੇ ਉਹ ਪਹਿਲਾਂ ਆਪ ਸੁਰੱਖਿਅਤ ਆ ਤੇ ਜਿਸ ਵੇਲੇ ਦੂਜੇ ਲੋਕ ਵੀ ਸੁਰੱਖਿਅਤ ਜਿਹੜੇ ਆਲੇ ਦੁਆਲੇ ਆ ਉਹਨਾਂ ਦੀ ਸਿਕਿਉਰਿਟੀ ਪਹਿਲਾਂ ਦੇਖਦੇ ਆ। ਹੁਣ ਉੱਥੇ ਜਿਵੇਂ ਗੱਡੀ ਖੜੀ ਹੋ ਗਈ, ਚੌਥੀ ਲੈਨ ਦੇ ਵਿੱਚੋਂ ਆ ਕੇ ਲੈਫਟ ਸਾਈਡ ਤੇ ਜਿੱਥੇ ਗੱਡੀਆਂ ਖੜੀਆਂ ਕਰਦੀ ਲੈਨ ਆ, ਉੱਥੇ ਮਾਰ ਦੇਵੇ ਤੁਹਾਨੂੰ ਕੋਈ, ਫਿਰ ਤਾਂ ਤੁਸੀਂ ਕੁਛ ਕਰ ਹੀ ਨੀ ਸਕਦੇ। ਏਦਾਂ ਜਿਹੜੀ ਡਰਾਈਵਿੰਗ ਬਿਹੇਵੀਅਰ ਆ ਨਾ, ਜਿੱਦਾਂ ਸਾਡਾ ਡਰਾਈਵਿੰਗ ਬਿਹੇਵੀਅਰ ਆ ਅਤੇ ਜਿਹੜਾ ਇੰਡੀਆ ਦਾ ਡਰਾਈਵਿੰਗ ਬਿਹੇਵੀਅਰ ਆ, ਉਹਦੇ ਵਿੱਚ ਬੜਾ ਫਰਕ ਆ। ਅਤੇ ਅਸੀਂ ਆਪਣਾ ਜਿਹੜਾ ਕਲਚਰ ਆ, ਜਿਹੜਾ ਇੰਡੀਅਨ ਕਲਚਰ ਆ ਜਾਂ ਸਬ ਕੰਟੀਨੈਂਟ ਦਾ ਕਲਚਰ ਲੈ ਕੇ ਇੱਥੇ ਆਉਣੇ ਆ, ਫਿਰ ਕਲਚਰ ਦੀ ਅਸੀਂ ਇੱਥੇ ਆ ਕੇ ਇਹ ਚਾਹੁੰਦੇ ਹਾਂ ਉਹ ਕਲਚਰ ਜਿਹੜਾ ਉਹ ਅੰਬਰੇਸ, ਜਿਹੜਾ ਇੱਥੇ ਦਾ ਕਲਚਰ ਉਹਨੂੰ ਅੰਬਰੇਸ ਕਰੇ। ਅਸੀਂ ਉੱਥੋਂ ਆਏ ਹਾਂ, ਸਾਨੂੰ ਇੱਥੇ ਦੇ ਕਲਚਰ ਨੂੰ ਅੰਬਰੇਸ ਕਰਨਾ ਪੈਣਾ,
ਮਹਾਨ ਫੀਲਿੰਗ ਵਾਲਾ ਕਲਚਰ ਹੈ ਉੱਥੇ, ਡਰਾਈਵਿੰਗ ਕਲਚਰ। ਕਈ ਮੈਂ ਗੱਡੀ ਲੈ ਲਈ ਆ, ਜਿੱਡੀ ਵੱਡੀ ਗੱਡੀ ਆ ਉਹ ਮੇਰਾ ਹੱਕ ਉਨਾ ਹੀ ਜ਼ਿਆਦਾ ਆ, ਜੋ ਮੈਂ ਮਰਜ਼ੀ ਕਰਾਂ। ਤੇ ਉਹ ਜਿਹੜਾ ਕਲਾਸ ਸਿਸਟਮ ਹੈ ਨਾ, ਤੁਸੀਂ ਕਲੀਅਰਲੀ ਦੇਖੋਗੇ ਰੋਡਸ ਦੇ ਉੱਤੇ ਜਾ ਕੇ, ਜੀ ਟੀ ਰੋਡਸ ਦੇ ਉੱਤੇ ਜਾ ਕੇ, ਵੀ ਈਵਨ ਕਿ ਅਥਾਰਟੀਜ਼ ਜਿਹੜੀਆਂ ਨੇ ਉਹ ਵੱਡੀ ਗੱਡੀਆਂ ਨੂੰ ਰੋਕਦੀਆਂ ਹੀ ਨਹੀਂ, ਉਹਨਾਂ ਨੂੰ ਉਹਨਾਂ ਚ ਵੀ ਇਹ ਬਿਲਟ ਹੈ। ਕਿਉਂਕਿ ਲੋਕ ਤਾਂ ਉਹੀ ਆ, ਚਾਹੇ ਉਹ ਪੁਲਿਸ ਆਫਿਸਰ ਬਣ ਗਿਆ, ਚਾਹੇ ਕੋਈ ਆਫਿਸਰ ਬਣ ਗਿਆ, ਕੋਈ ਡੀ ਸੀ ਬਣ ਗਿਆ, ਕੋਈ ਬਣ ਗਿਆ, ਜੇ ਗੱਡੀ ਵੱਡੀ ਆ ਨਾ, ਉਹ ਚੋਰੀ ਦੀ ਵੀ ਕੋਈ ਲੈ ਕੇ ਜਾ ਰਿਹਾ, ਉਹਨੂੰ ਸਲੂਟ ਮਾਰਨ ਨੂੰ ਫਿਰਦੇ ਰਹਿੰਦੇ ਨੇ ਬਿਨਾਂ ਕਿਸੇ ਗੱਲ ਤੋਂ। ਮਤਲਬ ਉੱਥੇ ਜਿਹੜਾ ਰੋਡ ਤੇ ਨਾ ਇਹ ਕਲਚਰ ਹੈ, ਜਿੱਡੀ ਵੱਡੀ ਗੱਡੀ ਆ ਉੱਡਾ ਉਹ ਜੋ ਮਰਜ਼ੀ ਕਰ ਸਕਦਾ ਆ। ਹੁਣ ਮੈਂ ਕਈ ਵਾਰੀ ਇਹਦੀ ਐਗਜ਼ਾਮਪਲਸ ਦਿੱਤੀਆਂ ਵੀ ਜਦੋਂ ਸੜਕ ਤੇ ਚੜ੍ਹਨਾ ਆ, ਉਹ ਦੇਖਦੇ ਨੀ ਸੱਜੇ ਹੱਥ ਕੋਈ 110 ਤੇ ਆ ਰਿਹਾ, ਸਿੱਧੀ ਧੁੱਸ ਦੇਣੀ ਵਿੱਚ ਵੜ, ਉਹ ਕਹਿੰਦੇ ਯਾਰ, ਉਹ ਕਹਿੰਦੇ ਇਹਦਾ ਇਹਦੀ ਜ਼ਿੰਮੇਵਾਰੀ ਬਣਦੀ, ਇਹਨੂੰ ਨੀ ਦੇਖਦਾ ਵੀ ਮੈਂ ਵੜ ਰਿਹਾ, ਹੌਲੀ ਕਰ ਲਵੇ, ਹਨਾ। ਉਹ ਇਹ ਇੱਦਾਂ ਕਹਿੰਦੇ ਆ, ਹਨਾ, ਆਪਣੀ ਸੇਫਟੀ ਕੋਈ ਨੀ ਸਕੂਲਾਂ ਦੇ ਵਿਚ ਅੱਗੇ ਸਾਨੂੰ ਸਿਖਾ ਲਿਆ ਜਾਂਦਾ ਵੀ ਸੜਕ ਤੇ ਚੜਨ ਵੇਲੇ ਨਾ ਪਹਿਲਾਂ ਸੱਜੇ ਦੇਖੋ ਫਿਰ ਖੱਬੇ ਦੇਖੋ ਫਿਰ ਸੱਜੇ ਦੇਖੋ ਅਸੀਂ ਉੱਥੇ ਪੜੇ ਹੋ ਆਪਣੇ ਇੰਡੀਆ ਨਵੇਂ ਸ਼ਹਿਰ ਸਾਨੂੰ ਉਦੋਂ ਗੱਡੀਆਂ ਵੀ ਨਹੀਂ ਸੀ ਇੰਨੀਆਂ ਹੁੰਦੀਆਂ ਪਰ ਫਿਰ ਵੀ ਸਾਨੂੰ ਸਿਖਾ ਲਿਆ ਜਾਂਦਾ ਸੀ ਵੀ ਤੁਸੀਂ ਸਾਈਕਲ ਤੇ ਵੀ ਜਾਣਾ ਆ ਸੜਕ ਤੇ ਜਾਣਾ ਤੇ ਤੁਸੀਂ ਇੱਦਾਂ ਦੇ ਮੈਨੂੰ ਸਮਝ ਨਹੀਂ ਆਉਂਦੀ ਵੀ ਇਹ ਸਕੂਲ ਕਿਹੜੇ ਸਕੂਲ ਸਿਸਟਮ ਦੇ ਵਿਚੋਂ ਨਿਕਲ ਕੇ ਆ ਰਹੇ ਆ ਲੋਕ ਕਿ ਜਿਨ੍ਹਾਂ ਨੂੰ ਬੇਸਿਕ ਚੀਜ਼ਾਂ
ਯੂਨਿਟ ਹੁੰਦਾ ਸੀ ਜਿਹਦੇ ਵਿਚ ਤੁਹਾਨੂੰ ਸਵੈ ਚਾਲਕ ਬੱਤੀਆਂ ਬਾਰੇ ਦੱਸਿਆ ਜਾਂਦਾ ਸੀ, ਰੋਡ ਸੈਂਸ ਬਾਰੇ ਦੱਸਿਆ ਜਾਂਦਾ ਸੀ, ਰੋਡ ਸੀ ਜਿਹੜੇ ਘਟਨਾਵਾਂ ਕਿੱਦਾਂ ਹੋਣੀਆਂ ਇਹਨੂੰ ਕਿੱਦਾਂ ਰੋਕ ਕੇ ਰੋਕਿਆ, ਹਾਲਾਂਕਿ ਇੰਨੀਆਂ ਗੱਡੀਆਂ ਨਹੀਂ ਹੁੰਦੀਆਂ ਸੀ, ਇਹ ਪੜਾਇਆ ਜਾਂਦਾ ਸੀ। ਤੇ ਮੈਂ 90s ਦੇ ਵਿਚ ਜਿਹੜੇ ਅਸੀਂ ਗਏ ਹਾਂ ਤੇ ਇਹ ਜਿਹੜੇ ਇਹ ਸਿਲੇਬਸ ਹੈ ਨਾ ਇਹ ਸਾਰੇ ਉੱਥੋਂ ਡਿਸਅਪੀਅਰ ਹੋ ਗਏ, ਉੱਥੋਂ ਖਤਮ ਹੋ ਗਏ। ਇਹਨਾਂ ਦੀ ਕੋਈ ਜਿੱਦਾਂ ਇਹਨਾਂ ਦੀ ਮਹੱਤਤਾ ਜ਼ਿਆਦਾ ਹੋਣੀ ਚਾਹੀਦੀ ਸੀ ਉਦਾਂ ਉਦਾਂ ਇਹਨਾਂ ਨੂੰ ਉੱਥੋਂ ਕੱਢਿਆ ਗਿਆ। ਇਹ ਪਤਾ ਨੀ ਇਹ ਕੀ ਆ ਜਾਂ
ਅਮਰੀਕ ਭਾਜੀ ਹੋਇਆ ਗੱਲ ਚੱਲ ਰਹੀ ਸੀ। ਪਰਸੋਂ ਮੈਂ ਵੀਡੀਓ ਦੇਖ ਰਿਹਾ ਸੀ ਇੱਕ ਪਾਕਿਸਤਾਨ ਤੋਂ ਬੜੇ ਹੀ ਸੀਨੀਅਰ ਪ੍ਰੋਫੈਸਰ ਉਹਨਾਂ ਦੀ ਇੰਟਰਵਿਊ ਸੀ। ਉਹਨਾਂ ਨੇ ਵੀ ਮੈਂ ਪਹਿਲਾਂ ਵੀ ਦੱਸਿਆ ਸੀ ਕਿ ਪਾਕਿਸਤਾਨ ਦੇ ਵਿੱਚ ਜਿੰਨੀ ਅਨਪੜ੍ਹਤਾ ਆ ਜਾਂ ਕਹਿ ਲਓ ਕਿ ਨੈਰੋ ਮਾਈਂਡਡਨੈਸ ਹੈ ਨਾ ਉਹਦਾ ਸਾਰਾ ਉਹ ਬਲੇਮ ਖੁਦ ਪਾਕਿਸਤਾਨ ਵਾਲੇ ਜਨਰਲ ਜ਼ਿਆਉਲ ਹੱਕ ਨੂੰ ਦਿੰਦੇ ਨੇ ਕਿ ਜਦੋਂ ਜਨਰਲ ਜ਼ਿਆਉਲ ਹੱਕ ਆਇਆ ਤੇ ਉਹਨਾਂ ਨੇ ਕਿਹਾ ਵੀ ਇਹ ਜਿਹੜੇ ਲੋਕ ਹੈ ਨਾ ਇਹਨਾਂ ਨੂੰ ਜਾਹਿਲ ਬਣਾਉਣਾ, ਇਹਨਾਂ ਨੂੰ ਅਨਪੜ੍ਹ ਬਣਾਉਣਾ, ਇਹ ਸਵਾਲ ਨਾ ਕਰ ਸਕਣ। ਉਹਨੂੰ ਖੁਦ ਕਿਹਾ ਕਹਿੰਦੇ ਪਾਕਿਸਤਾਨ ਦੇ ਵਿੱਚ ਨਾ ਜਿੱਦਾਂ ਭਾਰਤ ਦੇ ਵਿੱਚ ਜਾਂ ਪਾਕਿਸਤਾਨ ਦੇ ਵਿੱਚ ਕਹਿੰਦੇ ਪਹਿਲਾਂ ਹੁੰਦੀ ਸੀ ਦੋ ਅੱਖਰ ਹੁੰਦੇ ਸੀ ਵੀ ਤੁਸੀਂ ਜਿੱਦਾਂ ਹੁਣ ਆਪਾਂ ਕਹਿੰਦੇ ਪੜ੍ਹਾਈ ਲਿਖਾਈ ਕਰਨ ਜਾਣਾ ਹੈ ਨਾ, ਆਪਾਂ ਕਹਿੰਦੇ ਸੀ ਪੜ੍ਹਾਈ ਲਿਖਾਈ ਸਿੱਖ ਲਓ ਏ
ਹੈ ਨਾ,
ਤੇ ਉਹਦਾ ਮਤਲਬ ਇਹ ਹੁੰਦਾ ਕਿ ਪੜ੍ਹਾਈ ਤੁਸੀਂ ਲੈਣੀ ਹੈ ਤੇ ਲਿਖਾਈ ਕਰਨੀ ਆ, ਠੀਕ ਹੈ, ਇਹ ਦੋਨੋਂ ਦੋਨੋਂ ਆਰਟ ਸਿੱਖਣੇ। ਹੁਣ ਅੱਜ ਕੱਲ ਕੀ ਆ ਉਹ ਕੱਲੀ ਉਹ ਪੜ੍ਹਾਈ ਕਰਿਆ ਹੋਏ ਲਿਖਾਈ ਚੱਕਤੀ ਨਾਲੋਂ, ਠੀਕ ਹੈ। ਹੁਣ ਹਾਂ ਤੁਸੀਂ ਜਾਮੀਆ ਮਿਲੀਆ ਯੂਨੀਵਰਸਿਟੀ ਤੋਂ ਗ੍ਰੈਜੂਏਟ ਹੋ ਤੇ ਜਿਹੜਾ ਉਰਦੂ ਦੇ ਵਿਚ ਉਹ ਕਹਿੰਦੀ ਆ ਉਹ ਮੈਂ ਹੁਣ ਮੈਂ ਤਾਂ ਨਹੀਂ ਉਰਦੂ ਇੰਨੀ ਜਾਣਦਾ ਪਰ ਉਹਨਾਂ ਦੀ ਇੰਟਰਵਿਊ ਸੁਣੀ ਮੈਂ। ਉਹ ਕਹਿੰਦੇ ਵੀ ਪਹਿਲਾਂ ਨਾ ਜਿਹੜੇ ਸਾਡੇ ਇੱਦਾਂ ਕਿਹਾ ਜਾਂਦਾ ਸੀ ਵੀ ਤਾਲੀਮ ਤਰਬੀਅਤ ਲਿਆਓ। ਹੁਣ ਮੈਨੂੰ ਤਰਬੀਅਤ ਤਾਂ ਨਹੀਂ ਪਤਾ ਪਰ ਮੈਂ ਸ਼ਾਇਦ ਸਹੀ ਬੋਲ ਵੀ ਰਿਹਾ ਉਹਦਾ, ਪਰ ਮੈਨੂੰ ਇੰਨਾ ਪਤਾ ਵੀ ਤਾਲੀਮ ਦਾ ਮਤਲਬ ਹੁੰਦਾ ਪੜ੍ਹਾਈ ਤੇ ਤਰਬੀਅਤ ਦਾ ਮਤਲਬ ਹੁੰਦਾ ਰਹਿਣੀ ਬਹਿਣੀ ਕਿੱਦਾਂ ਉੱਠਣਾ ਬੈਠਣਾ, ਠੀਕ ਹੈ। ਹੁਣ ਉਹ ਕਹਿੰਦੇ ਜਦ ਜ਼ਿਆਉਲ ਹੱਕ ਆਇਆ ਤੇ ਉਹਨੇ ਕੱਲੀ ਤਾਲੀਮ ਹੀ ਰਹਿਣਤੀ ਵੀ ਤੁਸੀਂ ਸਿਰਫ ਜੋ ਤੁਹਾਨੂੰ ਦੱਸਿਆ ਜਾਂਦਾ ਆ ਉਹੀ ਕਰਨਾ, ਤੁਸੀਂ ਸਵਾਲ ਨਹੀਂ ਕਰ ਸਕਦੇ, ਯੂ ਡੋਂਟ ਆਸਕ ਕੁਐਸਚਨਸ, ਠੀਕ ਹੈ। ਸੋ ਇਸ ਕਰਕੇ ਉਹ ਰਹਿਣੀ ਬਹਿਣੀ ਕਹਿੰਦੇ ਡੋਂਟ ਵਰੀ ਅਬਾਊਟ ਦੈਟ, ਤੁਸੀਂ ਕਹਿੰਦੇ ਅਸੀਂ ਤੁਹਾਨੂੰ ਪੜ੍ਹਾਉਣ ਦੀ ਲੋੜ ਨਹੀਂ, ਜਿੱਦਾਂ ਮਰਜ਼ੀ ਕਰੋ। ਹੁਣ ਉਹੀ ਜਿਹੜੀ ਕਾਓਬੋਏ ਕਲਚਰ ਹੈ, ਉਹੀ ਜਿਹੜਾ ਮਤਲਬ ਧੱਕਾ ਕਲਚਰ ਹੈ ਰੋਡ ਤੇ ਤੁਸੀਂ ਦੇਖੋ, ਵੈਸੇ ਤਾਂ ਇੰਡੀਆ ਸੁਧਰ ਰਿਹਾ, ਮੈਂ ਕਹਿੰਦਾ ਕਿ 80% ਜਿਹੜੇ ਆ ਉਹ ਆਪਣੇ ਆਪ ਨੂੰ ਕੰਟਰੋਲ ਕਰ ਰਹੇ ਨੇ, ਪਰ ਫਿਰ ਵੀ ਜਿਹੜੇ ਵਿੱਚ ਧੱਕੜ ਨੇ ਬੰਦੇ ਹੈ ਨਾ ਜਿਹੜੇ ਮਤਲਬ ਇੰਨੇ ਐਪੀਸੋਡ ਹੈ ਮੈਂ ਸ਼ੇਅਰ ਕਰਨ ਲੱਗਾ ਤਾਂ ਇੱਕ ਪੂਰੀ ਕਿਤਾਬ ਵੀ ਲਿਖ ਸਕਦਾ ਵੀ ਮੈਂ ਜਿਹੜੇ ਜਿਹੜੇ ਲੋਕਾਂ ਦੇ ਨਾਲ ਵਾਹ ਪਿਆ ਸੜਕ ਤੇ ਦੇਖੇ ਆ ਓਬਜ਼ਰਵੇਸ਼ਨ ਕੀਤੀ ਵੀ ਕਿਸ ਲਹਿਜੇ ਦੇ ਨਾਲ ਉਹ ਦੁਰੇ ਉਪਯੋਗ ਕਰਦੇ ਨੇ ਸੜਕਾਂ ਦਾ, ਆਪਣੇ ਮਤਲਬ ਧਿਆਨ ਹੀ ਨਹੀਂ ਹੈਗਾ ਉਹਨਾਂ ਨੂੰ ਹੋਰਨਾਂ ਦਾ। ਸੋ ਕਹਿਣ ਦਾ ਮਤਲਬ ਗੱਲ ਇਹ ਚੱਲ ਰਹੀ ਸੀ ਰਿਸਪੋਂਸੀਬਿਲਿਟੀ ਦੀ ਕਿ ਬਹੁਤ ਸਾਰੇ ਸੱਜੇ ਸਾਡੇ ਸੱਜਣ ਮਿੱਤਰ ਜਿਹੜੇ ਨੇ ਹੁਣ ਪ੍ਰੋਗਰਾਮ ਸੁਣ ਰਹੇ ਨੇ ਉਹ ਡਰਾਈਵਿੰਗ ਇੰਡਸਟਰੀ ਦੇ ਵਿੱਚ ਕਿਤੇ ਨਾ ਕਿਤੇ ਉਹ ਇਨਵੋਲਵ ਹੈ, ਡਾਇਰੈਕਟ ਇਨਵੋਲਵ ਹੈ, ਆਪ ਡਰਾਈਵਰ ਹੈ ਜਾਂ ਉਹਨਾਂ ਦੇ ਪਰਿਵਾਰਾਂ ਦੇ ਵਿੱਚੋਂ ਕੋਈ ਨਾ ਕੋਈ ਡਰਾਈਵਰ ਹੈ। ਸੋ ਅਗਰ ਕੋਈ ਤੁਹਾਨੂੰ ਲੱਗਦਾ ਆ ਕਿ ਇਹੋ ਜਿਹੀ ਸਮੱਸਿਆ ਦਾ ਸਾਹਮਣਾ ਕਰ ਰਿਹਾ, ਉਹ ਸਟ੍ਰੈਸ ਦੇ ਵਿੱਚ ਆ ਜਾਂ ਕਿਤੇ ਹਲਕਾ ਡਰੱਗ ਲੈਂਦਾ, ਤੁਸੀਂ ਉਹਨਾਂ ਜਸਟ ਗੋ ਐਂਡ ਟਾਕ ਟੂ ਹਿਮ, ਹਨਾ ਉਹਦੇ ਨਾਲ ਗੱਲਬਾਤ ਕਰੋ, ਉਹਨੂੰ ਥੋੜਾ ਜਿਹਾ ਗੱਲਾਂ ਗੱਲਾਂ ਚ ਐਜੂਕੇਟ ਕਰੋ ਵੀ ਆਪਣਾ ਕਰ ਪਈ, ਕਿਉਂਕਿ ਉਹ ਆਪਣੀ ਜ਼ਿੰਦਗੀ ਨਹੀਂ ਦਾਅ ਤੇ ਲਾ ਰਿਹਾ, ਨਾਲ ਜਿਹੜਾ ਡਰਾਈਵ ਮੋਹਰੇ ਆ ਉਹਨਾਂ ਦੀਆਂ ਕਿੰਨੀਆਂ ਜ਼ਿੰਦਗੀਆਂ ਜਿਹੜੀਆਂ ਹੁਣ ਦਾਅ ਤੇ ਲਾ ਤੀਆਂ। ਅਮਰੀਕ ਭਾਜੀ
ਜੀ,
ਸੋ ਇਹ ਸੀ ਗੱਲਬਾਤ ਸਾਡੀ ਜੋ ਆਪਾਂ ਕਰਨਾ ਚਾਹੁੰਦੇ ਸੀ ਇਹਦਾ, ਕਿਉਂਕਿ ਡਾਇਰੈਕਟ ਲਿੰਕ ਇਸ ਘਟਨਾ ਦਾ ਸਾਡੇ ਭਾਈਚਾਰੇ ਨਾਲ ਗੱਲ ਕਰਨੀ ਬਣਦੀ ਸੀ ਤੇ ਇਹ ਸਮੱਸਿਆ ਨੂੰ ਆਪਾਂ ਕਿੱਦਾਂ ਰੋਕ ਸਕਦੇ ਹਾਂ, ਇਹਨੂੰ ਏਦਾਂ ਰੋਕ ਸਕਦੇ ਹਾਂ ਕਿ ਅਸੀਂ ਆਪਣੇ ਆਲੇ ਦੁਆਲੇ ਜਿੰਨੇ ਵੀ ਡਰਾਈਵਿੰਗ ਕਰਦੇ ਹਾਂ ਉਹਨਾਂ ਨਾਲ ਗੱਲ ਕਰੀਏ, ਉਹਨਾਂ ਤੱਕ ਗੱਲਾਂ ਪਹੁੰਚਾਈਏ ਵੀ ਆਪਾਂ ਇਹੋ ਜਿਹੇ ਕੰਮ ਨਹੀਂ ਕਰਨੇ। ਖੈਰ ਸਾਡੇ ਨਾਲ ਹਰਨੇਕ ਸਿੰਘ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਉਹ ਕਹਿੰਦੇ ਨੇ ਕਿ ਫੋਨਸ ਸ਼ੁੱਡ ਬੀ ਬੈਨਡ ਵਾਈਲ ਡਰਾਈਵਿੰਗ ਟਰੱਕਸ ਇਨ CBD ਏਰੀਆ। ਮੈਨੂੰ ਲੱਗਦਾ ਕਿ ਹਰਨੇਕ ਸਿੰਘ ਜੀ ਫੋਨ ਤਾਂ ਸਾਰੇ ਹੀ ਬੈਨ ਨੇ, ਹੁਣ ਤਾਂ ਤੁਸੀਂ ਟੱਚ ਨਹੀਂ ਕਰ ਸਕਦੇ, ਪਰ ਮੈਨੂੰ ਇਉਂ ਲੱਗਦਾ ਆ ਅਮਰੀਕ ਭਾਜੀ ਕਿ ਫੋਨ ਕਾਲ ਵੀ ਬੈਨ ਹੋਣੀਆਂ ਚਾਹੀਦੀਆਂ, ਖਾਸ ਕਰਕੇ ਸੀਬੀਡੀ ਏਰੀਆ ਚ ਸਿਟੀ ਏਰੀਆ ਚ ਯੂ ਕੈਨੋਟ
ਸੀਬੀਡੀ ਨਹੀਂ ਨਹੀਂ ਅਮਨਦੀਪ ਸੀਬੀਡੀ ਏਰੀਆ ਤਾਂ ਹਲੇ ਤੇ ਵੀ ਸੇਫ ਹੈ ਫੋਨ ਦੇ ਲੈ ਕੇ ਡਰਾਈਵਿੰਗ ਉੱਥੇ ਸਪੀਡ ਬਹੁਤ ਘੱਟ ਹੁੰਦੀ ਆ ਜਿਹੜੇ ਜਿਹੜੇ ਜਿੱਦਾਂ ਹਾਈਵੇ ਤੇ ਜਿੱਦਾਂ ਮੋਟਰਵੇ ਤੇ ਉੱਥੇ ਤਾਂ ਫੋਨ ਮੇਰੇ ਖਿਆਲ ਦੇ ਵਿੱਚ ਗੱਡੀ ਦੇ ਵਿੱਚ ਜਾਂ ਕਾਰ ਦੇ ਵਿੱਚ ਇੱਕ ਬਾਕਸ ਬਣਿਆ ਹੋਣਾ ਚਾਹੀਦਾ ਉਹਦੇ ਵਿੱਚ ਫੋਨ ਰੱਖ ਕੇ ਉਹਨੂੰ ਤਾਲਾ ਲਾਉਣਾ ਚਾਹੀਦਾ ਜੇ ਤਾਲਾ ਨਾ ਲੱਗਿਆ ਹੋਵੇ ਤਾਂ ਵੀ ਫਾਈਨ ਹੋਣਾ ਚਾਹੀਦਾ ਹੈ ਇੰਨੀ ਸਖਤੀ ਫੋਨ ਤੇ ਹੋਣੀ ਚਾਹੀਦੀ ਆ ਕਿਉਂਕਿ ਫੋਨ ਜਿਹੜਾ ਆ ਜਿਸ ਵੇਲੇ ਤੁਸੀਂ 110 120 ਤੇ ਫੋਨ ਨੂੰ ਚੱਕਦੇ ਆ ਹੱਥ ਛੱਡ ਕੇ ਫਿਰ ਤੁਸੀਂ ਕਾਨਫਰੰਸ ਕਰਦੇ ਆ ਤੇ ਉਸ ਵੇਲੇ ਜਿਹੜੀਆਂ ਘਟਨਾਵਾਂ ਹੁੰਦੀਆਂ ਉਹ ਬਹੁਤ ਡੈਡਲੀ ਹੁੰਦੀਆਂ ਔਰ ਡਿਵਾਸਟੇਟਿੰਗ ਹੁੰਦੀਆਂ ਜਿੱਦਾਂ ਇਹ ਘਟਨਾ ਹੋਈ ਆ
ਮੈਨੂੰ ਲੱਗਦਾ ਨੀ ਇੰਨਾ ਪ੍ਰੈਕਟੀਕਲ ਹੈ ਪਰ ਕੋਈ ਨਾ ਕੋਈ ਇਹਦਾ ਹੱਲ ਜ਼ਰੂਰ ਕੱਢਣਾ ਚਾਹੀਦਾ ਆ ਐਟ ਲੀਸਟ ਮੈਂ ਆਪਣੇ ਅੱਗੇ ਇੱਕ ਦੋਸਤ ਨੂੰ ਦੱਸਦਾ ਹੁੰਦਾ ਸੀਗਾ ਉਹ ਭਾਜੀ ਬੱਸ ਲਾ ਲਈ ਦੀ ਇਹ 7-8 ਸਾਲ ਦੀ ਗੱਲ ਹੈ ਉਹ ਬੱਸ ਜੀ ਸਿਡਨੀ ਤੋਂ ਤੁਰੀ ਦਾ ਨਿਊ ਕਾਸਲ ਤੱਕ ਨਾ ਬਸ ਗੱਲਾਂ ਹੀ ਕਰੀ ਜਾਈਦੀਆਂ ਮੈਂ ਉਹਨੂੰ ਕਿਹਾ ਮੈਂ ਕਿਹਾ ਉਹ ਤੂੰ ਘੱਟ ਕਰਿਆ ਕਰ ਕੱਲ ਨੂੰ ਕੋਈ 19-21 ਹੋ ਗਏ ਉਹਨੇ ਤੇਰਾ ਫੋਨ ਦੇਖ ਲੈਣਾ ਵੀ ਤੂੰ ਗੱਲਾਂ ਕਰਦਾ ਸੀ ਇੰਨੇ ਬੰਦਿਆਂ ਨੂੰ ਤੂੰ ਕਾਲਾਂ ਲਾਈਆਂ ਸੀਗੀਆਂ ਹਨਾ ਕਸੂਰ ਤੇਰਾ ਨਿਕਲਣਾ ਆ ਹੁਣ ਉਹ ਮੁੰਡੇ ਜਿਹੜੇ ਆਪਣੇ ਟਰੱਕ ਡਰਾਈਵਰ ਆ ਉਹਨੇ 2 ਪੈਡੈਸਟ੍ਰੀਅਨ ਟਰੱਕ ਹੇਠਾਂ ਦਿੱਤੇ ਆ ਮੈਲਬਨ ਦੇ ਵਿੱਚ ਉਹ ਬਾਅਦ ਚੋਂ ਇਹੀ ਨਿਕਲਿਆ ਵੀ ਉਹ ਕਾਨਫਰੰਸ ਕਾਲ ਤੇ ਲੱਗਾ ਆਇਆ ਸੀਗਾ ਉਹਨੇ ਦੇਖਿਆ ਹੀ ਨਹੀਂ ਮੋਹਰੇ ਪੈਡੈਸਟ੍ਰੀਅਨ ਵੀ ਆ ਸੋ ਚਾਹੇ ਤੁਸੀਂ ਸੀਬੀਡੀ ਚੋਂ ਚਾਹੇ ਤੁਸੀਂ ਫ੍ਰੀ ਵੇ ਤੇ 120 ਤੇ ਚੱਲ ਰਹੇ ਹੋ ਮਤਲਬ ਹੁਣ ਗੱਲਾਂ ਗੱਲਾਂ ਚ ਤੁਸੀਂ ਇੰਨੇ ਐਕਸਾਈਟਿਡ ਹੋ ਗਏ ਗੁੱਸੇ ਚ ਆ ਗਏ ਕਿਸੇ ਨਾਲ ਲੜਨ ਲੱਗ ਪਏ ਜਾਂ ਤੁਸੀਂ ਕਿਸੇ ਮੁੱਦੇ ਤੇ ਭੜਕ ਗਏ ਤੇ ਯੂ ਕੈਨ ਡੂ ਲੋਟ ਆਫ ਮਿਸਟੇਕਸ ਵਾਈਲ ਯੂ ਆਰ ਡਰਾਈਵਿੰਗ ਹਨਾ ਤੇ ਉਹ ਤੁਹਾਡੇ
ਚਲੋ ਇਹ ਤਾਂ ਚਲੋ ਤੁਸੀਂ ਅਗਰੈਸਿਵ ਹੋਣੇ ਕਿਸੇ ਨਾਲ ਗੱਲਾਂ ਕਰਦੇ ਜਿੱਦਾਂ ਹੁਣ ਪੰਜਾਬ ਦੇ ਵਿੱਚ ਜਿਸ ਵੇਲੇ ਤੁਸੀਂ ਜਾਂਦੇ ਆ ਨਾ ਜਿਸ ਵੇਲੇ ਤੁਸੀਂ ਕਾਰ ਵਿੱਚ ਰਹਿੰਦੇ ਆ 5-1 ਮਿੰਟ ਤੋਂ ਬਾਅਦ ਜਿਹੜਾ ਟੈਕਸੀ ਡਰਾਈਵਰ ਹੈ ਨਾ ਉਹ ਕਾਨਫਰੰਸ ਸ਼ੁਰੂ ਕਰ ਲੈਂਦਾ ਕਾਨਫਰੰਸ ਵੀ ਕਿਹਨੇ ਨਾਲ ਕਰਦਾ ਆਪਣੀ ਗਰਲਫ੍ਰੈਂਡ ਨਾਲ ਜਾਂ ਆਪਣੀਆਂ ਸਹੇਲੀਆਂ ਨਾਲ ਗੱਲਾਂ ਕਰਨਾ ਪੈਂਦਾ ਤੇ ਗੱਲਾਂ ਵੀ ਨਾ ਗੱਲਾਂ ਇੱਦਾਂ ਨਾ ਕਿੱਦਾਂ ਕਰਦੇ ਆ ਕੋਡ ਵਰਡ ਵਿੱਚ ਕਰਦੇ ਆ ਹੁਣ ਸਾਡੀ ਤਾਂ ਉਮਰ 64-65 ਸਾਲ ਹੋ ਗਏ ਕੋਡ ਵਰਡ ਬਣਾਏ ਹੋ ਆ ਸਾਨੂੰ ਚਾਰੀ ਜਿਹੜੇ ਕੋਡ ਵਰਡ 20 ਸਾਲ ਦਾ ਮੁੰਡਾ ਕੋਡ ਵਰਡ ਵਿੱਚ ਗੱਲਾਂ ਕਰਦਾ ਹੋਵੇ ਉਹ ਸਾਨੂੰ ਪਤਾ ਨਾ ਲੱਗੇ ਕੀ ਕਰਦਾ ਇੱਕ ਨੂੰ ਮੈਂ ਕਿਹਾ ਕਾਕਾ ਏਦਾਂ ਕਰ ਕੋਡ ਵਰਡ ਨੂੰ ਛੱਡ ਸਾਈਡ ਤੇ ਖੜੀ ਕਰਕੇ ਸਿੱਧੀ ਗੱਲ ਕਰ ਏਦਾਂ ਦੇ ਨਾ ਏਦਾਂ ਦੇ ਕਿਰਤ ਘਣ ਵੀ ਲੋਕ ਆ ਜਿਹੜੇ ਕਿ ਏਦਾਂ ਦੀਆਂ ਗੱਲਾਂ ਵੀ ਕਰਦੇ ਆ 18 ਸਾਲ ਦਾ ਮੁੰਡਾ ਹੁੰਦਾ 20 ਸਾਲ ਦਾ ਮੁੰਡਾ ਹੁੰਦਾ ਚਾਰ ਪਤਾ ਕੀ ਲੱਗਿਆ ਚਾਰ ਸਾਨੂੰ ਚਾਰ ਲੱਗਾ ਹੁੰਦਾ ਇਹਨੇ ਸਾਰੀ ਉਮਰ ਕਾਫੀ ਉਮਰ ਦੇਖੀ ਆ ਕਾਫੀ
ਤੁਹਾਨੂੰ ਸ਼ਬਦ ਨੀ ਲੱਭ ਰਹੇ ਮੈਂ ਤੁਹਾਨੂੰ
ਪਤਾ ਕਰਾਂਗੇ
ਰਿੱਕੀ ਤੋਂ ਪਤਾ ਕਰੋ
ਇੱਕ ਡੈਕਡ ਵਿੱਚ ਕਾਫੀ ਲੱਭੇ
ਉਹਨੇ ਪ੍ਰੋਫੈਸਰ ਬਣਨਾ ਉਹ ਇੱਦਾਂ ਕਹੋ ਵੀ ਉਹ 20 ਸਾਲ ਦਾ ਮੁੰਡਾ ਸਾਨੂੰ ਚਾਰਨ ਲੱਗਾ ਉਹਨਾਂ ਨੂੰ ਚਾਰਦਾ ਆ ਜਿਹੜੇ ਚਰਵਾਹੇ ਪੜਾਉਂਦੇ ਆ ਜਿਹੜੇ ਚਰਵਾਹਿਆਂ ਨੂੰ ਪੜਾਉਂਦੇ ਆ ਅਮਰੀਕ ਭਾਜੀ ਉਹ ਅਸੀਂ ਵੀ ਦਿੱਲੀ ਨੂੰ ਆ ਰਹੇ ਸੀ ਨਾ ਆਉਣ ਵੇਲੇ ਤੇ ਮੈਂ ਤੇ ਮੇਰੇ ਫਾਦਰ ਸਾਹਿਬ ਤੇ ਅਸੀਂ ਵੀ ਟੈਕਸੀ ਕਰ ਲਏ ਮੁੰਡਾ ਆ ਗਿਆ ਚਲੋ ਵਧੀਆ ਸੀ ਹੈ ਨਾ ਤੇ ਉਹ ਗੱਲਾਂ ਕਰਦੇ ਆ ਗਏ ਖਾਧਾ ਉਹ ਬੜਾ ਬੜਾ ਵਧੀਆ ਬੰਦਾ ਸੀ ਤੇ ਜਦੋਂ ਨਾ ਅਸੀਂ ਗੱਲਾਂ ਕਰਦੇ ਆਏ ਸਾਰੀ ਵਾਟ ਤੇ ਕਦੇ ਮੈਂ ਫੋਨ ਲਾ ਲਿਆ ਕਦੇ ਇਧਰੋਂ ਹੋ ਗਈ ਤੇ ਜਦੋਂ ਦਿੱਲੀ ਵੜੇ ਨਾ ਕਹਿੰਦਾ ਮੈਂ ਕਿਹਾ ਯਾਰ ਫੇਰ ਤੁਸੀਂ ਤਾਂ ਬੜੇ ਲੰਮੇ ਲੰਮੇ ਰੂਟਾਂ ਤੇ ਕਹਿੰਦਾ ਬਾਈ ਮੈਂ ਪਤਾ ਕੀ ਕਰਦਾ ਹੁੰਦਾ ਮੈਂ ਤਾਂ ਫੋਨ ਲਾ ਲੈਣਾ ਹੁੰਦਾ ਮੈਂ ਤਾਂ ਬਸ ਸਾਰੀ ਵਾਟ ਗੱਲਾਂ ਕਰਦੇ ਬਾਈ ਉਦਾਂ ਉਹਦਾ ਵੀ ਐਂਗਲ ਠੀਕ ਸੀ ਕਹਿੰਦਾ ਫੋਨਾਂ ਨੇ ਤਾਂ ਬਚਾ ਲਿਆ ਡਰਾਈਵਰਾਂ ਨੂੰ ਕਹਿੰਦਾ ਜੇ ਫੋਨ ਨਾ ਆਉਣ ਤਾਂ ਨੀਂਦ ਆ ਕੇ ਬਹੁਤ ਐਕਸੀਡੈਂਟ ਹੋਇਆ ਕਹਿੰਦਾ ਅੱਗੇ ਨਾਲੋਂ ਘਟੇ ਨੇ ਮੈਂ ਵੀ ਉਹ ਤਾਂ ਸੋਚਿਆ ਮੈਂ ਕਿਹਾ ਗੱਲ ਤਾਂ ਉਦਾਂ ਤੇਰੀ ਠੀਕ ਆ ਪਰ ਕਹਿੰਦਾ ਗੱਲ ਇਹ ਆ ਵੀ ਕਈ ਵਾਰੀ ਆ ਵੀ ਨਾਲ ਦਾ ਕਹਿੰਦਾ ਤੁਸੀਂ ਆ ਸੌ ਜਾਂਦੇ ਆ ਪਿਛਲੇ ਵਾਲੇ ਉਹ ਸੌ ਜਾਂਦੇ ਆ ਫਿਰ ਕਹਿੰਦਾ ਬੰਦਾ ਕਰੇ ਕੀ ਇਹ ਵੀ ਇੱਕ ਸਮੱਸਿਆ ਆ ਗਾਣੇ ਲਾ ਨਹੀਂ ਸਕਦਾ ਫਿਰ ਕਹਿੰਦਾ ਗੱਲਾਂ ਕਰਨ ਲੱਗ ਪੈਂਦੀਆਂ ਪਰ ਕਹਿੰਦਾ ਭਾਜੀ ਤੁਸੀਂ ਮੈਂ ਕਿਹਾ ਤੂੰ ਹੁਣ ਤਾਂ ਕੀਤਾ ਹੀ ਨਹੀਂ ਫੋਨ ਕਿਤੇ ਨੂੰ ਕਹਿੰਦਾ ਭਾਜੀ ਤੁਸੀਂ ਗੱਲਾਂ ਹੀ ਸੁਣਾਈ ਗਏ ਸਾਨੂੰ ਲੋੜ ਹੀ ਨਹੀਂ ਪਈ ਕਰਨ ਦੀ ਸੋ ਇਸ ਕਰਕੇ ਨਾ ਮਤਲਬ ਇਟਸ ਵੈਰੀ ਕੰਪਲੈਕਸ ਖੈਰ ਗੁਰਿੰਦਰ ਸਿੰਘ ਵੀ ਸਾਡੇ ਨਾਲ ਜੁੜੇ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਨੇ ਕਿ ਗੱਲ ਕਰ ਰਹੇ ਹੋ ਪੰਜਾਬੀ ਜਾਂ ਭਾਰਤੀ ਮੂਲ ਦੇ ਲੋਕਾਂ ਦੇ ਸੰਜਮ ਦੀ ਸੂਝਬੂਝ ਦੀ ਹੁਣ ਇਹ ਦੱਸੋ ਕਿ ਜਦੋਂ ਅਸੀਂ ਬਾਹਰਲੇ ਮੁਲਕ ਵਿੱਚੋਂ ਰਵਾਨਾ ਹੋਣ ਸਮੇਂ ਲਾਈਨਾਂ ਵਿੱਚ ਖਲੋ ਜਾਂਦੇ ਹਾਂ ਪਰ ਜਦੋਂ ਜਹਾਜ਼ ਭਾਰਤੀ ਧਰਤੀ ਤੇ ਉਤਰਦਾ ਹੈ ਤਾਂ ਲਾਈਨ ਵੀ ਇੱਜੜ ਵਿੱਚ ਬਦਲ ਜਾਂਦੀ ਹੈ ਕਿਉਂ ਉਹ ਫਿਰ ਮਿੱਟੀ ਵਾਜਾਂ ਮਾਰ ਰਹੀ ਹੁੰਦੀ ਹੈ ਜੀ ਅਮਰੀਕ ਭਾਜੀ
ਹਟ ਜਾਣੇ ਹੁਣ ਦੋ ਚਾਰ ਸਾਲ ਦੇਖਿਓ ਇਹ ਜਿਹੜੇ ਦੌੜੇ ਹੋ ਨਾ ਸਾਡੇ ਵਰਗੇ ਲੋਕ ਅਮਰੀਕ ਤੁਹਾਡੇ ਵਰਗੇ ਦੋ ਦੋ ਤਿੰਨ ਤਿੰਨ ਵਾਰੀ ਜਾਂਦੇ ਆ ਨਾ ਨਾਲੇ ਪਾਕਿਸਤਾਨ ਦਾ ਗੇੜਾ ਕੱਢ ਕੇ ਆਉਂਦੇ ਆ ਨਾਲੇ ਫਿਰ ਪੰਜਾਬ ਵਿਚ ਦੋ ਤਿੰਨ ਵਾਰੀ ਸਾਲ ਵਿਚ ਜਾਣਾ ਹਟ ਜਾਣੇ ਸਾਰੇ ਅਸੀਂ ਪਹਿਲਾਂ ਹਟਣਾ ਬਾਕੀ ਤਾਂ ਪਤਾ ਨੀ ਹਟੇ ਕਿ ਨਹੀਂ
ਪਰ ਮੈਂ ਤਾਂ ਆਪਣੇ ਮਾਈਲੇਜ ਪੂਰੀ ਕਰਿਆ ਮੈਂ ਤਾਂ ਕਿਲੋਮੀਟਰ ਗਾਹ ਲਿਆ ਪਿਛਲੇ ਸਾਲ ਹੀ ਸਾਰੇ ਹੁਣ ਮੈਂ ਦੋ ਚਾਰ ਸਾਲ ਦੀ ਮੇਰੇ ਤਾਂ ਠੀਕ ਹੈ ਮੇਰੀ ਐਵਰੇਜ ਤਾਂ ਠੀਕ ਰਹਿ ਜਾਣੀ ਹੈ ਤੁਹਾਡੀ ਖਰਾਬ ਹੋਣੀ
ਚਾਰ ਪੰਜ ਸਾਲ ਵਿਚ ਕਾਫੀ ਗਿਆ ਇਧਰ ਉਧਰ ਕਦੇ ਸਾਊਥ ਕਦੇ ਕਿਤੇ ਕਦੇ ਕਿਤੇ ਜਾਣੀ ਇਹਦੀ ਆਦਤ ਹੈ ਨਾ ਜਾਣ ਦੀ ਇਹਦੇ ਥੋੜਾ ਜਿਹਾ ਕੰਟਰੋਲ ਹੋਣਾ ਚਾਹੀਦਾ ਤੁਹਾਨੂੰ ਆਪਣਾ ਜਿਹੜਾ ਪ੍ਰਦੇਸ਼ ਹੈ ਜਿੱਦਾਂ ਵਿਕਟੋਰੀਆ ਚ ਤੁਸੀਂ ਰਹਿੰਦੇ ਆ ਨਿਊ ਸਾਊਥ ਦੇ ਵਿਚ ਤੁਸੀਂ ਰਹਿੰਦੇ ਆ ਜਾਂ ਉਧਰ ਤੁਸੀਂ ਕੈਨੇਡਾ ਦੇ ਵੱਖ ਵੱਖ ਥਾਵਾਂ ਤੇ ਰਹਿੰਦੇ ਆ ਮੈਨੂੰ ਉਮੀਦ ਨੀ ਤੁਸੀਂ ਕਿਤੇ ਆਪਣੇ ਇਹਨੂੰ ਐਕਸਪਲੋਰ ਕੀਤਾ ਹੋਊਗਾ ਨਿਊ ਸਾਊਥ ਵੇਲਸ ਨੂੰ ਜਾਂ ਵਿਕਟੋਰੀਆ ਨੂੰ ਜਾਂ ਸਾਊਥ ਆਸਟ੍ਰੇਲੀਆ ਨੂੰ ਜਾਂ ਵੈਸਟਰਨ ਆਸਟ੍ਰੇਲੀਆ ਨੂੰ ਇੱਥੇ ਇੰਨੀਆਂ ਚੀਜ਼ਾਂ ਅਮਨਦੀਪ ਦੇਖਣ ਨੂੰ ਆ ਤੇ ਸਾਰੀ ਜ਼ਿੰਦਗੀ ਵੀ ਦੇਖਦੇ ਰਹੋ ਨਾ ਅੱਧੀ ਜ਼ਿੰਦਗੀ ਤਾਂ ਖੈਰ ਲੱਗੇ ਜਾਊਗੀ ਚੀਜ਼ਾਂ ਦੇਖਣ ਨੂੰ ਦੇਖਿਆ ਨੀ ਅਸੀਂ ਕਦੇ ਵੀ
ਚਲੋ ਹੁਣ ਬ੍ਰੇਕ ਆਪਾਂ ਬਾਅਦ ਚ ਲੈਣੇ ਆ ਪਾਪਾ ਇਹ ਵੀ ਗੱਲ ਕਰ ਲਈਏ ਕਹਿੰਦੇ ਵੀ ਇੱਥੇ ਤਾਂ ਆਪਾਂ ਲਾਈਨਾਂ ਚ ਖੜਦੇ ਆ ਐਨ ਏਅਰਪੋਰਟ ਤੇ ਜਾਂਦੇ ਆ ਹਨਾ ਬਹਿਨੇ ਆ ਸਾਰਾ ਕੁਝ ਕਰਦੇ ਆ ਉਹ ਭਾਜੀ ਤੁਸੀਂ ਗੱਲ ਇਹ ਛੱਡ ਦਿਓ ਹਨਾ ਤੇ ਵੈਸੇ ਤਾਂ ਮੈਂ ਜਹਾਜ਼ ਦੀ ਆਬਜ਼ਰਵੇਸ਼ਨ ਇਹ ਕੀਤੀ ਕਿ ਪਹਿਲਾਂ ਤਾਂ ਅਸੀਂ ਇੰਨੇ ਤੁਆਹੇ ਤੋੜਦੇ ਆ ਵੀ ਆਪਾਂ ਛੇਤੀ ਤੋਂ ਛੇਤੀ ਜਹਾਜ਼ ਚ ਵੜ ਜਾਈਏ ਸਾਰਿਆਂ ਨੂੰ ਪਹਿਲਾਂ ਜਾ ਕੇ ਬਹਿ ਜਾਈਏ ਇੱਦਾਂ ਹੀ ਹੈ ਨਾ ਮਾਨਸਿਕਤਾ ਸਾਡੀ ਹੈ ਨਾ ਆਪਾਂ ਛੇਤੀ ਬਹਿ ਜਾਈਏ ਫੇਰ ਜਦੋਂ ਹਜੇ ਜਹਾਜ਼ ਰਨਵੇ ਤੇ ਹੀ ਹੁੰਦਾ ਹੈ ਨਾ ਮੈਂ ਅੱਗੇ ਵੀ ਗੱਲ ਸੁਣਾਈ ਸੀ ਬੰਦੇ ਉਦੋਂ ਹੀ ਨੱਠਣ ਨੂੰ ਫਿਰਦੇ ਹੁੰਦੇ ਬਾਹਰ ਨੂੰ ਦੱਸੋ ਤਾਂ ਬਾਰੀ ਖੁੱਲੂਗੀ ਤਾਂ ਹੀ ਬੰਦਾ ਬਾਹਰ ਜਾਊਗਾ ਇੱਕ ਦੂਜੇ ਤੋਂ ਮੋਹਰੇ ਮਤਲਬ ਫਿਰ ਉਹੀ ਬੰਦੇ ਜਾ ਕੇ ਟੈਚੀਆਂ ਦੇ ਕੋਲ ਖੜੇ ਦਿਸਦੇ ਆ ਤੁਹਾਨੂੰ ਮਤਲਬ ਐਵੇਂ ਰਸ਼ ਪਾਈ ਜਾਊਗੀ ਐਵੇਂ ਧੱਕਾ ਮੁੱਕੀ ਕਰੀ ਜਾਊਗੀ
ਅਮਦੇ ਥੱਲੇ ਜਹਾਜ਼ ਚ ਬੈਠੇ ਨਾ ਪਹਿਲਾਂ ਹੀ ਫੋਨ ਹੁਣ ਨਾ ਮੈਂ ਸੀਟ ਤੇ ਬਹਿ ਗਿਆ ਹੁਣ ਨਾ ਮੈਂ ਆਪਣੇ ਸਮਾਨ ਉੱਥੇ ਰੱਖ ਦਿੱਤਾ ਹੁਣ ਨਾ ਮੈਂ ਆਪਣੀ ਜਿਹੜੀ ਚਾਹ ਨਾਲ ਲਿਆਇਆ ਸੀ ਉਹ ਪੀ ਲਈ ਆ ਨਾਲੇ ਮੇਰੇ ਪਰੌਂਠੇ ਵੀ ਲੰਘੇ ਆਏ ਜਿਹੜੇ ਤੂੰ ਮੈਨੂੰ ਪਕਾ ਕੇ ਦਿੱਤੇ ਸੀਗੇ ਉਹ ਵੀ ਮੇਰੇ ਨਾਲ ਲੰਘੇ ਆਏ ਉਹਨੇ ਰੋਕੇ ਨੀ ਜਿੱਦਾਂ ਹੁਣ ਰੋਕੇ ਨੀ ਉਹ ਪਰੌਂਠੇ ਵੀ ਮੇਰੇ ਨਾਲ ਆਏ ਹੁਣ ਮੈਂ ਖਾਂਦੇ ਨੇ ਜਾਣਾ ਆ
ਆਸਟ੍ਰੇਲੀਆ ਦੇ ਏਅਰਪੋਰਟ ਤੋਂ ਪਰੌਂਠੇ ਲੰਘ ਜਾਣੇ ਇੱਕ ਬਹੁਤ ਵੱਡੀ ਉਪਲਬਧੀ ਮੰਨੀ ਜਾਂਦੀ ਉਹ ਫੋਨ ਕਰ ਕਰਕੇ ਪਹਿਲਾਂ ਇਹ ਨੀ ਦੱਸਣਾ ਮੈਂ ਰਾਜੀ ਕੁਝ ਮੇਰੇ ਪਰੌਂਠੇ ਲੰਘ ਗਏ ਮੈਂ ਨਾ ਮੈਨੂੰ ਇੱਕ ਆਫਿਸਰ ਨੇ ਦੱਸਿਆ ਹੁਣ ਮੈਂ ਨਾਂ ਨੀ ਲੈਣਾ ਉਹਦਾ ਉਹ ਏਅਰਪੋਰਟ ਕਹਿੰਦਾ ਸਾਡਾ ਬੰਦਾ ਇੱਕ ਨਾ ਕਿਲੋ ਅੰਬ ਲਿਆਇਆ ਇੰਡੀਆ ਤੋਂ ਹੁਣ ਦੇਖੋ ਫਰੂਟ ਤਾਂ ਤੁਸੀਂ ਨਿਗਾ ਨੀ ਸਕਦੇ ਹਨਾ ਉਹਨੂੰ ਪੜ ਲਿਆ ਉੱਤੇ ਦੂਜੇ ਤੇ ਕੁਆਰੰਟੀਨ ਵਾਲਿਆਂ ਨੇ ਕਹਿੰਦੇ ਤੂੰ ਅੰਬ ਵੀ ਹਨਾ ਤੂੰ ਲੈ ਕੇ ਆਇਆ ਕਹਿੰਦਾ ਮੈਂ ਇੰਡੀਆ ਗਿਆ ਸੀ ਕਹਿੰਦਾ ਫਿਰ ਤੂੰ ਤੇ ਇੰਡੀਆ ਅੰਬ ਲੈਣ ਗਿਆ ਸੀ ਕਹਿੰਦਾ ਨਹੀਂ ਨਹੀਂ ਗਿਆ ਤਾਂ ਮੈਂ ਉਦੇ ਅੰਬ ਲੈ ਆਂਦੇ ਮੈਂ ਕਹਿੰਦਾ ਕਹਿੰਦਾ ਤੂੰ ਤੈਨੂੰ ਪਤਾ ਲਿਆ ਨੀ ਸਕਦਾ ਲਿਆ ਨੀ ਸਕਦਾ ਕਹਿੰਦਾ ਲਿਆ ਨੀ ਸਕਦਾ ਹੁਣ ਕਹਿੰਦਾ ਕਹਿੰਦਾ ਯਾਰ ਇਹ ਤਾਂ ਮੈਂ ਮਹਿੰਗੇ ਬੜੇ ਲਿਆਂਦੇ ਆ ਕਲਮੀ ਅੰਬ ਹੈ ਕਹਿੰਦਾ ਤੂੰ ਇਹ ਸਿੱਟਣੇ ਪੈਣੇ ਤੈਨੂੰ ਡੰਪ ਕਰਨੇ ਪੈਣੇ ਉਹਦੇ ਬਿੰਨ ਪਿਆ ਹਨਾ ਕਹਿੰਦਾ ਯਾਰ ਹੁਣ ਮੈਂ ਇੰਨੀ ਦੂਰੋਂ ਲਿਆ ਕੇ ਜਹਾਜ਼ ਦਾ ਤੇਲ ਵੀ ਫੂਕ ਹੋ ਗਿਆ ਇੰਨਾ ਅੰਬਾਂ ਨੂੰ ਢੋਂਦੇ ਢੋਂਦੇ ਤੇ ਇਹ ਤਾਂ ਬਹੁਤ ਔਖਾ ਮੈਂ ਸਾਂਭ ਸਾਂਭ ਲਿਆਂਦੇ ਕਿਤੇ ਫਿਸ ਨਾ ਜਾਣ ਕਹਿੰਦਾ ਯਾਰ ਮੈਂ ਇੱਥੇ ਬੈਠ ਸਕਦਾ ਕਿਤੇ ਕਹਿੰਦਾ ਉਹ ਸੀਟ ਤੇ ਬਹਿ ਜਾ ਕਹਿੰਦਾ ਤੂੰ ਥਿੰਕ ਕਹਿੰਦਾ ਯੂ ਵਾਂਟ ਟੂ ਥਿੰਕ ਅਬਾਊਟ ਇਟ ਕਹਿੰਦਾ ਤੂੰ ਇਹਦੇ ਬਾਰੇ ਸੋਚਣਾ ਚਾਹਨਾ ਆਫਿਸਰ ਕਹਿੰਦਾ ਕਹਿੰਦਾ ਹਾਂ ਇੱਦਾਂ ਹੀ ਸਮਝ ਲਾ ਕਹਿੰਦਾ ਕਹਿੰਦਾ ਤੈਨੂੰ ਸਿੱਟਣੇ ਪੈਣੇ ਕਹਿੰਦਾ ਮਤਲਬ ਪਰ ਕਹਿੰਦਾ ਜ਼ਰੂਰੀ ਹੈ ਸਿੱਟਣੇ ਕਹਿੰਦਾ ਕੈਨ ਆਈ ਈਟ ਇਟ ਕਹਿੰਦਾ ਤੂੰ ਚੱਲ ਕਹਿੰਦਾ ਖਾ ਲਾ ਕੋਈ ਨਹੀਂ ਹਨਾ ਉਹ ਭਾਜੀ ਉਹਨੇ ਇਕੱਲੇ ਨੇ ਬੈਠ ਕੇ ਕਹਿੰਦਾ ਵੀ ਕਿਲੋ ਅੰਬ ਨਾ ਖਾਦੇ ਬੁਰੇ ਹਾਲ ਉਹਦੇ ਧੱਕੇ ਨਾਲ ਖਾ ਕੇ ਇਹ ਕਹਿੰਦਾ ਹੁਣ ਓਕੇ ਆ ਫਾਈਨ ਗੁਟੀਆਂ ਕਹਿੰਦਾ ਉਹ ਗੁਟੀਆਂ ਸਿੱਟ ਕੇ ਗਿਆ ਬਸ
ਅਮਨਦੀਪ ਇਹ ਤਾਂ ਗੱਲ ਤੁਸੀਂ ਅੰਬ ਤਾਂ ਫਿਰ ਸਾਫ਼ ਸੁਥਰੀ ਚੀਜ਼ ਆ ਤੁਸੀਂ ਬੁਰੀ ਆਸਾਨੀ ਨਾਲ ਖਾ ਸਕਦੇ ਆ ਤੁਸੀਂ ਪੰਜਾਬ ਵਿਚ ਰਹੇ ਆ, ਤੁਸੀਂ ਵੀ ਉਸੇ ਜਮਾਨੇ ਚ ਰਹੇ ਜਿਸ ਵੇਲੇ ਜਿਸ ਜਮਾਨੇ ਚ ਅਸੀਂ ਰਹੇ ਆ। ਹੋਲਾ ਨੀ ਹੁੰਦੀਆਂ ਜਿਹੜਾ ਛੋਲੇ ਹੁੰਦੇ ਆ ਉਹਨੂੰ ਹੋਲਾ ਭੁੰਨ ਕੇ ਉਹ ਕਾਲੀਆਂ ਨੀ ਹੋ ਜਾਂਦੀਆਂ ਭੁੱਖੇ, ਉਹਨੂੰ ਤੋੜ ਤੋੜ ਕੇ ਖਾਂਦੇ ਆ। ਏਦਾਂ ਇੰਡੀਆ ਤੋਂ ਨਾ ਆ ਬੰਦੇ ਆਏ, ਉਹਨਾਂ ਨੇ ਹੋਲਾ ਭੁੰਨ ਕੇ ਨਾ ਜਿੱਦਾਂ ਬੁੜੀਆਂ ਕਾਲੀ ਲੈ ਜਾ ਉੱਥੇ ਕਿਹੜੀ ਮਿਲਦੀਆਂ ਨਾ, ਤੇ ਬਹੁਤ ਹੀ ਵਧੀਆ ਚੀਜ਼ ਆ ਵੀ ਇਹਨੂੰ ਤੂੰ ਉੱਥੇ ਜਾ ਕੇ ਨਿਆਣੇ ਨੂੰ ਖਿਲਾਈਦਾ ਹੈ, ਸਾਡਾ ਸਭਿਆਚਾਰ ਦਿਖਾਈ ਤੇ ਏਦਾਂ ਹੋਲਾ ਕਰਦੇ ਹੁੰਦੇ ਆ। ਲੈਣ ਦਾ ਲਿਫਾਫਾ ਜਿਵੇਂ ਇੱਥੇ ਆਫਿਸਰ ਨੇ ਖੋਲਿਆ ਉਹ ਵਿੱਚ ਹਵਾ ਜੀ ਭਰ ਜਾਂਦੇ ਨੀ ਕਿਹੜੇ ਲਿਫਾਫੇ ਚ, ਉਹਨੇ ਏਦਾਂ ਹੱਥ ਮਾਰਿਆ ਲਿਫਾਫੇ ਵਿੱਚ, ਉਹ ਵਿੱਚ ਸਾਲੀ ਕਾਲ ਖਰੀਕ ਦਾ ਆਫਿਸਰ ਦੇ ਹੱਥ ਨੂੰ ਮੂੰਹ ਨੂੰ ਲੱਗ ਗਏ, ਆਫਿਸਰ ਤਾਂ ਏਦਾਂ ਲੱਗ ਜਾਂਦਾ ਭੂਤ ਹੁੰਦਾ। ਉਹ ਕਹਿੰਦੇ ਇਹ ਕੀ ਆ, ਕਹਿੰਦਾ ਹੋਲਾ ਆ, ਕਹਿੰਦਾ ਹੋਲਾ ਹੋਲਾ ਕਹਿੰਦੇ ਲਿਆਂਦੇ ਤੁਸੀਂ, ਇਹਦੇ ਨਾਲ ਸਵਾਹ ਬਹੁਤ ਆ ਗਈ ਆ, ਮੇਰੇ ਹੱਥ ਵੀ ਨਿਬੜ ਗਿਆ, ਮੇਰਾ ਮੂੰਹ ਵੀ ਨਿਬੜ ਗਿਆ, ਤੇ ਇਹ ਕੀ ਚੀਜ਼ ਤੁਸੀਂ ਮਤਲਬ ਲੈ ਕੇ ਆਉਂਦੇ ਇੰਡੀਆ ਤੋਂ। ਏਦਾਂ ਦੀਆਂ ਗਲੇਰੀਆਂ ਜਿੱਦਾਂ ਗੰਨੇ ਦੀਆਂ ਗਲੇਰੀਆਂ ਉਹ ਕੀਤੀਆਂ ਹੁੰਦੀਆਂ, ਤੇ ਉਹ ਬਰਫੀ ਜਿਹਨੂੰ ਖਾਣ ਨੂੰ ਚਿੱਤ ਨੀ ਕਰਦਾ ਨਾ, ਜੇ ਉਹ ਬਰਫੀ ਹੁੰਦੀ ਆ ਉੱਥੇ ਜਿਹਦੇ ਮੱਖੀਆਂ ਬੈਠੀਆਂ ਹੁੰਦੀਆਂ ਖਾਣ ਨੂੰ ਚਿੱਤ ਨੀ ਕਰਦਾ, ਉਹਦੇ ਚਾਰ ਚਾਰ ਕਿਲੋ ਉਹ ਬੰਨਿਆ ਹੁੰਦੀਆਂ ਨਾਲ, ਤੇ ਲੱਡੂ ਜਿਹਨੂੰ ਗੋਰੇ ਕਹਿੰਦੇ ਲਾਡੂ ਉਹ ਬੰਨੇ ਹੁੰਦੇ ਆ
ਲਾਡੂ। ਠੀਕ ਆ ਭਾਜੀ, ਉਹ ਗੱਲ ਇਹ ਆ ਵੀ ਗੱਲ ਚੱਲੀ ਸੀ ਵੀ ਲਾਈਨਾਂ ਦੀ ਐਥਿਕਸ ਦੀ ਹੈ ਨਾ, ਆਪਾਂ ਜਿਹੜੇ ਕਾਨੂੰਨ ਹੈ ਉਹਨਾਂ ਨੂੰ ਥੋੜਾ ਜਿਹਾ ਫੋਲੋ ਕਰੀਏ ਤਾਂ ਜ਼ਿਆਦਾ ਬਿਹਤਰ ਹੈ। ਖੈਰ ਆਪਾਂ ਬ੍ਰੇਕ ਲੈਂਦੇ ਹਾਂ ਤੇ ਟਰੱਕਾਂ ਦੀਆਂ ਬੜੀਆਂ ਤਸਵੀਰਾਂ ਆ ਰਹੀਆਂ ਨੇ, ਬੜੀ ਇਨਫੋਰਮੇਸ਼ਨ ਆ ਰਹੀ ਹੈ ਤੁਹਾਡੇ ਨਾਲ ਸਾਂਝੇ ਕਰਦੇ ਹਾਂ। ਤੁਸੀਂ ਇਨ ਦਾ ਮੀਨ ਟਾਈਮ ਦੇਖ ਸਕਦੇ ਹੋ ਅਰਸ਼ ਮੱਲੀ ਦੀਆਂ ਤਸਵੀਰਾਂ ਮੈਂ ਟਰੱਕਾਂ ਦੀਆਂ ਭੇਜੀਆਂ ਤੇ ਇਹਦੇ ਬਾਰੇ ਆਪਾਂ ਗੱਲ ਕਰਾਂਗੇ। ਜਗਤਾਰ ਭਾਜੀ ਵੀ ਆ ਗਏ ਨੇ, ਸੰਦੀਪ ਬਰਾੜ ਵੀ ਪ੍ਰੋਗਰਾਮ ਸ਼ਾਮਲ ਨੇ, ਗੁਰਨਾਮ ਸਿੰਘ ਭੁੱਲਰ ਵੀ ਆ ਗਏ ਨੇ, ਜੀ ਐਸ ਚਾਲ ਵੀ ਆ ਗਏ ਨੇ। ਤੁਹਾਨੂੰ ਹੁਣ ਇੱਕ ਛੋਟੀ ਜਿਹੀ ਬ੍ਰੇਕ ਸੁਣਾਉਂਦੇ ਆ ਕਿਉਂਕਿ ਗੀਤ ਦਾ ਤਾਂ ਟਾਈਮ ਨਹੀਂ ਅਮਰੀਕ ਜੀ, ਬ੍ਰੇਕ ਹੀ ਸੁਣ ਲੈਂਦੇ ਆ ਕਿਉਂਕਿ ਸਾਡੇ ਸਪੌਂਸਰ ਜਿਹੜੇ ਨੇ ਸਾਡੇ ਨਾਲ ਸਪੋਰਟ ਕਰਦੇ ਨੇ। ਇਸ ਬ੍ਰੇਕ ਤੋਂ ਬਾਅਦ ਫੇਰ ਆਉਂਦੇ ਆ ਜੀ ਹੋਰ ਗੱਲਾਂ ਬਾਤਾਂ ਲੈ ਕੇ।
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ ਜੇ ਤੁਸੀਂ ਆਈਐਲਟੀਐਸ ਜਾਂ ਪੀਟੀਈ ਨਾਲ ਸੰਬੰਧਿਤ ਕੋਰਸਸ ਕਰਨਾ ਚਾਹੁੰਦੇ ਹੋ ਤਾਂ ਲਕਸ਼ ਪੀਟੀਈ ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ ਪੀਟੀਈ ਐਂਡ ਆਈਐਲਟੀਐਸ ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ ਪੀਟੀਈ ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ ਆਈਐਲਟੀਐਸ ਤੇ ਪੀਟੀਈ ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ ਪੀਟੀਈ ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404527518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria. Apne career nu naviyan unchaiyan den de layi ajj hi join karo Griffin College. Ghat samay ch skillful education hasil karo Griffin College. Ethe students nu ditta janda hai healthy te harmonious studying environment. Latest technology, online study, te affordable fees, qualified trainers, student support services. Aaj hi join karo Griffin College, L1 30 Herschel Street, Brisbane, QLD 4000, Brisbane de education te shopping hub de bilkul vich. For more information call 617-3106-5394.
Roti hajam nahi hundi. ਵਰਤੋ ਗੋਲਡਨ ਗ੍ਰੇਨ ਫਲੋਰ ਮਿਲ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564।
ਮਾਮਾ ਮਾਮਾ ਮੈਨੇ ਇਸ ਪਾਰਟੀ ਮੇ ਨਾ ਲਹਿੰਗਾ ਹੀ ਡਾਲਨਾ।
ਓਹੋ ਅਬ ਯੇ ਵਿਸ਼ ਕਹਾਂ ਸੇ ਪੂਰੀ ਕਰੂੰ, ਯਹਾਂ ਪੇ ਕਹਾਂ ਮਿਲੇਂਗੇ ਕਿਡਸ ਫੈਸ਼ਨ ਕਲੋਥਿੰਗ।
ਬਸ ਇੰਨੀ ਜੀ ਵਿਸ਼, ਚਲੋ ਫਿਰ ਚਲਦੇ ਹੈਂ HK Kids।
HK Kids, huge range of kids traditional and western wear, ਵਧੀਆ ਕੁਆਲਿਟੀ ਤੇ ਕਿਫਾਇਤੀ ਦਾਮਾਂ ਵਿੱਚ, ਕਿਸੇ ਵੀ ਸਾਈਜ਼ ਦੇ, ਕਿਸੇ ਵੀ ਡਿਜ਼ਾਈਨ ਦੇ, ਕਿਸੇ ਵੀ ਕਲਰ ਦੇ ਤੇ ਕਿਸੇ ਵੀ ਰੇਂਜ ਦੇ ਟ੍ਰੈਡੀਸ਼ਨਲ ਐਂਡ ਵੈਸਟਰਨ ਵੀਅਰ। ਤੁਸੀਂ ਸਾਨੂੰ ਸਾਡੇ ਫੇਸਬੁੱਕ ਪੇਜ ਤੇ ਫਾਲੋ ਵੀ ਕਰ ਸਕਦੇ ਹੋ HK Kids।
HK Kids ਜੋ ਕੀ ਡੀਲ ਕਰਦੇ ਨੇ ਸਟਾਈਲਿਸ਼ ਜੁਐਲਰੀ ਵਿੱਚ ਵੀ ਫਾਰ ਐਨੀ ਓਕੇਜ਼ਨ। ਵਧੇਰੀ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ ਜਤਿੰਦਰ ਸਿੰਘ ਜੀ ਨੂੰ 448-586-314 ਤੇ ਜਾਂ 451-909-005 ਤੇ, ਜਾਂ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ 73 ਕੰਟੈਂਪੋ ਬੁਲਵਰਡ ਵਾਲਟ 3750 ਮੈਲਬਰਨ। ਤਾਂ ਫਿਰ ਨਾਮ ਯਾਦ ਰੱਖਿਓ
HK Kids।
safe and customer focused bus company, superior service and good value of money in every market segment, excel in anticipating quick responding to customer needs.
ASR Sandhu bus lines da chahe hove business tour, academic ja hove sports tour, hove vyah ja hove janmdin, khas party da sabab bane countryside ja le jani hove dharmik yatra. ਆਪਣੇ ਨਾਲ ਸਫ਼ਰ ਆਪਣੇ ਦੇ ਅਹਿਸਾਸ ਸੰਧੂ ਬੱਸ ਲਾਈਨ
ਵਧੇਰੇ ਜਾਣਕਾਰੀ ਅਤੇ ਟਿਕਟਾਂ ਬੁੱਕ ਕਰਨ ਲਈ ਪਹੁੰਚੋ ਸਾਡੀ ਵੈਬਸਾਈਟ ਤੇ ਸੰਧੂ ਬੱਸ ਲਾਈਨਸ ਡੋਟ ਕਾਮ ਡੋਟ ਏ ਯੂ
ਫਾਰ ਮੋਰ ਇਨਫੋ 0424-115-551 ਯੂ ਕੈਨ ਈਮੇਲ ਅਸ
info@sandhubuslines.com.au
ਭਰੋਸੇ ਦਾ ਨਾਮ
ਸੰਧੂ ਤੁਸੀਂ ਵੀ ਆਪਣੇ ਬਿਜ਼ਨਸ ਤੇ ਅੱਜ ਕੱਲ ਚੱਲ ਰਹੀ ਇਨਫੈਕਸ਼ਨ ਤੋਂ ਪਰੇਸ਼ਾਨ ਹੋ ਤਾਂ ਇਸ ਦਾ ਸੋਲੂਸ਼ਨ ਹੈ ਸਾਈਨ ਗੈਲਰੀ ਕੋਲ ਜੋ ਕਿ ਬਣਾ ਰਹੇ ਨੇ ਸਨੀਜ਼ ਗਾਰਡਸ ਜੋ ਕਿ ਤੁਹਾਨੂੰ ਅਤੇ ਤੁਹਾਡੇ ਇੰਪਲੋਈਜ਼ ਨੂੰ ਬਚਾ ਸਕਦੇ ਨੇ ਡਾਇਰੈਕਟ ਪਬਲਿਕ ਡੀਲਿੰਗ ਤੋਂ ਹੋਣ ਵਾਲੀ ਇਸ ਇਨਫੈਕਸ਼ਨ ਤੋਂ ਕੰਟੈਕਟ ਕਰੋ ਭਰੋਸੇ ਨਾਲ ਸਾਈਨ ਗੈਲਰੀ 9761630 ਜਾਂ ਫਿਰ ਈਮੇਲ ਕਰੋ info@signgallery.com.au
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਜੀ ਪ੍ਰੋਗਰਾਮ ਚੱਲ ਰਿਹਾ ਦਿਲ ਵਾਲੀ ਗੱਲ ਤੇ ਸਾਡਾ ਤੁਹਾਡਾ ਸਾਥ ਬਣਿਆ ਹੋਇਆ ਅੱਜ ਦਿਨ ਸ਼ਨਿਚਰਵਾਰ ਨੂੰ 25 April 2020 ਸੋ ਪ੍ਰੋਗਰਾਮ ਦੇ ਵਿੱਚ ਅਮਰੀਕ ਸਿੰਘ ਫਲੋਰਾ ਮੇਰੇ ਨਾਲ ਜੁੜੇ ਹੋਏ ਨੇ ਸਿਡਨੀ ਤੋਂ ਔਰ ਅਸੀਂ ਗੱਲਾਂ ਬਾਤਾਂ ਕਰ ਰਹੇ ਹਾਂ ਅਮਰੀਕ ਸਿੰਘ ਫਲੋਰਾ ਵੀ ਸਾਡੇ ਨਾਲ ਨੇ ਸੋ ਅਮਰੀਕ ਜੀ ਬਹੁਤ ਸਾਰੇ ਸੱਜਣ ਮਿੱਤਰ ਸਾਡੇ ਨਾਲ ਜੁੜੇ ਨੇ ਤੇ ਉਹਨਾਂ ਦੀਆਂ ਗੱਲਾਂ ਬਾਤਾਂ ਵੀ ਆਪਾਂ ਕਰਨੀਆਂ ਕਿਉਂਕਿ ਦਿਲ ਵਾਲੀ ਗੱਲ ਹੈ ਸੋ ਪਹਿਲਾਂ ਆਪਾਂ ਸੁਨੇਹੇ ਲਈਏ ਸਾਰੇ ਸਰੋਤਿਆਂ ਦੇ ਹਾਂਜੀ ਸਾਡੇ ਨਾਲ ਪਹਿਲਾ ਸੁਨੇਹਾ ਜਿਹੜਾ ਸਾਂਝਾ ਕੀਤਾ ਹੈ ਜੀ ਜਗਤਾਰ ਗਿੱਲ ਭਾਜੀ ਹੁਣਾਂ ਨੇ ਕੀਤਾ ਹੈ ਹਾਂਗਕਾਂਗ ਤੋਂ ਇਹ ਤਸਵੀਰ ਮੈਂ ਲਾਈਵ ਬਲੌਗ ਤੇ ਵੀ ਸਾਂਝੀ ਕਰ ਚੁੱਕਾ ਤੇ ਬਹੁਤ ਸੋਹਣਾ ਵਿਚਾਰ ਉਹਨਾਂ ਨੇ ਤਸਵੀਰ ਦੇ ਉੱਤੇ ਉਕਰ ਕੇ ਸਾਡੇ ਤੱਕ ਪਹੁੰਚਾਇਆ ਹੈ ਕਹਿੰਦੇ ਇਹ ਇਨਸਾਨੀ ਜ਼ਿੰਦਗੀ 'ਚ ਹਾਰ ਇਨਸਾਨ ਨੂੰ ਤੋੜਨ ਲਈ ਹੀ ਨਹੀਂ ਆਉਂਦੀ ਕਈ ਵਾਰੀ ਜਿੱਤ ਲਈ ਪ੍ਰੇਰਨਾ ਬਣ ਕੇ ਵੀ ਆਉਂਦੀ ਆ ਸ਼ੁਭ ਸਵੇਰ ਦੋਸਤੋ ਟੁੱਡੇ ਗਏ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਜਗਤਾਰ ਭਾਜੀ ਤੇ ਸ਼ੁਕਰਾਨੇ ਤੇ ਸਾਡੇ ਨਾਲ ਨਾ ਅਰਸ਼ ਮੱਲੀ ਜੁੜੇ ਨੇ ਤੇ ਉਹਨਾਂ ਨੇ ਸੁਨੇਹਾ ਭੇਜਿਆ ਕਹਿੰਦੇ ਬਾਈ ਜੀ ਆਹ ਦੇਖੋ ਕੰਪਨੀ ਨੇ ਕਿੰਨੇ ਕੈਮਰੇ ਫਿੱਟ ਕੀਤੇ ਨੇ ਟਰੱਕ ਤੇ ਸਾਰੀ ਲਾਈਵ ਵੀਡੀਓ ਚੈੱਕ ਕਰਦੀ ਆ ਕੰਪਨੀ ਫਿਰ ਵੀ ਜੇ ਡਰਾਈਵਰ ਗਲਤੀ ਕਰੇ ਤਾਂ ਕੰਪਨੀ ਕੀ ਕਰੇ ਹੁਣ ਉਹ ਟਰੱਕ ਦੀਆਂ ਉਹਨਾਂ ਨੇ ਅਰਸ਼ ਮੱਲੀ ਡਰਾਈਵਿੰਗ ਕਰਦੇ ਆ ਤੇ ਉਹਨਾਂ ਨੇ ਫੋਟੋਆਂ ਖਿੱਚ ਕੇ ਭੇਜੀਆਂ ਅੰਦਰੋਂ ਤੇ ਬਾਹਰੋਂ ਤਿੰਨ ਤੇ ਮੇਰਾ ਖਿਆਲ 4-5 ਕੈਮਰੇ ਤਾਂ ਟਰੱਕ ਦੇ ਵਿੱਚ ਹੀ ਲੱਗੇ ਅੰਦਰ ਦੇ ਬਾਹਰ ਲੱਗੇ ਹੋਏ ਨੇ ਹਰ ਪਾਸੇ ਮਤਲਬ ਜਿਹੜੀ ਕੰਪਨੀ ਆ ਉਹ ਦੇਖ ਸਕਦੀ ਆ ਤੇ ਰਿਕਾਰਡਿੰਗ ਹੁੰਦੀ ਆ ਸਾਰਾ ਕੁਛ ਹੁੰਦੀ ਆ ਪਰ ਐਨੀਵੇ ਮੈਂ ਅਸੀਂ ਇਹ ਨਹੀਂ ਕਹਿ ਰਹੇ ਵੀ ਸਾਰੇ ਹੀ ਖਰਾਬ ਹੈ ਜਾਂ ਸਾਰੇ ਹੀ ਅਨਐਥੀਕਲ ਹੈ ਪਰ ਜੇ ਤੁਹਾਨੂੰ ਲੱਗਦਾ ਨਾ ਮੈਂ ਤਾਂ ਇਹ ਕਹਿੰਦਾ ਜੇ ਤੁਹਾਨੂੰ ਲੱਗਦਾ ਆ ਕੋਈ ਨਹੀਂ ਫੋਲੋ ਕਰਦਾ ਜਾਂ ਇਹੋ ਜਿਹੀਆਂ ਆਦਤਾਂ ਤੁਸੀਂ ਡਿਵੈਲਪ ਕਰਨ ਲੱਗ ਪਏ ਹੋ ਜਿਹਦੇ ਨਾਲ ਆਪਣੀ ਜਾਨ ਦਾ ਵੀ ਤੇ ਲੋਕਾਂ ਦੀ ਜਾਨ ਦਾ ਵੀ ਖਤਰਾ ਹੋਵੇ ਤਾਂ ਪਲੀਜ਼ ਆਪਣੇ ਆਪ ਨੂੰ ਰਿਵਿਊ ਕਰੀਏ ਆਪਾਂ ਸਾਰੇ ਹੈ ਨਾ ਆਪਣੇ ਫੀਲਡ 'ਚ ਇਕੱਲਾ ਡਰਾਈਵਿੰਗ 'ਤੇ ਨਹੀਂ ਮੈਂ ਅੱਜ ਟਾਰਗੇਟ ਕਰ ਰਿਹਾ ਮੈਂ ਹਰ ਫੀਲਡ 'ਚ ਕਰ ਰਿਹਾ ਅਗਰ ਤੁਸੀਂ ਖੇਤੀਬਾੜੀ 'ਚ ਕਰ ਰਹੇ ਹੋ ਕਿਤੇ ਹੋਰ ਫੈਕਟਰੀ 'ਚ ਕਰ ਰਹੇ ਹੋ ਤੁਹਾਨੂੰ ਲੱਗਦਾ ਕਿ ਤੁਸੀਂ ਮਤਲਬ ਫਿਸਲਦੇ ਜਾ ਰਹੇ ਹੋ ਜਾਂ ਤੁਹਾਨੂੰ ਅਪਗ੍ਰੇਡ ਦੀ ਲੋੜ ਹੈ ਟ੍ਰੇਨਿੰਗ ਦੀ ਲੋੜ ਹੈ ਜਸਟ ਗੋ ਐਂਡ ਰੀਟ੍ਰੇਨ ਯੋਰ ਸੈਲਫ ਹੈ ਨਾ ਟਾਕ ਟੂ ਸਮਵਨ ਕਿਸੇ ਨਾਲ ਗੱਲਬਾਤ ਕਰੋ ਜਾ ਕੇ ਆਪਣੇ ਵਰਕ ਪਲੇਸ 'ਤੇ ਵਧੀਆ ਰੱਖੋ ਇੱਕ ਨਾ ਹੋਰ ਮੈਸੇਜ ਆਇਆ ਸਾਨੂੰ ਸੰਦੀਪ ਬਰਾੜ ਦਾ ਤੇ ਉਹ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ ਕਹਿੰਦੇ ਬਾਈ ਜੀ ਮੈਂ ਇੱਕ ਟਰੱਕ ਟੈਕਨੀਸ਼ੀਅਨ ਹਾਂ ਤੇ ਟਰੱਕ ਡੀਲਰਸ਼ਿਪ ਤੇ ਕੰਮ ਕਰਦਾ ਹਾਂ ਤੇ ਇੱਕ ਦਿਨ ਇੱਕ ਪੰਜਾਬੀ ਬਾਈ ਆਇਆ ਉੱਥੇ ਆਪਣੀ ਨਵੀਂ ਵਿਆਹੀ ਬਹੂ ਨੂੰ ਵੀ ਨਾਲ ਲਈ ਫਿਰਦਾ ਸੀ ਨਾਲ ਹੀ ਉਸ ਨੂੰ ਕਹਿ ਰਿਹਾ ਸੀ ਕਿ ਉਹ ਹੈਂਡ ਬ੍ਰੇਕ ਰਿਲੀਜ਼ ਕਰੀ ਉਹ ਜਿੱਦਾਂ ਕਹਿੰਦੇ ਉਹ ਕਰੀ ਹੈਂਡ ਬ੍ਰੇਕ ਰਿਲੀਜ਼ ਹੈ ਨਾ ਕਹਿੰਦੇ ਬਾਈ ਜੀ ਇਟ ਵਾਜ਼ ਨਾਟ ਸੇਫ ਟੂ ਟੈਲ ਹਰ ਟੂ ਰਿਲੀਜ਼ ਅ ਬ੍ਰੇਕ while he was under the truck and what all happens in front of my eyes hun kende ve oh truck de heta badya si te oh apni navi vyahi bahu nu na awaz maar ke keh reha si oh hand brake chhaddi yaar hand brake chhaddi and this is not right ਜਿਹੜੇ ਐਥਿਕਸ ਹੈ ਨਾ ਮਤਲਬ ਉਹ ਸਹੀ ਨਹੀਂ ਹੈਗੇ ਪਰ ਚਲੋ ਸ਼ਾਇਦ ਉਹ ਆਪਣੀ ਬਹੂ ਨੂੰ ਵੀ ਟਰੱਕ ਸਿਖਾਲਣਾ ਚਾਹੁੰਦਾ ਹੋਊਗਾ ਅਮਰੀਕ ਭਾਜੀ ਇਹੀ ਕਹਿ ਸਕਦੇ ਹਨਾ
ਤੇ ਟਰੱਕ ਨੀ ਸਿਖਾਉਣਾ ਮਨਦੀਪ ਉਹ ਨਾ ਗੱਡੀ ਦੇ ਥੱਲੇ ਬੜਿਆ ਹਨਾ ਹੁਣ ਜਿਹੜਾ ਵਿਆਹ ਹੈ ਬੰਦਾ ਦੁਖੀ ਤਾਂ ਹੋਏ ਜਾਂਦਾ ਚਾਹੇ ਨਵਾਂ ਨਵਾਂ ਹੋਵੇ ਚਾਹੇ ਪੁਰਾਣਾ ਹੋਵੇ ਮੈਨੂੰ ਮੈਂ ਤਾਂ ਨਿਜਾਤ ਪਾਣੀ ਚਾਹੁੰਦਾ ਹੋਣਾ ਛੱਡ ਦੇਵੇ ਡਰਾਈਵ ਉਹ ਬ੍ਰੇਕ ਛੱਡ ਦੇਵੇ ਤਾਂ ਸਤਿ ਸ੍ਰੀ ਅਕਾਲ ਬੰਦਾ ਹੋ ਜਾਵੇ ਏਦਾਂ ਏਦਾਂ ਦੀ ਕੋਈ ਸੁਣੀ ਘਟਨਾ ਹੋ ਹਾਂਜੀ
ਤੇ ਗੁਰਨਾਮ ਸਿੰਘ ਭੁੱਲਰ ਜੁੜੇ ਨੇ ਕਹਿੰਦੇ ਵੀ ਸਿੱਧੂ ਸਾਹਿਬ ਜਿਹੜਾ ਵਰਕ ਪਲੇਸ ਤੇ ਜਿਹੜੀ ਸੇਫਟੀ ਗੇਅਰ ਪਾਉਣਾ ਉਹ ਵੀ ਬੜਾ ਜ਼ਰੂਰੀ ਆ ਜਿਹੜੇ ਉਸ ਹਿਸਾਬ ਦੇ ਕੱਪੜੇ ਜੋ ਵੀ ਸਟੀਲ ਕੈਪਸ ਐਂਡ ਐਵਰੀਥਿੰਗ ਜਿੱਦਾਂ ਦਾ ਕੰਮ ਹੈ ਤੇ ਕਹਿੰਦੇ ਕਈ ਆਪਣੇ ਪੰਜਾਬੀ ਭਾਈ ਡਰਾਈਵਰ ਜਿਹੜੇ ਨੇ ਉਹ ਛੋਟੀ ਨਿੱਕਰ ਤੇ ਪੈਰਾਂ ਚੱਪਲ ਪਾ ਕੇ ਡਰਾਈਵ ਕਰਦੇ ਨੋਟ ਕੀਤੇ ਗਏ ਨੇ
ਬਿਲਕੁਲ ਬਹੁਤ ਖਤਰਨਾਕ ਆ ਚੱਪਲ ਪਾ ਕੇ ਤੁਹਾਨੂੰ ਆਪਣੀ ਕਾਰ ਵੀ ਨਹੀਂ ਚਲਾਉਣੀ ਚਾਹੀਦੀ ਬਾਹਰ ਵੀ ਨਹੀਂ
ਫਾਈਨ ਹੈ ਜੀ ਇਹ ਗੈਰ ਕਾਨੂੰਨੀ ਹੈ ਤੁਸੀਂ ਚੱਪਲ ਪਾ ਕੇ ਡਰਾਈਵ ਕਰੇ ਨਹੀਂ ਸਕਦੇ ਜੇ ਤੁਹਾਨੂੰ ਰੋਕ ਲਿਆ ਤੇ ਤੁਸੀਂ ਚੱਪਲ ਪਾਈ ਆ ਥੋਂਗਸ ਪਾਈਆਂ ਉਹਦਾ ਫਾਈਨ ਹੈ ਤੁਹਾਡੇ ਜਿਹੜੇ ਪੈਰ ਨੇ ਉਹ ਸ਼ੂਜ਼ ਹੋਣੇ ਚਾਹੀਦੇ ਬੰਦ ਹੋਣੇ ਚਾਹੀਦੇ ਨੇ ਉਹ ਦੈਟਸ ਅ ਲਾਅ
ਬੰਦ ਹੋਣੇ ਚਾਹੀਦੇ
ਹਨਾ ਪਰ ਫਿਰ ਵੀ
ਬੰਦ
ਹੋਣੇ ਚਾਹੀਦੇ ਆ ਤੇ ਹਰਪ੍ਰੀਤ ਸੰਧੂ ਜੀ ਸਾਡੇ ਨਾਲ ਜੁੜੇ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਹਾਂਜੀ ਸਤਿ ਸ੍ਰੀ ਅਕਾਲ ਹਰਪ੍ਰੀਤ ਜੀ ਜੀ ਐਸ ਚਾਹਲ ਹੁਣੀ ਕਈ ਖਬਰਾਂ ਭੇਜ ਰਹੇ ਨੇ ਉਹ ਆਪਾਂ ਜ਼ਰੂਰ ਸ਼ੇਅਰ ਕਰਾਂਗੇ ਕੁਲਵੀਰ ਸਿੰਘ ਧੰਜੂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਤਿ ਸ੍ਰੀ ਅਕਾਲ ਬਾਈ ਜੀ ਰਾਜਨਦੀਪ ਕੈਨਬਰਾ ਤੋਂ ਤਸਵੀਰ ਸਾਂਝੀ ਕਰ ਰਹੇ ਨੇ ਆਹ ਹਰਮਨ ਰੇਡੀਓ ਦੇ ਕੱਪ ਦੀ ਠੀਕ ਹੈ ਮੈਂ ਸ਼ੇਅਰ ਕਰਦਾ ਥੋੜੀ ਦੇਰ ਤੱਕ ਜੀ ਰਵਿੰਦਰ ਸਿੰਘ ਧਨੀ ਜੀ ਸਤਿ ਸ੍ਰੀ ਅਕਾਲ ਤੇ ਬਾਕੀ ਰਵਿੰਦਰ ਸਿੰਘ ਮੈਲਬਨ ਤੋਂ ਕਹਿੰਦੇ ਨੇ ਕਿ ਬਾਈ ਜੀ ਮੈਂ ਤਾਂ ਕਈ ਵਾਰੀ ਫਰੂਟ ਫਿਨਿਸ਼ ਕੀਤੇ ਆ ਜੀ ਡਿਊਰਿੰਗ ਲੌਂਗ ਡਰਾਈਵ ਫਾਰ ਜੋਬ ਅਕਰੋਸ ਵਿਕਟੋਰੀਆ ਬਿਕੋਜ਼ ਰੋਡਸ ਤੇ ਬਿੰਨ ਲੱਗੇ ਹੁੰਦੇ ਆ ਕਿ ਫਰੂਟ ਇਸ ਪੁਆਇੰਟ ਤੋਂ ਅੱਗੇ ਨਹੀਂ ਲੈ ਕੇ ਜਾ ਸਕਦੇ ਕਹਿੰਦੇ ਤੁਸੀਂ ਅੰਬਾਂ ਦੀ ਗੱਲ ਕਰਦੇ ਹੋ ਮੈਂ ਵੀ ਕਈ ਵਾਰੀ ਫਰੂਟ ਖਾਣੇ ਪਏ ਮੈਨੂੰ ਵੀ ਲੈ ਕੇ ਗਿਆ ਨੂੰ ਤੇ
ਫਰੂਟਾਂ ਦੀ ਗੱਲ ਸੁਣ ਲਓ ਅਸੀਂ ਇੱਕ ਵਾਰੀ ਸਾਊਥ ਆਸਟ੍ਰੇਲੀਆ ਚ ਗਏ ਮੇਰੇ ਨਾਲ ਤਿੰਨ ਦੋਸਤ ਸੀਗੇ ਦੋਸਤ ਸੀਗੇ ਦੋਵੇਂ ਫਿਜੀ ਦੇ ਸੀ ਫਿਜੀ ਨਾ ਆਈਲੈਂਡ ਹੈ ਉੱਥੇ ਦੇ ਸੀਗੇ ਦੋਵੇਂ ਦੋਸਤ ਫਿਜੀ ਇੰਡੀਅਨ ਸੀਗੇ ਤਾਂ ਉੱਥੇ ਸਾਊਥ ਆਸਟ੍ਰੇਲੀਆ ਵਿੱਚ ਇੱਕ ਏਦਾਂ ਦੀ ਆਉਂਦੀ ਹੈ ਜਿੱਥੇ ਜ਼ੋਨ ਆਉਂਦਾ ਜਿੱਥੇ ਫੋਰ ਤੁਸੀਂ ਨਹੀਂ ਲਿਜਾ ਸਕਦੇ ਫਰੂਟ ਤਾਂ ਉੱਥੇ ਜਿਹੜਾ ਮੋਹਰੇ ਆਫੀਸਰ ਸੀ ਖੜਾ ਉਹਨੇ ਕਿਹਾ ਤੁਹਾਡੇ ਕੋਲ ਫਰੂਟ ਤਾਂ ਨੇ ਉਹ ਕਹਿੰਦਾ ਫਰੂਟ ਹੈਗੇ ਨੇ ਉਹ ਕਹਿੰਦਾ ਮੈਂ ਸਿੱਟ ਦਿਓ ਇਹ ਨਾ ਇਹ ਤੁਸੀਂ ਲਿਜਾ ਨਹੀਂ ਸਕਦੇ ਉਹ ਮੋਹਰੇ ਨਾ ਮਾਸਟਰ ਪਤਾ ਕੀ ਕਹਿੰਦਾ ਸੀ ਜੀ ਜਿਹੜਾ ਮਾਸਟਰ ਕਹਿੰਦਾ ਅਸੀਂ ਤਾਂ ਮੁੱਲ ਲੈ ਆਉਂਦੇ ਹੋ ਉਹ ਕਹਿੰਦਾ ਮੈਂ ਏਦਾਂ ਤਾਂ ਨੀ ਕਿਵੇਂ ਮੁੱਲ ਲਿਆਂਦੇ ਸਿੱਟਿਓ ਨਾ
ਚੋਰੀ
ਵੀ ਆ ਸਿੱਟ ਦਿਓ
ਚੋਰੀ ਦੇ ਥੋੜੇ ਸਟਾਨੇ
ਚੋਰੀ ਵਾਲੇ ਸਿੱਟ ਦਿਓ ਮੈਂ ਤਾਂ ਕਹਿੰਦਾ ਫਰੂਟ ਸਿੱਟ ਦਿਓ ਉਹ ਕਹਿੰਦਾ ਅਸੀਂ ਪੈਸੇ ਖਰਚ ਕੇ ਲੈ ਤਾਂ ਵੀ ਸਿੱਟ ਦਿਓ
ਤਾਂ ਵੀ ਸਿੱਟ ਦਿਓ ਅੱਛਾ ਤੇ ਗੁਰਵਿੰਦਰ ਸਿੰਘ ਸਾਡੇ ਨਾਲ ਜੁੜੇ ਨੇ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਸਤਿ ਸ੍ਰੀ ਅਕਾਲ ਜੀ ਕਹਿੰਦੇ ਆਂਡੇ ਵਾਲੇ ਪਰੌਠੇ ਬਣਾ ਰਹੇ ਇੰਜੋਇੰਗ ਪ੍ਰੋਗਰਾਮ ਹਾਜ਼ਰੀ ਕਬੂਲ ਕਰੋ ਲਓ ਜੀ ਇੰਜੋਏ ਕਰੋ ਜੀ ਅੱਜ ਸੈਟਰਡੇ ਆ ਲਓ ਨਜ਼ਾਰੇ ਤੇ ਸੁਖਦੇਵ ਸਿੰਘ ਭਾਮ ਸਾਡੇ ਨਾਲ ਜੁੜੇ ਨੇ ਡਾਕਟਰ ਸਾਹਿਬ ਤੇ ਕੀ ਹਾਲ ਚਾਲ ਹੈ ਜੀ ਵਿਨੀਪੈਗ ਤੋਂ ਕਿਆ ਬਾਤ ਹੈ ਜੀ ਤੇ ਹੁਣੇ ਵਾਪਸ ਚਲੇ ਗਏ ਨੇ ਆਸਟ੍ਰੇਲੀਆ ਵੀ ਕਾਫੀ ਦੇਰ ਰਹਿ ਗਏ ਨੇ ਤੇ ਉਮੀਦ ਹੈ ਕਹਿੰਦੇ ਸਭ ਚੜ੍ਹਦੀ ਕਲਾ ਅਸੀਂ ਸਭ ਠੀਕ ਹਾਂ ਤੁਸੀਂ ਸੁਣਾਓ ਜੀ ਤੇ ਬਾਕੀ ਸਾਡੇ ਨਾਲ
ਵਿਨੀਪੈਗ ਕਹਿੰਦੇ ਆ
ਮਿੰਨੀ ਪੈਗ ਸੀਗਾ ਉਹ ਐਮ ਪੁੱਠਾ ਪੈ ਗਿਆ ਉਹ ਐਮ ਨੂੰ ਪੁੱਠਾ ਕਰਤਾ ਉਹ ਡਬਲਯੂ ਬਣ ਗਿਆ ਉਹਦਾ ਕੋਈ ਅਨਪੜ੍ਹ ਹੋਣਾ ਉਹ ਸੀਗਾ ਤਾਂ ਲਿਖਣਾ ਤਾਂ ਮਿੰਨੀ ਪੈਗ ਸੀਗਾ ਚਲੋ ਤੇ ਹਾਂਜੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਹਰਜਿੰਦਰ ਸਿੰਘ ਘੁੰਮਣ ਵੀ ਕਹਿੰਦੇ ਦੁੱਕੀ ਨੀ ਦੇਣੀ ਪਾਰਟੀ ਜਿੰਦਾਬਾਦ ਜਿੰਦਾਬਾਦ ਜੀ ਸੁਰਿੰਦਰ ਸਿੰਘ ਹੁਣੀ ਕਹਿ ਰਹੇ ਨੇ ਮੈਲਬਨ ਤੋਂ ਕਹਿੰਦੇ ਕਿ ਸਤਿ ਸ੍ਰੀ ਅਕਾਲ ਜੀ ਪੀਪਲ ਆਲਵੇਜ਼ ਸੇ ਦੈਟ ਦੇਰ ਇਜ਼ ਅ ਗੋਡ ਇਨ ਦਾ ਵਰਲਡ ਇੰਸੀਡੈਂਟ ਆਫ ਪੁਲਿਸ ਆਫਿਸਰਸ ਔਨ ਡਿਊਟੀ ਜਿਹੜੇ ਮਾਰੇ ਗਏ ਨੇ ਕਹਿੰਦੇ ਉਹ ਦੱਸ ਮਤਲਬ ਵਿਲ ਟੈਲ ਅਸ ਹੂ ਪਲੈਨਡ ਦਾ ਇੰਸੀਡੈਂਟ ਪਲੀਜ਼ ਐਕਸਪਲੇਨ ਮਤਲਬ ਇਹ ਕਿੱਦਾਂ ਹੋਇਆ ਵੀ ਉਹ ਜਿਹੜਾ ਟਰੱਕ ਹੈ ਉਹਨੇ ਆਉਣਾ ਸੀ ਉਹਨਾਂ ਚ ਹੀ ਵੱਜਣਾ ਸੀ ਦੇਖੋ ਇਹ ਤਾਂ ਹੁਣ ਆਪਾਂ ਅਨਾਲਿਸਿਸ ਕਰ ਰਹੇ ਹਾਂ ਸਾਰਾ ਕੁਛ ਕਰ ਰਹੇ ਹਾਂ ਪਰ ਵੈਸੇ ਇਹਦੀ ਲੰਬੀ ਚੌੜੀ ਐਕਸਪਲੇਨੇਸ਼ਨ ਕੀਤੀ ਜਾ ਸਕਦੀ ਹੈ ਪਰ ਜਦ ਆਪਾਂ ਗੁਰਬਾਣੀ ਦੀ ਪੜਚੋਲ ਕਰੀਏ ਤਾਂ ਗੁਰਬਾਣੀ ਦੇ ਵਿੱਚ ਨਾ ਇੱਕ ਸ਼ਬਦ ਆਉਂਦਾ ਬਹੁਤ ਖੂਬਸੂਰਤ ਤੁਸੀਂ ਸਰਚ ਕਰ ਸਕਦੇ ਹੋ ਵਣਜਾਰਿਆ ਮਿੱਤਰਾ ਉਸ ਵਣਜਾਰਿਆ ਮਿੱਤਰਾ ਦੇ ਵਿੱਚ ਨਾ ਜੀਵ ਦਾ ਬਣਨਾ ਗਰਭ ਦੇ ਵਿੱਚ ਆਉਣਾ ਉਹ ਸਾਰਾ ਐਕਸਪਲੇਨ ਕੀਤਾ ਐਂਡ ਤੱਕ ਚਾਰ ਸਟੇਜਾਂ ਔਰ ਗਰਭ ਦੇ ਵਿਚ ਹੀ ਉਸ ਪੈਰੇ ਦੇ ਵਿਚ ਹੀ ਉਸ ਸ਼ਬਦ ਦੇ ਵਿਚ ਹੀ ਸਟੈਂਜਿਆਂ ਚ ਲਿਖਿਆ ਹੋਇਆ ਕਿ ਡਿਸਾਈਡ ਕੀਤਾ ਜਾਂਦਾ, ਪਹਿਲੇ ਡਿਸਾਈਡਡ ਹੁੰਦਾ ਵੀ ਕੌਣ ਉਹਦੇ ਭਰਾ ਹੋਣੇ ਨੇ, ਉਸ ਗਰਭ ਦੇ ਵਿਚ ਹੋਰ ਕਿੰਨ ਕਿੰਨ ਜਨਮ ਲੈਣਾ, ਕੌਣ ਉਹਦੀ ਮਾਤਾ ਹੋਏਗੀ, ਕੌਣ ਪਿਤਾ ਹੋਏਗਾ, ਕੌਣ ਸੰਜੋਗੀ ਹੋਏਗਾ, ਕੌਣ ਉਹਦੇ ਪਤਨੀ ਹੋਏਗੀ, ਕਦੋਂ ਉਹਨੇ ਮਰਨਾ, ਇਹ ਸਾਰਾ ਨਿਰਧਾਰਿਤ ਹੋਇਆ ਹੁੰਦਾ ਜੀ। ਇਹ ਬੜੇ ਡੂੰਘੇ ਵਿਸ਼ੇ ਹੈਗੇ ਨੇ, ਪਰ ਜੇ ਤੁਸੀਂ ਗੁਰੂ ਨੂੰ ਪੂਰਾ 100% ਮੰਨਦੇ ਆ ਤਾਂ ਗੁਰੂ ਸਾਹਿਬ ਨੇ ਜਿਹੜੀ ਗੱਲ ਕਹੀ ਆ ਉਹ ਵੀ 100% ਹੀ ਫਿਰ ਠੀਕ ਹੀ ਆ ਸਾਡੇ ਲਈ, ਜਿਹੜਾ ਮੰਨਦਾ, ਜਿਹੜਾ ਗੁਰੂ ਦੀ ਮੰਨਦਾ ਹੀ ਨਹੀਂ ਉਹਦੇ ਲਈ ਕੁਛ ਵੀ ਠੀਕ ਨਹੀਂ ਹੈਗਾ। ਸੋ ਇਹ ਜਿਹੜੇ ਕੌਨਸੈਪਟ ਆ ਬੜੇ ਡੂੰਘੇ ਆ, ਫੇਸਬੁੱਕ ਸੋਸ਼ਲ ਮੀਡੀਆ ਜਾਂ ਆਪਾਂ ਰੇਡੀਓ ਤੇ 2-4 ਮਿੰਟ ਗੱਲ ਕਰਕੇ ਨਹੀਂ ਕਰ ਸਕਦੇ, ਪਰ ਤੁਹਾਡਾ ਸਵਾਲ ਬੜਾ ਡੂੰਘਾ ਆ ਔਰ ਹੋਣਾ ਚਾਹੀਦਾ ਆ, ਸਵਾਲ ਆਉਣਾ ਚਾਹੀਦਾ, ਇਹਦਾ ਆਨਸਰ ਤਾਂ ਮਿਲੇਗਾ। ਤੇ ਇੱਧਰ ਨਾ ਸਾਡੇ ਨਾਲ ਇੱਕ ਹੋਰ ਸੁਨੇਹੇ ਦੀ ਸਾਂਝ ਪਾਈ ਸੀ, ਉਹ ਸੁਨੇਹਾ ਬੜਾ ਇੰਟਰਸਟਿੰਗ ਸੀਗਾ ਤੇ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ, ਨਰਿੰਦਰ ਰਠੌਰ ਦਾ। ਅਮਰੀਕ ਭਾਜੀ ਨਰਿੰਦਰ ਰਠੌਰ ਕਹਿੰਦੇ ਨੇ, ਕਹਿੰਦੇ ਸਾਡੇ ਮਾਤਾ ਜਾਣੀ ਕਿ ਮੇਰੀ ਮੰਮ ਕਹਿੰਦੇ ਇੰਡੀਆ ਤੋਂ ਮੂੰਗਰੇ ਲੈ ਆਈ ਤੇ ਅਸੀਂ ਕਿਹਾ ਸੀ ਕਿ ਬਣਾ ਕੇ ਲਿਆਇਓ, ਮੀਨਸ ਕੁੱਕ ਕਰਕੇ, ਤੇ ਬ੍ਰਿਸਬੇਨ ਏਅਰਪੋਰਟ ਤੇ ਨਾ ਕਹਿੰਦੇ ਉਹਨਾਂ ਨੇ ਮੇਰੀ ਮਾਤਾ ਜੀ ਨੂੰ ਰੋਕ ਲਿਆ ਤੇ ਉਹਨਾਂ ਨੂੰ ਫਾਈਨ ਕੀਤਾ ਤੇ ਮੇਰੇ ਮਾਤਾ ਜੀ ਕਹਿੰਦੇ ਵੀ ਹੁਣ ਫਾਈਨ ਤਾਂ ਦੇ ਦਿੱਤਾ ਆ $400 ਹਨਾ, ਤੇ ਹੁਣ ਮੈਂ ਲੈ ਜਾਵਾਂ। ਉਹ ਕਹਿੰਦੇ ਨਹੀਂ, ਕਹਿੰਦੇ ਨਹੀਂ 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 ਨਹੀਂ, ਇਹ ਫਾਈਨ ਵੀ ਦੇਣਾ ਪੈਣਾ ਤੇ ਇਹਨੂੰ ਬਿੰਨ ਚ ਸੁੱਟਣਾ ਵੀ ਪੈਣਾ। ਤੇ ਮੰਮੀ ਹੁਣ ਅਕਸਰ ਕਹਿੰਦੇ ਕਹਿ ਦਿੰਦੇ ਨੇ ਕੰਜਰਾਂ ਨੇ $400 ਵੀ ਲੈ ਲਏ ਤੇ ਮੂੰਗਰੇ ਵੀ ਨਹੀਂ ਦਿੱਤੇ। ਸੋ ਉਹ ਮੂੰਗਰਿਆਂ ਦੀ ਸਬਜ਼ੀ ਕਹਿੰਦੇ ਖਾਧੀ ਵੀ ਨਹੀਂ ਪਰ ਸਾਨੂੰ $400 ਚ ਪਈ ਆ, ਤੇ ਉਹ ਐਕਚੁਅਲੀ ਰਜਿਸਟਰ ਤੇ ਵੀ ਚੜਾ
ਦਿੰਦੇ ਕਹਿੰਦੇ ਨਾ ਸਰ ਇਹਦਾ ਚੀਜ਼ਾਂ ਰੋਕਦੇ ਆ ਨਾ, ਪਰ ਇਹ ਕੁਆਰੰਟਾਈਨ ਹੁੰਦੀ ਆ, ਇਹਦੇ ਨਾਲ ਕਈ ਬਿਮਾਰੀਆਂ ਰੁਕਦੀਆਂ, ਕਈ ਜਿਹੜੇ ਜਰਮ ਜਿਹਨਾਂ ਚੀਜ਼ਾਂ ਤੋਂ ਆ ਸਕਦੇ ਆ, ਵਾਇਰਸ ਆ ਸਕਦੀ ਆ, ਹੁਣ ਚਲੋ ਇਹਨਾਂ ਤੋਂ ਮੂੰਗਰੇ ਲਿਆਂਦੇ ਹੋਗੇ ਉਹ ਤਾਂ ਖਾਸ ਨੀ ਹੈ, ਜੇ ਕਈ ਕੈਟੇਗਰੀ ਦੇ ਵਿੱਚ ਆ ਜਾਂਦਾ ਨਾ ਉਹ ਇਸ ਵੇਲੇ ਕੈਟੇਗਰੀ ਦੇ ਵਿੱਚ ਆ ਜਾਂਦੀ ਉਹ ਚੀਜ਼, ਫਿਰ ਉਹਨਾਂ ਨੂੰ ਰੋਕਣੀ ਪੈਂਦੀ ਆ, ਲੀਗਲ ਰਿਸਟ੍ਰਿਕਸ਼ਨ ਹੁੰਦੀਆਂ ਉਹਨਾਂ ਤੇ, ਜੇ ਉਹ ਨਹੀਂ ਰੋਕਦੇ ਅੱਗੇ ਜਾ ਕੇ ਉਹ ਡਿਸਕਲੋਜ਼ ਹੋ ਜਾਂਦੀ ਆ, ਤਾਂ ਜੋਬ ਵੀ ਜਾ ਸਕਦੀ।
ਬਿਲਕੁਲ,
ਅਸੀਂ ਇਸਦਾ ਏਅਰਪੋਰਟ ਤੇ ਕਈ ਵਾਰੀ ਜਾਂਦੇ ਆ ਨਾ, ਅਸੀਂ ਇੰਗਲੈਂਡ ਨੂੰ ਜਾਂਦੇ ਆ ਜਾਂ ਕੈਨੇਡਾ ਨੂੰ ਜਾਂਦੇ ਆ ਜਾਂ ਕਿਤੇ ਜਾਂਦੇ ਆ, ਤੁਹਾਡੇ ਕੋਲ ਆਸਟ੍ਰੇਲੀਅਨ ਪਾਸਪੋਰਟ ਵੀ ਹੁੰਦਾ ਜਾਂ ਤੁਹਾਡਾ ਵੀਜ਼ਾ ਵੀ ਲਗਾਇਆ ਹੁੰਦਾ, ਫਿਰ ਵੀ ਉਹ ਸਵਾਲ ਪੁੱਛਦੇ ਆ ਤੁਸੀਂ ਕੀ ਕਰਨਾ ਆਏ ਆ, ਤੁਸੀਂ ਕਿੰਨੇ ਦਿਨ ਰਹਿਣਾ ਆ, ਤੁਸੀਂ ਕਿੱਥੇ ਜਾਣਾ ਆ, ਕੀ ਕਰਨਾ। ਕਈ ਵਾਰ ਅਸੀਂ ਔਖੇ ਹੁੰਦੇ ਹਾਂ, ਸਾਡੇ ਕੋਲ ਆਸਟ੍ਰੇਲੀਅਨ ਪਾਸਪੋਰਟ ਹੈ ਅਸੀਂ ਜਾ ਸਕਦੇ ਹਾਂ, ਪਰ ਉਹਨਾਂ ਦਾ ਪ੍ਰੋਟੋਕਾਲ ਹੁੰਦਾ, ਉਹਦਾ ਸੁਪਰਵਾਈਜ਼ਰ ਵੀ ਉਹਨਾਂ ਨੂੰ ਚੈੱਕ ਕਰਦਾ ਤੇ ਜਿਹੜੀ ਇਹਨੂੰ ਡਿਊਟੀ ਦਿੱਤੀ ਗਈ ਹੈ ਆਫੀਸਰ ਨੂੰ ਉਹ ਨਿਭਾ ਰਿਹਾ ਜਾਂ ਨਹੀਂ ਨਿਭਾ ਰਿਹਾ, ਇਹ ਪ੍ਰੋਟੋਕਾਲ ਹੁੰਦੇ ਕਈ ਜਿਹੜਾ ਉਹਨਾਂ ਨੂੰ ਕਰਨਾ ਹੀ ਪੈਂਦਾ।
ਅਮਰੀਕ ਭਾਜੀ ਮੈਂ ਕਈ ਵਾਰੀ ਪਹਿਲਾਂ ਵੀ ਸ਼ਾਇਦ ਦੱਸਿਆ ਰੇਡੀਓ ਤੇ, ਜਦੋਂ ਵੀ ਮੈਂ ਇੰਡੀਆ ਜਾਣਾ ਹੈ ਨਾ ਜਾਂ ਇੰਡੀਆ ਤੋਂ ਚੜ੍ਹਦਾ ਆ, ਉਹ ਮੈਨੂੰ ਸਵਾਲ ਪਤਾ ਕੀ ਕਰਦਾ, ਫਾਦਰਜ਼ ਨੇਮ, ਵਟ ਇਜ਼ ਯੋਰ ਫਾਦਰ ਨੇਮ, ਹੈਨਾ, ਤੇ ਚਲੋ ਮੈਂ ਦੱਸ ਦਿੰਦਾ, ਮਤਲਬ ਜਿੰਨੀ ਵਾਰੀ ਮੈਂ ਗਿਆ 94 ਤੋਂ ਬਾਅਦ ਹਰ ਵਾਰੀ ਚੜ੍ਹਦੇ ਵੇਲੇ ਤੇ ਉਤਰਦੇ ਵੇਲੇ ਇੱਕੋ ਹੀ ਸਵਾਲ ਹੁੰਦਾ ਆ, ਵਟ ਇਜ਼ ਯੋਰ ਫਾਦਰਜ਼ ਨੇਮ, ਹੈਨਾ। ਤੇ ਮੈਂ ਕਈ ਵਾਰੀ ਇੱਥੇ ਘਰ ਆ ਕੇ ਵੀ ਗੱਲ ਕੀਤੀ, ਮੈਂ ਕਿਹਾ ਡੈਡੀ ਨੂੰ ਆਪਣੇ ਫਾਦਰ ਸਾਹਿਬ ਨੂੰ ਵੀ ਉਹ ਮਤਲਬ ਹਮੇਸ਼ਾ ਹੀ ਤੁਹਾਡਾ ਨਾਮ ਪੁੱਛਦੇ ਆ, ਮੈਂ ਕਿਹਾ ਚਲੋ ਮੈਨੂੰ ਪਤਾ ਹੈ ਕਿਉਂ ਪੁੱਛਦੇ ਆ, ਉਹਨਾਂ ਨੂੰ ਲਾਇਆ ਹੋਣਾ ਵੀ ਕਨਫਰਮ ਕਰਨ ਦੇ ਲਈ ਪੁੱਛਣਾ ਆ। ਤੇ ਹਾਂ ਹੋਇਆ ਇਹ ਐਤਕੀ ਇਤਫਾਕ ਦੇ ਤੌਰ ਤੇ ਕਿ ਅਸੀਂ ਮੇਰਾ ਖਿਆਲ ਪਹਿਲੀ ਵਾਰੀ ਇੰਡੀਆ ਨੂੰ ਇਕੱਠੇ ਟਰੈਵਲ ਕੀਤਾ, ਮੈਂ ਤੇ ਮੇਰੇ ਫਾਦਰ ਸਾਹਿਬ ਨੇ ਤੇ ਮੇਰੇ ਬੇਟੇ ਨੇ, ਹਨਾ। ਤੇ ਮੈਨੂੰ ਪਤਾ ਸੀਗਾ ਇਹ ਸਵਾਲ ਉਹਨੇ ਕਰਨਾ ਹੈ ਉੱਥੇ, ਤੇ ਮੇਰੇ ਫਾਦਰ ਸਾਹਿਬ ਦੀ ਪਹਿਲਾਂ ਹੋ ਗਈ ਇਮੀਗ੍ਰੇਸ਼ਨ ਤੇ ਉਹ ਅੱਗੇ ਜਾਣ ਲੱਗੇ, ਨਹੀਂ ਨਹੀਂ ਮੈਂ ਕਿਹਾ ਤੁਸੀਂ ਖੜੇ ਰਹੋ ਇੱਥੇ, ਤੁਸੀਂ ਇੱਥੇ ਖੜੇ ਰਹੋ, ਮੇਰੀ ਬਾਅਦ ਚ ਹੋਣੀ ਸੀ ਨਾ। ਮੇਰੀ ਵਾਰੀ ਆਈ ਤੇ ਮੈਨੂੰ ਕਹਿੰਦਾ ਆਫੀਸਰ, ਕਹਿੰਦਾ ਵਟ ਇਜ਼ ਯੋਰ ਫਾਦਰਜ਼ ਨੇਮ, ਮੈਂ ਕਿਹਾ ਜਰਨੈਲ ਸਿੰਘ, ਮੈਂ ਕਿਹਾ ਦੇਖੋ ਐਤਕੀ ਮੈਂ ਲੈ ਕੇ ਵੀ ਆਇਆ ਨਾਲ ਲਿਆਂਦਾ ਆ ਮੈਂ ਇਸੇ ਕਰਕੇ ਕਿ ਮੈਂ 1998 ਤੋਂ ਦੁਖੀ ਹੋਇਆ ਮੈਂ ਤੁਹਾਡੇ ਸਵਾਲ ਤੋਂ, ਇੰਨੀ ਵਾਰੀ ਤੁਹਾਨੂੰ ਦੱਸਿਆ ਉਹਨੇ ਨੇ, ਉਹ ਵੀ ਹੱਸਣ ਲੱਗ ਪਿਆ।
ਇੰਗਲੈਂਡ ਵਗਿਆ ਇੱਕ ਦੋ ਵਾਰੀ ਇੰਟਰਵਿਊ ਕਰਦੇ ਸੀ ਅਮਰੀਕ ਸਿੰਘ,
खैर मनप्रीत सिंह एस एस के अकाउंटेंट वाले साडे नाल जुड़े ने सत श्रीकाल बुला रहे सत श्रीकाल बाई जी की हाल चाल ठीक ठाक जगतार जौल मनीला तो साडे नाल जुड़ चुके ने सत श्रीकाल बुला रहे ने जोगिंदर सोही जगराओं वाले ਇਹ ਪਤਾ ਨੀ ਕਿੱਧਰ ਰਹਿੰਦੇ ਅੱਜ ਕੱਲ ਤੇ ਰੇਡੀਓ ਤੋਂ ਸੰਨਿਆਸ ਲੈਣ ਨੂੰ ਤੁਹਾਨੂੰ ਥੋੜਾ ਕਿਹਾ ਸੀ ਤੁਹਾਨੂੰ ਡਿਸਟੈਂਸ ਬਣਾ ਕੇ ਰੱਖਣ ਨੂੰ ਸਤਿ ਸ੍ਰੀ ਅਕਾਲ ਬਾਈ ਜੀ ਤੇ ਬਾਕੀ ਸਾਡੇ ਨਾਲ ਵਿਜੇ ਵਿਰਦੀ ਜੀ ਜੁੜੇ ਨੇ ਉਹ ਕਹਿੰਦੇ ਨੇ ਕਿ ਜਵਾਰ ਦੀ ਰੋਟੀ ਕਿਆ ਬਾਤ ਹੈ ਜੀ ਖਾ ਰਹੇ ਆ ਅੱਛਾ ਹੁਣ ਤੁਸੀਂ ਸਾਡੇ ਮੂੰਹ ਚ ਨਾ ਪਾਣੀ ਲਿਆਓ ਤੇ ਚੁੱਪ ਚਪੀਤੇ ਡਕਾਰ ਮਾਰੋ ਜੀ ਤਾਂ ਲੁਕੋ ਕੇ ਹਾਂਜੀ ਹਾਂਜੀ ਬਿਲਕੁਲ ਤੇ ਅਮਰੀਕ ਭਾਜੀ ਹੁਣ ਇੱਕ ਨਾ ਮੁੱਦਾ ਹੋਰ ਆਇਆ ਆਪਾਂ ਕੋਰੋਨਾ ਵਾਇਰਸ ਤੇ ਨੀ ਗੱਲ ਕੀਤੀ ਕਮਾਲ ਹੋ ਗਈ ਐਡਾ ਵੱਡਾ ਦੁਨੀਆਂ ਦੇ ਪ੍ਰਕੋਪ ਚੱਲ ਰਿਹਾ ਮਹਾਮਾਰੀ ਚੱਲ ਰਹੀ ਤੇ ਅਸੀਂ ਹੋਰੇ ਗੱਲਾਂ ਚ ਪਏ ਹੋਏ ਆ
ਪਤਾ ਕੀ ਗੱਲ ਹੈ ਮਨਦੀਪ ਕੋਰੋਨਾ ਵਾਇਰਸ ਤੇ ਗੱਲ ਉਦਾਂ ਕਰਨੀ ਬਣਦੀ ਜੀ ਨਹੀਂ ਇੰਨੀਆਂ ਗੱਲਾਂ ਇੰਨੀਆਂ ਇਨਫੋਰਮੇਸ਼ਨ ਇੰਨੀਆਂ ਅਖਬਾਰਾਂ ਇੰਨੇ
ਮੇਰੀ ਰਿੰਗ ਟੋਨ ਵੀ ਖੰਘ ਵਾਲੀ ਬਣ ਜਾਣੀ ਹੈ ਮੇਰੇ ਫੋਨ ਨੂੰ ਵੀ ਕੋਰੋਨਾ ਵਾਇਰਸ ਹੋ ਜਾਣੀ ਹੈ
ਕਈ ਵਾਰੀ ਨਾ ਕਈ ਵਾਰੀ ਅਮਦੀਪ ਵਟਸਐਪ ਤੇ ਇੱਦਾਂ ਇਨਫੋਰਮੇਸ਼ਨ ਆਈ ਹੁੰਦੀ ਆ ਦੇਖੋ ਡਾਕਟਰ ਨੇ ਲੱਭ ਲਿਆ ਕੋਰੋਨਾ ਦਾ ਇਲਾਜ ਪਤਾ ਵਿਚੋਂ ਪਤਾ ਕੀ ਨਿਕਲਦਾ ਉਹ ਕਹਿੰਦੇ ਕੋਰੋਨਾ ਵਿੱਚ ਤੁਹਾਨੂੰ ਸੋਸ਼ਲ ਡਿਸਟੈਂਸ ਰੱਖਣੀ ਚਾਹੀਦੀ ਆ ਹੱਥ ਧੋਣੇ ਚਾਹੀਦੇ ਆ ਤੁਹਾਨੂੰ ਬਾਰ ਬਾਰ ਸੈਨੀਟਾਈਜ਼ਰ ਦਾ ਯੂਜ ਕਰਨਾ ਚਾਹੀਦਾ ਇਹ ਤਾਂ ਸਾਰਿਆਂ ਨੂੰ ਪਤਾ ਇਹ ਡਾਕਟਰ ਨੇ ਜੀ ਨਵੀਂ ਗੱਲ ਦੱਸਦੀ ਹੈ ਏਦਾਂ ਦੇ ਉੱਲ ਗਲੂਲ ਗਏ ਨਾ ਵਟਸਐਪ ਤੇ ਲੋਕ ਵਟਸਐਪ ਉਹ ਪਾਉਂਦੇ ਆ ਪੋਸਟਾਂ ਪਾਉਂਦੇ
ਅਮਰੀਕ ਭਾਜੀ ਇੱਕ ਹੋਰ ਸੋਝਾ ਛੱਡ ਹੋਇਆ ਉਧਰ ਮਤਲਬ ਟਰੰਪ ਵੀ ਥੋੜਾ ਜਿਹਾ ਮੈਨੂੰ ਲੱਗਦਾ ਕਿ ਕੱਚੀ ਲੈ ਗਿਆ ਤੁਸੀਂ ਦੇਖਿਆ ਕੱਲ ਉਹਨੂੰ ਪ੍ਰੈਸ ਕਾਨਫਰੰਸ ਕੀਤੀ ਆਹੋ ਮੈਂ ਕਿਹਾ ਸ਼ੁਕਰ ਆ ਉਹ ਕਿਤੇ ਮੋਦੀ ਸਾਹਿਬ ਨੇ ਨੀ ਇਹ ਬਿਆਨ ਦੇ ਦਿੱਤਾ ਮੈਂ ਕਿਹਾ ਕੱਲ ਨੂੰ ਅਮਰੀਕ ਭਾਜੀ ਨੂੰ ਨਿੰਮੋ ਝੂਣਾ ਹੋਣਾ ਪੈਣਾ ਆ ਹਨਾ ਤੇ ਤੁਸੀਂ ਲੱਖ ਲੱਖ ਸ਼ੁਕਰ ਕਰੋ ਰੱਬ ਦਾ ਕਿ ਮੋਦੀ ਸਾਹਿਬ ਨੀ ਸੀ ਇਹ ਟਰੰਪ ਨੇ ਬਿਆਨ ਦਿੱਤਾ ਟਰੰਪ ਨੇ ਬਿਆਨ ਇਹ ਦਿੱਤਾ ਕਹਿੰਦਾ ਵੀ why don't they try disinfectant disinfectant da tika la lo matlab main kaha yaar ki matlab president of america matlab oh press conference ye keh reha te oh to baad doctor utthe hi khade waise ta jehda medical officer ohne kehta ve please nahi inu try na kareo kehnda try na kareo te lokan ne ਮਤਲਬ ਜੀ ਉਹਦੀ ਗੱਲਬਾਤ ਸ਼ੁਰੂ ਕਹਿੰਦੇ ਅੱਜ ਫਿਰ ਨਾ ਉਹਦਾ ਬਿਆਨ ਆਇਆ ਟਰੰਪ ਦਾ ਕਹਿੰਦਾ ਨਹੀਂ ਨਹੀਂ ਯਾਰ ਮੈਂ ਤਾਂ ਮਜ਼ਾਕ ਕਰ ਰਿਹਾ ਮੈਨੂੰ ਤਾਂ ਕਿਸੇ ਨਾ ਕਹਿੰਦਾ ਉਹ ਸਾਰਕਿਜ਼ਮ ਸੀਗਾ ਉਹ ਤਾਂ ਮੈਂ ਕਹਿੰਦਾ ਪੁੱਠੀ ਗੱਲ ਕਹਿ ਰਿਹਾ ਵੀ ਇੰਜੈਕਸ਼ਨ ਲਾ ਲਓ ਨਹੀਂ ਉਹ ਹੀ ਵਾਸ ਡੈਡ ਸੀਰੀਅਸ ਪਰ ਮੈਨੂੰ ਲੱਗਦਾ ਨਾ ਜਿਹੜੇ ਉਹਦੇ ਐਡਵਾਈਜ਼ਰ ਮੈਂ ਪਹਿਲਾਂ ਵੀ ਕਹਿੰਦਾ ਸੀਗਾ ਵੀ ਐਡਵਾਈਜ਼ਰ ਕਈ ਵਾਰੀ ਮਾੜੇ ਹੁੰਦੇ ਕਈ ਵਾਰੀ ਬਹੁਤ ਵਾਰੀ ਮਾੜੇ ਹੁੰਦੇ ਚੰਗੇ ਐਡਵਾਈਜ਼ਰ ਰੱਖਣੇ ਚਾਹੀਦੇ ਆ ਆਪਣੇ ਆਲੇ ਦੁਆਲੇ ਚੰਗੇ ਬੰਦੇ ਰੱਖਣੇ ਚਾਹੀਦੇ ਆ ਇੱਦਾਂ ਹੀ ਮੈਂ ਬਾਦਲਾਂ ਦਾ ਵੀ ਇੱਦਾਂ ਹੀ ਕਹਿੰਦਾ ਸੀ ਸੁਖਬੀਰ ਉਹਨਾਂ ਦਾ ਕਿ ਉਹ ਬੰਦਾ ਠੀਕ ਆ ਪਰ ਉਹਦੇ ਜਿਹੜੇ ਆਲੇ ਦੁਆਲੇ ਨਾ ਉਹ ਬੜੇ ਮਾੜੇ ਬੰਦੇ ਨੇ ਮਤਲਬ ਵਧੀਆ ਐਡਵਾਈਜ਼ਰ ਰੱਖੋ ਤੁਸੀਂ ਵਧੀਆ ਕੰਮ ਕਰੋਗੇ ਪਾਵਰ ਹੈ ਤੁਹਾਡੇ ਕੋਲ ਪੈਸਾ ਹੈ ਸਾਰਾ ਕੁਝ ਹੈ ਹੁਣ ਇਹ ਅੱਗੇ ਐਡਵਾਈਸ ਦਿੱਤਾ ਸੀ ਕਨੈਣ ਦਾ ਕਨੈਣ ਵੀ ਕਨੈਣ ਨਾਲ ਠੀਕ ਹੋ ਜਾਣਾ ਲੈ ਲਈ ਜੀ ਉਹਨਾਂ ਨੇ ਇੰਨੇ ਟਨ ਲੈ ਲਈ ਉਹ ਲੈ ਲਈ ਫਿਰ ਇੱਕ ਸ਼ਰਾਬ ਦਾ ਹੋਇਆ ਵੀ ਸ਼ਰਾਬ ਦੇ ਨਾਲ ਜੀ ਡਿਸਇਨਫੈਕਟੈਂਟ ਹੋ ਜਾਂਦਾ ਤੁਸੀਂ ਆਪ ਘਰ ਬਣਾ ਲਓ ਉਹ ਲੋਕੀ ਨੀਟ ਪੀਣ ਲੱਗ ਗਏ ਤੇ ਉਧਰ ਮੇਰਾ ਖਿਆਲ ਅਫਰੀਕਾ ਦੇ ਇੱਕ ਕੰਟਰੀ ਦੇ ਵਿੱਚ 300-400 ਬੰਦਾ ਮਰ ਗਿਆ ਨੀਟ ਕਲੱਬ ਨੀਟ ਪੀ ਪੀ ਕੇ ਦਾਰੂ ਹਨਾ ਕੋਰੋਨਾ ਵਾਇਰਸ ਨਾਲ ਨੀ ਮੇਰਾ ਨੀਟ ਦਾਰੂ ਨਾਲ ਮਰ ਗਿਆ ਪੀਤੀ ਸੀਗੀ ਡਿਸਇਨਫੈਕਟ ਹੋਣ ਨੂੰ ਸੋ ਅਮਰੀਕ ਭਾਜੀ ਵੀ ਏਡੇ ਉੱਚ ਕੋਟੀ ਦੇ ਲੀਡਰ ਹੈ ਤੇ ਜੋ ਪਿੱਛੇ ਗੱਲਾਂ ਚੱਲਦੀਆਂ ਮਜ਼ਾਕ ਦੀਆਂ ਉਹ ਕਰਕੇ ਉਹ ਲੋਕਾਂ ਨੂੰ ਦੱਸ ਰਹੇ ਨੇ ਮਤਲਬ ਕੀ ਕੀ ਚੱਲ ਰਿਹਾ ਹੈ
ਅਮਨਦੀਪ ਚਲੋ ਬੇਟਾ ਉਹਨਾਂ ਦਾ ਬਿਆਨ ਸੀ ਨਾ ਡੋਨਲਡ ਟਰੰਪ ਦਾ ਬਿਆਨ ਸੀ ਤੇ ਅੱਜ ਨਾ ਪੰਜਾਬੀ ਟ੍ਰਿਬਿਊਨ ਦੇ ਫਰੰਟ ਪੇਜ ਤੇ ਖਬਰ ਲੱਗੀ ਹੈ ਮੋਦੀ ਸਾਹਿਬ ਦੀ ਮੋਦੀ ਸਾਹਿਬ ਨੇ ਕਿਹਾ ਕੋਰੋਨਾ ਨੇ ਮੁਲਕ ਨੂੰ ਆਤਮ ਨਿਰਭਰਤਾ ਦਾ ਸਬਕ ਸਿਖਾਇਆ ਜਾਣੀ ਸੈਲਫ ਸੈਲਫ ਰਿਲਾਇੰਟ ਕੰਟਰੀ ਬਣਾਤਾ ਪ੍ਰੋਟੈਕਸ਼ਨਿਜ਼ਮ ਬਾਰੇ ਗੱਲ ਕਰ ਰਹੇ ਹੋ ਕਿ ਜਿੱਦਾਂ ਪਹਿਲਾਂ ਤੁਸੀਂ ਪੁਰਾਂ ਦੀ ਨਹੀਂ ਗੱਲ ਕਰਦੇ ਹੁੰਦੇ ਜਿੱਦਾਂ ਮਾਲਪੁਰ ਹੋਇਆ ਹੁਸ਼ਿਆਰਪੁਰ ਹੋਇਆ ਨਵਾਂ ਸ਼ਹਿਰ ਦੇ ਨਾਲ ਤਾਂ ਪੁਰ ਲੱਗਦਾ ਨੀ ਚਲੋ ਲਾਉਂਦੇ ਆ ਉਹ ਆਤਮ ਨਿਰਭਰ ਹੁੰਦੇ ਸੀਗੇ ਪੁਰ ਹੁੰਦੇ ਸੀ ਹੁਣ ਮੋਦੀ ਨੇ ਤਾਂ ਚੰਗੀ ਗੱਲ ਕੀਤੀ ਹੈ ਕਿ ਕੋਰੋਨਾ ਦੇ ਨਾਲ ਜਿਹੜਾ ਦੇਸ਼ ਆ ਇਹਦੇ ਜਿਹੜੇ ਇੰਪੋਰਟ ਆ ਉਹ ਬਹੁਤ ਘਟੇ ਆ ਇੰਪੋਰਟ ਘਟਣ ਨਾਲ ਪਤਾ ਕੀ ਹੁੰਦਾ ਕਿ ਤੁਸੀਂ ਆਤਮ ਨਿਰਭਰ ਹੁੰਦੇ ਤੁਹਾਡੇ ਕੋਲ ਦੇਸ਼ ਦੇ ਵਿਚ ਸਾਰੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਤੁਸੀਂ ਕੰਜ਼ਿਊਮ ਕਰਨੀਆਂ ਜਾਂ ਜਿਹਨਾਂ ਦੀ ਤੁਸੀਂ ਵਰਤੋਂ ਕਰਨੀ ਹੈ। ਵੈਸੇ ਇਹ ਬਿਆਨ ਤਾਂ ਸਿਆਣਾ ਹੀ ਲੱਗਦਾ।
ਦੇਖੋ ਵੈਸੇ ਇੱਕ ਗੱਲ ਹੋਰ ਵੀ ਹੈ, ਚਲੋ ਆਪਾਂ ਇਕਾਨਮੀ ਦੀ ਗੱਲ ਕਰਦੇ ਹਾਂ। ਬਹੁਤ ਸਾਰੀਆਂ ਕੰਪਨੀ ਜਿਹੜੀਆਂ ਹੁਣ ਇੰਡੀਆ ਵੱਲ ਨੂੰ ਰੁੱਖ ਕਰੀ ਬੈਠੀਆਂ ਨੇ, ਕਿਉਂਕਿ ਵੈਸਟ ਨੇ ਜਿਹੜਾ ਸਟੈਂਡ ਲਿਆ ਆ, ਯੂਰਪ ਨੇ ਸਟੈਂਡ ਲਿਆ ਆ ਵੀ ਨਹੀਂ ਜੀ ਅਸੀਂ ਉੱਥੇ ਕਰਨਾ। ਜਪਾਨ ਨੇ 130-140 billion dollars ਦੇ ਦਿੱਤੇ ਆ ਵੀ ਤੁਸੀਂ ਜਪਾਨ ਦੇ ਵਿੱਚ ਫੈਕਟਰੀਆਂ ਲਾਓ ਜਾਂ ਕਿਤੇ ਹੋਰ ਲਾਓ, ਜਾ ਕੇ ਅਸੀਂ ਤੁਹਾਨੂੰ ਪੈਸੇ ਦੇਵਾਂਗੇ। ਸੋ ਉਹਦੇ ਲਈ ਜਿਹੜੀ ਡੈਸਟੀਨੇਸ਼ਨ ਹੈ ਉਹ ਹੈਗੀ ਆ ਇੰਡੀਆ ਮੋਸਟ ਲਾਈਕਲੀ, ਕਿਉਂਕਿ ਡਿਵੈਲਪਡ ਹੈ, ਉੱਥੇ ਪੋਰਟਸ ਬਣੇ ਹੋਏ ਨੇ, ਇਨਫਰਾਸਟ੍ਰਕਚਰ ਹੈਗਾ ਆ। ਇੰਡੀਆ ਦੀ ਜਿਹੜੀ ਸਮੱਸਿਆ ਹੈ ਨਾ ਅਮਰੀਕ ਭਾਜੀ, ਜਿਹੜੀ ਸਾਰੇ ਮਤਲਬ ਜਿੰਨੇ ਵੀ ਐਨਾਲਿਸਿਸਟ ਨੇ ਉਹ ਕਰ ਰਹੇ ਨੇ, ਉਹ ਇਹ ਹੈ ਕਿ ਉੱਥੇ ਕੁਆਲਿਟੀ ਹੈ ਨੀ ਜਿਹੜੀ ਜਿਹੜੀ ਨਾ ਕੁਆਲਿਟੀ ਜਿਹੜੀ ਆਪਾਂ ਪ੍ਰੋਗਰਾਮ ਦੇ ਸ਼ੁਰੂ ਚ ਗੱਲ ਕੀਤੀ ਸੀ ਨਾ, ਜਿਹੜਾ ਮਤਲਬ ਨਾ ਇਰਰੈਸਪੋਂਸੀਬਿਲਿਟੀ ਆ ਕਿ ਜਿਹੜੀ ਅਫਸਰਸ਼ਾਹੀ ਆ ਉਹ ਆਪਣੀ ਫੀਲਿੰਗ ਲਈ ਜਾ ਰਹੀ ਆ, ਠੀਕ ਆ, ਤੇ ਲੋਕ ਆਪਣੀ ਫੀਲਿੰਗ ਲਈ ਜਾ ਰਹੇ ਆ, ਕੋਈ ਜ਼ਿੰਮੇਵਾਰ ਨਹੀਂ ਹੈਗਾ। ਹੁਣ ਮੈਂ ਤੁਹਾਨੂੰ ਚਾਈਨਾ ਦੱਸਦਾ ਉਹਨਾਂ ਨੇ ਕਿੱਦਾਂ ਕੰਟਰੋਲ, ਉਹਨਾਂ ਦੀ ਵੀ ਬੜੀ ਮਾੜੀ ਕੁਆਲਿਟੀ ਸੀ। ਹੁਣ ਚਾਈਨਾ ਦੇ ਵਿੱਚ ਅਸੀਂ ਵੀ ਸਮਾਨ ਮੰਗਾਉਂਦੇ ਆ, ਕੰਟੇਨਰ ਕਵੀ ਮੰਗਾਏ ਆ। ਹੁਣ ਉੱਥੇ ਨਾ ਭਾਜੀ ਵੀ ਜੇ ਇੱਕ ਵੋਲਿਊਮ ਹੈ, ਇੱਕ ਨਾ ਲਿਮਿਟ ਤੋਂ ਉੱਤੇ ਤੁਸੀਂ ਸਮਾਨ ਮੰਗਾਉਣਾ ਹੈ ਨਾ, ਜੇ ਤਾਂ ਤੁਸੀਂ ਥੋੜੇ ਡੱਬੇ ਮੰਗਾਉਣੇ ਦੈਟਸ ਫਾਈਨ ਹੈ ਨਾ, ਜੇ ਤੁਸੀਂ ਉਹ ਤੋਂ ਉੱਤੇ ਮੰਗਾਉਣਾ ਹੈ ਨਾ ਤਾਂ ਉਹ ਤੁਹਾਨੂੰ ਇੱਕ ਹੋਰ ਡਿਪਾਰਟਮੈਂਟ ਦੇ ਥਰੂ ਜਾਣਾ ਪੈਣਾ, ਜੇ ਤੁਹਾਡੀ ਉਹਦੀ ਵੈਲਿਊ ਇੰਨੇ ਹਜ਼ਾਰ ਡਾਲਰ ਤੋਂ ਉੱਤੇ ਆ। ਉਹਦਾ ਕੀ ਕਾਰਨ ਹੈ ਕਿ ਉਹਦਾ ਜਿਹੜਾ ਮੰਗਵਾਉਣ ਵਾਲਾ ਹੈ ਇੱਥੇ ਆਸਟ੍ਰੇਲੀਆ ਦੇ ਵਿੱਚ ਬਾਇਰ, ਉਹਦਾ ਕੋਈ ਲੈਣ ਦੇਣ ਨਹੀਂ ਉਹਦੇ ਨਾਲ, ਉਹਨੂੰ ਕੋਈ ਖਰਚਾ ਨਹੀਂ ਪੈਣਾ, ਉਹੀ ਕੁਝ ਜਿਹੜੀ ਕੰਪਨੀ ਨੇ ਭੇਜਣਾ ਹੈ ਉਧਰੋਂ ਉਹਨੂੰ ਉਹਦਾ ਦੇ ਥਰੂ ਚੈੱਕ ਕਰਾਉਣਾ ਪੈਣਾ। ਉਹ ਜਦੋਂ ਉਹ ਪੈਸੇ ਇੰਨੇ ਲਿਮਿਟ ਤੋਂ ਜ਼ਿਆਦਾ ਹੈ ਤਾਂ ਉਹ ਕੰਪਨੀ ਨੂੰ ਆਡਿਟ ਕਰਨ, ਉਹ ਸਮਾਨ ਚੈੱਕ ਕਰਨ ਵਾਸਤੇ ਉਹ ਡਿਪਾਰਟਮੈਂਟ ਦੇ ਬੰਦੇ ਆਣਗੇ ਇੰਸਪੈਕਟਰ, ਔਰ ਉਹ ਦੇਖਣਗੇ ਵੀ ਇਹ ਜਿਹੜਾ ਸਮਾਨ ਇਹ ਭੇਜ ਰਿਹਾ ਆ ਇਹ ਸਟੈਂਡਰਡ ਦੇ ਹਿਸਾਬ ਨਾਲ ਜਿਹੜਾ ਬਾਇਰ ਨੇ ਉਹਨੂੰ ਆਰਡਰ ਕੀਤਾ ਉਹਦੇ ਤੇ ਟੁੱਕਦਾ ਆ ਜਾਂ ਨਹੀਂ ਟੁੱਕਦਾ। ਜੇ ਨਹੀਂ ਟੁੱਕਦਾ ਤਾਂ ਉਹ ਸਮਾਨ ਉੱਥੋਂ ਚੜ੍ਹਨੇ ਨਹੀਂ ਦੇਣਗੇ। ਮਤਲਬ ਇੰਨਾ ਵਧੀਆ ਸਿਸਟਮ, ਇੰਨਾ ਵਧੀਆ ਕੰਟਰੋਲ ਹੈ ਕਿ ਜਿਹੜਾ ਬਾਇਰ ਹੈ ਉਹਨੂੰ ਪ੍ਰੋਟੈਕਸ਼ਨ ਹੈ ਕਿ ਜੇ ਇੱਦਾਂ ਹੁਣ $1,00,000 ਦਾ ਕਿਸੇ ਨੇ ਸਮਾਨ ਮੰਗਾਉਣਾ, $2,00,000 ਦਾ ਮੰਗਾਉਣਾ, ਤੇ ਉਹ $2,00,000 ਨੂੰ ਮਤਲਬ ਉਹਨੂੰ ਲੁੱਪੀ ਲੱਗ ਜਾਵੇ, ਇੱਧਰ ਆ ਕੇ ਸਮਾਨ ਵਿੱਚੋਂ ਨਿਕਲੇ ਮਾੜਾ, ਹਨਾ, ਉਹ ਵਿੱਚ ਦੂਜਾ ਪਾ, ਉਹ ਸਾਰਾ ਫਿਰ ਡਿਪਾਰਟਮੈਂਟ ਚੈੱਕ ਕਰਕੇ ਇਹੋ ਜਿਹੇ ਜਦੋਂ ਇਹ ਤਾਂ ਪੋਸੀਬਲ ਹੈ ਜਦੋਂ ਜਿਹੜੀ ਬਿਊਰੋਕਰੇਸੀ ਆ, ਜਿਹੜੇ ਇੰਸਪੈਕਟਰ ਆ ਉਹ ਓਨੈਸਟ ਹੋਣਗੇ। ਸੋ ਇੰਡੀਆ ਦੇ ਕੋਲ ਓਪਰਚੁਨਿਟੀ ਆ, ਸਾਰਾ ਕੁਛ ਹੈਗਾ ਆ, ਪਰ ਜਿਹੜੀ ਉੱਥੇ ਕੁਆਲਿਟੀ ਆ, ਕੁਆਲਿਟੀ ਨੂੰ ਮੇਨਟੇਨ ਕਰਨ ਦਾ ਜਿਹੜਾ ਮੈਕਨਿਜ਼ਮ ਹੈ ਉਹ ਇੰਡੀਆ ਗੌਰਮੈਂਟ ਨੂੰ, ਸਟੇਟ ਗੌਰਮੈਂਟਸ ਨੂੰ, ਮੋਦੀ ਸਾਹਿਬ ਨੂੰ ਉੱਥੇ ਕੰਮ ਕਰਨਾ ਚਾਹੀਦਾ ਆ ਤੇ ਉਹਦੇ ਨਾਲ ਅੱਗੇ ਚੱਲੇਗਾ।
ਇਹਦੇ ਤੇ ਨਾ ਡਾਕਟਰ ਮਨਮੋਹਨ ਸਿੰਘ ਨੇ ਜਦੋਂ ਉਹ ਪਹਿਲੀ ਵਾਰੀ ਪ੍ਰਧਾਨ ਮੰਤਰੀ ਬਣੇ ਆ ਤਾਂ ਉਹਨਾਂ ਨੇ ਵੈਸੇ ਇਸ ਮੈਕਨਿਜ਼ਮ ਤੇ ਕਾਫੀ ਕੰਮ ਕਰਨ ਦੀ ਕੋਸ਼ਿਸ਼ ਕੀਤੀ ਆ। ਉਹਨਾਂ ਨੇ ਜਿਹੜੀ ਇੰਡਸਟਰੀ ਸੀ ਨਾ ਉਹਨੂੰ ਰੈਗੂਲਾਈਜ਼ ਕਰਨ ਦੀ, ਉਹਨੂੰ ਇੱਕ ਬਿਲਕੁਲ ਸੇਫ ਜ਼ੋਨ ਦੇ ਵਿੱਚ ਲਿਜਾਣ ਦੀ, ਖਾਸ ਤੌਰ ਤੇ ਦਿੱਲੀ ਦੀ ਜਿਹੜੀ ਇੰਡਸਟਰੀ ਆ ਉਹਨੂੰ ਗਲੀਆਂ ਦੇ ਵਿੱਚੋਂ ਕੱਢ ਕੇ ਇੱਕ ਸਪੈਸ਼ਲ ਜ਼ੋਨ ਦੇ ਵਿੱਚ ਲਿਜਾਣ ਦੀ ਕੋਸ਼ਿਸ਼ ਕੀਤੀ ਸੀ ਤਾਂ ਕਿ ਉੱਥੇ ਵਧੀਆ ਕੁਆਲਿਟੀ ਮੇਨਟੇਨ ਕੀਤੀ ਜਾਵੇ। ਜਿਹੜੇ ਟੈਸਟ ਆ ਉਹ ਕੀਤੇ, ਕਈ ਕੈਮੀਕਲ ਟੈਸਟ ਹੁੰਦੇ ਆ ਜਿਹੜੇ ਕਿ ਤੁਸੀਂ ਰਿਹਾਇਸ਼ੀ ਇਲਾਕਿਆਂ ਚ ਨਹੀਂ ਕਰ ਸਕਦੇ, ਉਹ ਉਹਨਾਂ ਇਲਾਕਿਆਂ ਚ ਤੁਸੀਂ ਕੈਮੀਕਲ ਟੈਸਟ ਕਰ ਸਕਦੇ ਜਿਹੜੇ ਕਿ ਇੰਡਸਟਰੀਅਲ ਜ਼ੋਨ ਆ, ਕਈ ਰਾਤ ਨੂੰ ਕਰਨੇ ਪੈਂਦੇ ਆ, ਉਹਨਾਂ ਵਿੱਚ ਕਈ ਏਦਾਂ ਦੀਆਂ ਰੇਜ ਨਿਕਲਦੀਆਂ ਜਿਹੜੀਆਂ ਕਿ ਜਿਹੜੀ ਪਾਪੂਲੇਸ਼ਨ ਹੈ ਉਹਨਾਂ ਨੂੰ ਹਾਰਮ ਕਰ ਸਕਦੀਆਂ ਨਾ, ਉਹ ਡੇਂਜਰਸ ਹੁੰਦੀਆਂ। ਤਾਂ ਉਹਨਾਂ ਨੇ ਕੋਸ਼ਿਸ਼ ਕੀਤੀ ਸੀ ਸਟੱਡੀ ਕਰਕੇ ਕਿ ਜਿਹੜੀ ਇੰਡਸਟਰੀ ਆ ਇਹਨੂੰ ਇੱਕ ਇੰਡਸਟਰੀਅਲ ਜ਼ੋਨ ਦੇ ਵਿੱਚ ਲਿਜਾਇਆ ਜਾਵੇ, ਛੋਟੀ ਇੰਡਸਟਰੀ ਨੂੰ ਮਤਲਬ ਸ਼ਿਫਟ ਕੀਤਾ ਜਾਵੇ। ਤਾਂ ਫਿਰ ਸਾਡੇ ਵਿੱਚ ਹਿਊਮਨ ਰਾਈਟਸ ਵਾਲੇ ਲੋਕ ਆ ਰਹੇ ਆ ਜਾਂ ਜਿਹੜੇ ਕਹਿੰਦੇ ਲੋਕਤੰਤਰ ਦਾ ਘਾਣ ਹੋ ਰਿਹਾ, ਇਹ ਬਹੁਤ ਗਲਤ ਕੰਮ ਕਰ ਰਹੇ ਆ, ਇਹਦਾ ਹੋਣਾ ਨੀ ਚਾਹੀਦਾ, ਸਾਡੀ ਜੋਬਾਂ ਚਲੇ ਜਾਣੀਆਂ। ਟੈਂਪਰੇਰੀ ਜੋਬਾਂ ਜਾਊਗੀਆਂ, ਹੁਣ ਵੀ ਤੱਕ ਬੈਠੀ ਆ ਘਰਾਂ ਦੇ, 3 ਮਹੀਨੇ ਹੋਏ ਗਏ ਆ ਤੇ 2 ਮਹੀਨੇ ਚਲੋ ਰੱਖ ਲਓ। ਉਦੋਂ ਉਹ ਕੋਸ਼ਿਸ਼ ਕੀਤੀ ਗਈ ਸੀ ਤੇ ਮਨਮੋਹਨ ਸਿੰਘ ਦੀ ਜਿਹੜੀ ਐਫਰਟ ਸੀ ਨਾ ਉਹਨੂੰ ਕਿਸੇ ਨੇ ਵੀ ਐਪਰੀਸ਼ੀਏਟ ਨਹੀਂ ਕੀਤਾ ਸੀ ਤੇ ਉਹਨਾਂ ਨੇ ਕਿਉਂ ਉਹਨਾਂ ਦੀ ਸਰਕਾਰ ਵੀ ਜਿਹੜੀ ਡਾਮਾ ਡੋਲੇ ਸੀ, ਕੋਈ ਡਿਸੀਜਨ ਇੱਦਾਂ ਲੈ ਨਹੀਂ ਸਕਦੇ ਸੀ, ਕਈ ਮਿਲ ਭੋਗਾ ਜਿਹਾ ਸੀਗਾ ਵੱਖ ਵੱਖ ਪਾਰਟੀਆਂ ਦਾ, ਤਾਂ ਉੱਥੇ ਫੇਲ ਹੋਇਆ ਸੀ। ਕੌਮਿਸਟ ਹੈਗੇ ਆ ਇੰਡੀਆ ਦੇ ਵਿੱਚ ਜਿਹੜੇ ਕਰਨਾ ਚਾਹੁੰਦੇ ਆ, ਲੇਕਿਨ ਜਿਹੜੀਆਂ ਗਲਤ ਡੈਮੋਕਰੇਟਿਕ ਪ੍ਰੋਸੈਸ ਚੱਲ ਰਹੀ ਆ ਨਾ ਉੱਥੇ, ਡੈਮੋਕਰੇਟਿਕ ਜਿਹੜਾ ਮਜ਼ਾਕ ਫੜਾਇਆ ਜਾ ਰਿਹਾ, ਇਹਦੇ ਕਰਕੇ ਪਿੱਛੇ ਰਹਿ ਰਹੇ ਆ।
ਹੁਣ ਦੇਖੋ ਅਮਰੀਕ ਭਾਜੀ, ਹੁਣ ਤੁਹਾਨੂੰ ਚੇਤਾ, ਕਿਸੇ ਨੂੰ ਚੇਤਾ ਵੀ ਸੀ ਏ ਕੀ ਹੁੰਦੀ ਸੀ, ਜਿਹੜਾ ਕਿਸੇ ਨੂੰ ਪਤਾ ਹੀ ਨਹੀਂ, ਮੁੱਦਾ ਹੀ ਖਤਮ, ਉਹ ਐਕਚੁਅਲੀ ਮੁੱਦਾ ਹੈ ਹੀ ਨਹੀਂ ਸੀਗਾ, ਅਸੀਂ ਪਹਿਲਾਂ ਹੀ ਕਹਿੰਦੇ ਸੀ ਉਹ ਮੁੱਦਾ ਹੀ ਨਹੀਂ ਸੀ, ਉਹ ਤਾਂ ਪੋਲੀਟੀਕਲ ਧਰਨੇ ਮੁਜ਼ਾਹਰੇ ਦੇਣ ਨੂੰ ਵੋਟਾਂ ਦੇ ਕਲਚਰ ਨੂੰ, ਮਤਲਬ ਉਹ ਟੋਟਲ ਮਿਸ ਇਨਫੋਰਮੇਸ਼ਨ ਲੋਕਾਂ ਦੀ ਫੈਲਾਈ
ਜਾਂਦੀ ਹੈ। ਬਹੁਤ ਵੱਡੀ ਸਾਜ਼ਿਸ਼ ਹੈ ਇਹਦੇ ਨਾਲ, ਜਿਹੜਾ ਸਾਡਾ ਸਮਾਜ ਟੁੱਟ ਜਾਣਾ, ਅਸੀਂ ਘਰਾਂ ਚ ਬੈਠੇ ਰਹਿ ਜਾਣਾ,
ਹੋ ਗਿਆ
ਰੁਜ਼ਗਾਰ ਹੋ ਜਾਣਾ, ਉਹ ਹੁਣ ਇਹ ਕਰਕੇ ਹੋਇਆ। ਹੁਣ ਤਾਂ ਪਰਮਾਤਮਾ ਨੇ, ਜਿਹੜੇ ਕਹਿੰਦੇ ਪਰਮਾਤਮਾ ਹੈ ਹੀ ਨੀ ਹੈ, ਸਾਰੀ ਕੁਦਰਤ ਆ, ਉਹਨਾਂ ਨੇ ਵੀ ਜਵਾਬ ਦਿੱਤਾ ਪਰਮਾਤਮਾ ਨੇ, ਸੀਏਏ ਵਾਲਿਆਂ ਨੂੰ ਵੀ ਜਵਾਬ ਦਿੱਤਾ ਜਿਹੜੇ ਮੁਖਾਲਫਤ ਕਰਦੇ।
ਠੀਕ, ਅਮਰੀਕਾ ਦੀ ਆਪਾਂ ਗੱਲ ਕਰੀਏ ਤੇ ਅਮਰੀਕਾ ਦੇ ਵਿਚ ਅਮਰੀਕ ਭਾਜੀ ਭੀ 50,000 ਤੋਂ ਉੱਤੇ ਮੌਤਾਂ ਹੋ ਚੁੱਕੀਆਂ ਨੇ, ਜਿਹੜਾ ਡਾਟਾ ਜੌਨ ਹੌਪਕਿੰਸ ਯੂਨੀਵਰਸਿਟੀ ਨੇ ਤਿਆਰ ਕੀਤਾ, ਔਰ ਪਿਛਲੇ 24 ਘੰਟਿਆਂ ਦੇ ਵਿੱਚ 3,000 ਮੌਤਾਂ ਹੋਈਆਂ ਨੇ। ਸੋ ਉੱਥੇ ਜਿਹੜੇ ਕੇਸ ਹੈ ਲਗਾਤਾਰ ਵੱਧ ਰਹੇ ਨੇ, ਹਜੇ ਰਾਹਤ ਦਾ ਕੋਈ ਵੀ ਕਿਰਨ ਦਿਖਾਈ ਨਹੀਂ ਦੇ ਰਹੀ। ਤੇ ਦੂਜੇ ਪਾਸੇ ਜਿਹੜਾ ਅਮਰੀਕਾ ਦੀ ਅਨਇੰਪਲੋਇਮੈਂਟ ਰੇਟ ਹੈ, ਲੋਕ ਜਿਹੜੇ ਜੌਬਾਂ ਜਿਨ੍ਹਾਂ ਦੀਆਂ ਗਈਆਂ ਨੇ, 26 ਮਿਲੀਅਨ ਲੋਕ ਜਿਹੜੇ ਨੇ ਉਹ ਜੌਬ ਆਪਣੀ ਗਵਾ ਚੁੱਕੇ ਨੇ, ਉਹਨਾਂ ਨੇ ਰਜਿਸਟਰ ਕੀਤਾ ਅਨਇੰਪਲੋਇਮੈਂਟ ਦੇ ਵਾਸਤੇ। ਤੇ ਇਧਰ ਆਸਟ੍ਰੇਲੀਆ ਦੇ ਵਿੱਚ ਅਮਰੀਕ ਭਾਜੀ ਮੈਨੂੰ ਲੱਗਦਾ 1.6 ਮਿਲੀਅਨ ਦੇ ਕਰੀਬ ਜਿਹੜੇ ਆ ਉਹ ਅਨਇੰਪਲੋਇਮੈਂਟ ਹੋਈ ਆ, ਜਿਹੜੀ ਕਿ 10% ਬਣਦੀ ਆ ਵਰਕ ਫੋਰਸ ਦੀ। ਸੋ ਇਸ ਵੇਲੇ ਜਿਹੜੀ ਅਨਇੰਪਲੋਇਮੈਂਟ ਰੇਟ ਆਸਟ੍ਰੇਲੀਆ ਦਾ ਚੱਲ ਰਿਹਾ 10% ਆ, ਪਰ ਜੇ ਇੰਪਲੋਇਰ ਜੌਬ ਕੀਪਰ ਸਕੀਮ ਨਾ ਹੁੰਦੀ ਤਾਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਸੀਗਾ ਵੀ ਇਹ ਤਕਰੀਬਨ 15-20% ਤੱਕ ਵੀ ਪਹੁੰਚ ਸਕਦੀ ਸੀ, ਜਿਹੜੀ ਕਿ ਇੱਕ ਚੰਗੀ ਗੱਲ ਹੈ। ਤੇ ਅਮਰੀਕ ਭਾਜੀ ਤੁਸੀਂ ਨੀਅਰ ਫਿਊਚਰ ਦੇ ਵਿੱਚ ਆਉਣ ਵਾਲੇ ਕੁਛ ਦਿਨਾਂ ਦੇ ਵਿੱਚ ਕੁਛ ਰਾਹਤਾਂ ਐਕਸਪੈਕਟ ਕਰ ਰਹੇ ਹੋ, ਅੰਦਾਜ਼ਾ ਲਾ ਰਹੇ ਹੋ ਵੀ ਕੁਛ ਨਾ ਕੁਛ ਰਾਹਤ ਮਿਲੇਗੀ ਕਿਤੇ?
ਜੀ ਅਮਦੀਪ, ਜਿੱਥੋਂ ਤੱਕ ਆਸਟ੍ਰੇਲੀਆ ਦਾ ਸਵਾਲ ਹੈ ਨਾ, ਆਸਟ੍ਰੇਲੀਆ ਦੇ ਵਿੱਚ ਜਿਹੜੀ ਇਹ ਕਰੋਪੀ ਦੀ ਜਿਹੜੀ ਇੰਟੈਂਸਿਟੀ ਆ ਇਹ ਥੋੜੀ ਫਲੈਟਨ ਹੋ ਰਹੀ ਆ, ਕੇਸ ਘੱਟ ਰਹੇ ਆ, ਚੈਕਿੰਗ ਜ਼ਿਆਦਾ ਹੋ ਰਹੀ ਆ, ਕੇਸ ਘੱਟ ਆ ਰਹੇ ਆ। ਇੱਥੇ ਤਾਂ ਥੋੜੀਆਂ ਜਿਹੜੀਆਂ ਰਾਇਤਾਂ ਦਿੱਤੀਆਂ ਜਾ ਸਕਦੀਆਂ। ਕੱਲ ਸਿਡਨੀ ਦੇ ਕੁਛ ਬੀਚਸ ਖੁੱਲੇ ਸੀਗੇ, ਲੇਕਿਨ ਉਹ ਬੀਚਸ ਦੇ ਵਿੱਚ ਸਿਰਫ ਉਹਨਾਂ ਨੇ ਇਹੀ ਕਿਹਾ ਸੀ ਕਿ ਤੁਸੀਂ ਐਕਸਰਸਾਈਜ਼ ਕਰ ਸਕਦੇ ਆ, ਤੁਸੀਂ ਕਸਰਤ ਕਰ ਸਕਦੇ ਆ, ਲੇਕਿਨ ਲੋਕਾਂ ਨੇ ਉਹਦੀਆਂ ਧੱਜੀਆਂ ਉਡਾਤੀਆਂ ਤੇ ਉਹਨਾਂ ਨੂੰ 2 ਘੰਟੇ ਬਾਅਦ ਫਿਰ ਉਹ ਸਭ ਕੁਛ ਬੰਦ ਕਰਨਾ ਪਿਆ। ਇਹ ਨਿਰਭਰ ਕਰਦਾ ਹੈ ਕਿ ਅਸੀਂ ਕਿੱਦਾਂ, ਜੇ ਸਾਨੂੰ ਆਜ਼ਾਦੀ ਮਿਲਦੀ ਹੈ ਤਾਂ ਉਹਨੂੰ ਐਕਸਰਸਾਈਜ਼ ਕਿੱਦਾਂ ਕਰਨਾ, ਉਹਨੂੰ ਵਰਤਣਾ ਕਿੱਦਾਂ ਆ। ਜੇ ਐਕਸਰਸਾਈਜ਼ ਜ਼ਿਆਦਾ, ਜੇ ਤੁਸੀਂ ਆਜ਼ਾਦ, ਹੁਣ ਪੱਬਾਂ ਵਿੱਚ ਆਜ਼ਾਦੀ ਰੇਤੀ ਤੇ ਤੁਸੀਂ ਪੱਬ ਖੋਲ ਸਕਦੇ ਆ, 20 ਬੰਦੇ ਉਹ ਚ ਐਂਟਰ ਕਰ ਸਕਦੇ, ਜੇ 20 ਨਿਕਲ ਗਿਆ ਫਿਰ 20 ਜਾ ਸਕਦੇ ਆ। ਏਦਾਂ ਜਿੱਦਾਂ ਐਕਸਰਸਾਈਜ਼ ਜਿਹੜੇ ਜ਼ੋਨ ਜਿੱਥੇ ਐਕਸਰਸਾਈਜ਼ ਕਰਦੇ ਆ ਉੱਥੇ ਵੀ ਜਿਹੜੇ 10 ਬੰਦੇ ਜਾ ਸਕਦੇ, ਜਿਹੜੇ 10 ਬੰਦੇ ਐਕਸਰਸਾਈਜ਼ ਕਰਕੇ ਫਿਰ ਉਹ ਬੰਦੇ ਦੂਜੇ ਬੰਦੇ ਜਾਊਗੇ। ਏਦਾਂ ਸਕੂਲਾਂ ਦੇ ਵਿੱਚ ਇੱਕ ਦਿਨ ਕੁਛ ਲੋਕ ਜਾਊਗੇ, ਦੂਜੇ ਦਿਨ ਕੁਛ ਸਟੂਡੈਂਟ ਜਾਊਗੇ। ਏਦਾਂ ਕੋਸ਼ਿਸ਼ ਕਰ ਰਹੀ ਹੈ ਸਰਕਾਰ ਇਹਨੂੰ ਅਮਲ ਦੇ ਵਿੱਚ ਲਿਆਉਣ ਦੇ ਲਈ, ਪਰ ਡਿਪੈਂਡ ਕਰਦਾ ਨਾ ਅਸੀਂ ਕਿੱਥੇ ਕਦੋਂ ਕਿੰਨੀ ਕੁ ਹੱਦ ਤੱਕ ਉਹਨੂੰ ਅਸੀਂ ਬਰਦਾਸ਼ਤ ਕਰਦੇ ਹਾਂ ਜਾਂ ਉਹਦੇ ਤੇ ਐਕਸਰਸਾਈਜ਼ ਕਰਦੇ ਹਾਂ, ਐਕਸਪੀਰੀਅੰਸ ਸਾਡਾ ਕਿੱਦਾਂ ਦਾ ਹੈ, ਇਹ ਡਿਪੈਂਡ ਕਰੂਗਾ। ਲੇਕਿਨ ਜਿਹੜੀਆਂ ਰਿਸਟ੍ਰਿਕਸ਼ਨ ਆ ਨਾ ਨੇੜੇ ਭਵਿੱਖ ਚ ਦੇਣ ਜਾ ਰਹੀ ਹੈ ਸਰਕਾਰ। ਹੁਣ ਭਾਰਤ ਦਾ ਤਾਂ ਪਤਾ ਨੀ, ਜਿੱਦਾਂ ਭਾਰਤ ਦੇ ਵਿੱਚ ਮੌਤਾਂ ਦੀ ਗਿਣਤੀ ਜਾਂ ਕੇਸਿਸ ਦੀ ਗਿਣਤੀ ਵੱਧ ਰਹੀ ਆ, ਹੁਣ 3 ਮਈ ਤੱਕ ਤਾਂ ਪੰਜਾਬ ਦੇ ਵਿੱਚ ਆ, 1 ਮਈ ਤੱਕ ਸਾਰੇ ਹਿੰਦੁਸਤਾਨ ਦੇ ਵਿੱਚ ਆ, ਇਹ ਹੁਣ ਮਈ ਆਉਣੇ ਵਾਲੇ ਹੀ ਆ, 4-5 ਦਿਨ ਬਹਿ ਗਏ। ਉਸ ਤੋਂ ਬਾਅਦ ਕੀ ਹੁੰਦਾ ਇਹਦੇ ਬਾਰੇ
ਮੈਲਬਨ ਤੋਂ ਤਾਂ ਵਰਜਿਨ ਦੇ ਜਿਹੜੇ ਮੇਨ ਆਫਿਸਰ ਸੀ ਉੱਥੇ ਅੱਧਾ ਘੰਟਾ ਖੜ ਕੇ ਮੌਕਾ ਮਿਲਿਆ ਉਹਨਾਂ ਨਾਲ ਗੱਲ ਕਰਨ ਦਾ। ਉਹ ਕਹਿੰਦੇ ਜੋ ਇੰਡੀਆ ਇਜ਼ ਐਟ ਦਾ ਫੋਰ ਫਰੰਟ, ਕਿੱਡਾ ਵੱਡਾ ਕੰਟਰੀ ਆ, ਉਹਨਾਂ ਨੇ ਬਹੁਤ ਵਧੀਆ ਮੈਨੇਜ ਕੀਤਾ। ਤੇ ਆਸਟ੍ਰੇਲੀਆ ਤਕਰੀਬਨ ਉਧਰ ਨੂੰ ਜਾਏਗਾ ਮੈਨੂੰ ਲੱਗਦਾ। ਹੁਣ ਅੱਜ ਦੀ ਇੱਕ ਖਬਰ ਵੀ ਹੈ ਕਿ ਸੈਂਟਰ ਗੌਰਮੈਂਟ ਨੇ ਕੁਛ ਸਰਵਿਸਿਜ਼ ਨੂੰ ਖੋਲਣ ਦਾ ਜਿਹੜੀ ਲਿਸਟ ਬਣਾਈ ਹੈ, ਕਿਹੜੀਆਂ ਕਿਹੜੀਆਂ ਦੁਕਾਨਾਂ ਕਿੱਦਾਂ ਕਿੱਦਾਂ ਖੋਲ ਸਕਦੀਆਂ, ਉਹ ਬਿਟ ਬਾਏ ਬਿਟ ਇੱਦਾਂ ਖੋਲਣ ਦੀ ਕੋਸ਼ਿਸ਼ ਕਰਨਗੇ। ਇੱਦਾਂ ਹੀ ਆਸਟ੍ਰੇਲੀਆ ਚ ਵੀ ਚੱਲ ਰਿਹਾ। ਅਮਰੀਕ ਭਾਜੀ ਇੱਕ ਗੱਲ ਕਰਨੀ, ਤੁਸੀਂ ਟੀਚਰ ਹੋ, ਬਾਕੀ ਸਾਰਾ ਆਸਟ੍ਰੇਲੀਆ ਬੱਚੇ ਮਾਂ ਬਾਪ ਚਾਹੁੰਦੇ ਆ ਸਕੂਲ ਜਾਣਾ, ਠੀਕ ਹੈ, ਘਰੇ ਬੋਰ ਹੋਏ ਨੇ ਸਾਰੀਆਂ ਸਟੇਟਾਂ ਚ। ਇੱਕ ਕੁਈਨਜ਼ਲੈਂਡ ਦੀ ਸਟੇਟ ਹੈ ਜਿੱਥੇ ਜਾਣੀ ਕਿ ਟੀਚਰ ਯੂਨੀਅਨ ਮਤਲਬ ਸਿੰਗੜਾ ਹੀ ਵੱਟੀ ਕਹਿੰਦੀ ਨਹੀਂ ਅਸੀਂ ਤਾਂ ਕਰਨਾ ਹੀ ਨਹੀਂ ਅਸੀਂ ਮਤਲਬ ਨਹੀਂ ਜਾਣੇ ਚਾਹੀਦੇ ਹਾਲਾਂਕਿ ਕੋਈ ਮੈਡੀਕਲ ਐਵੀਡੈਂਸ ਨਹੀਂ ਹੈਗੀ ਕੋਈ ਕੁਛ ਨਹੀਂ ਹੈਗੀ ਤੇ ਉਹਦੇ ਤੇ ਇਲਜ਼ਾਮ ਲੱਗ ਰਿਹਾ ਕਿ ਉਹ ਮਤਲਬ ਜਿਹੜੀ ਯੂਨੀਅਨ ਹੈ ਉਹੀ ਨਹੀਂ ਚਾਹੁੰਦੀ ਮਤਲਬ ਬਾਕੀ ਸਾਰੇ ਚਾਹੁੰਦੇ ਆ ਬੱਚੇ ਵੀ ਚਾਹੁੰਦੇ ਪੇਰੈਂਟ ਵੀ ਚਾਹੁੰਦੀ ਸਰਕਾਰ ਵੀ ਚਾਹੁੰਦੀ ਆ ਤੇ ਯੂਨੀਅਨ ਮਤਲਬ ਦੇ ਜਸਟ ਡੋਂਟ ਵਾਂਟ ਟੂ ਗੋ ਐਂਡ ਗੋ ਬੈਕ ਟੂ ਵਰਕ ਤੁਹਾਡਾ ਕੀ ਖਿਆਲ
ਮੇਰੇ ਖਿਆਲ ਨਿਊ ਸਾਊਥ ਵੇਲਸ ਦੀ ਟੀਚਰ ਫੈਡਰੇਸ਼ਨ ਇਹ ਵੀ ਫਸਾਉਣ ਦੀ ਕੋਸ਼ਿਸ਼ ਕਰਦੀ ਹੈ ਇਹ ਵੀ ਕੋਈ ਸਕੂਲ ਖੋਲਣ ਦੇ ਹੱਕ ਵਿਚ ਨਹੀਂ ਆ ਪਤਾ ਕੀ ਗੱਲ ਆ ਇਹ ਹੁੰਦੀ ਪਲੀਜ਼ਿੰਗ ਐਟੀਟਿਊਡ ਗੈਟ ਦਾ ਸਟੇਕ ਹੋਲਡਰ ਪਲੀਜ਼ ਕਿ ਜਿਹੜੇ ਆਪਣੇ ਟੀਚਰ ਆ ਇਹਨਾਂ ਨੂੰ ਖੁਸ਼ ਕਰੋ ਕਿ ਹੋਰ ਤੁਹਾਡੇ ਨਾਲ ਹੋਰ ਯੂਨੀਅਨ ਟੀਚਰ ਜੁੜਨ ਕਿਉਂਕਿ ਯੂਨੀਅਨਿਜ਼ਮ ਜਿਹੜਾ ਹੈ ਨਾ ਇਹ ਫਲੈਟਨ ਹੋ ਰਿਹਾ ਆ ਆਸਟ੍ਰੇਲੀਆ ਦੇ ਵਿਚ ਟੀਚਰ ਯੂਨੀਅਨ ਦੇ ਮੈਂਬਰ ਘੱਟ ਰਹੇ ਆ ਤਾਂ ਕਿ ਆਪਣਾ ਪ੍ਰਭਾਵ ਫੈਲਾਉਣ ਦੇ ਲਈ ਇਹ ਜਿਹੜੀ ਯੂਨੀਅਨਸ ਆ ਨਾ ਉਹ ਇੱਦਾਂ ਦੇ ਫੈਸਲੇ ਲੈਂਦੀਆਂ ਕਿ ਟੀਚਰਾਂ ਨੂੰ ਖੁਸ਼ ਕਰਨਾ ਉਹਨਾਂ ਦਾ ਮਕਸਦ ਇਹ ਮੇਰੇ ਖਿਆਲ ਦੇ ਵਿਚ ਮੈਂ ਆਪਣੀ ਸੋਚ ਆ ਕਿ ਕੋਵਿਡ-19 ਦੇ ਨਾਲ ਜ਼ਿਆਦਾ ਕੰਸਰਨ ਨਹੀਂ ਹੈ ਉਹਨਾਂ ਨੂੰ ਆਪਣੀ ਐਗਜ਼ਿਸਟੈਂਸ ਦੇ ਨਾਲ ਜ਼ਿਆਦਾ ਕੰਸਰਨ ਹੈ ਤੇ ਉਹਨਾਂ ਦੀ ਐਗਜ਼ਿਸਟੈਂਸ ਤੋਂ ਤਾਂ ਨਹੀਂ ਖਤਰਾ ਤੇ ਮੇਰੇ ਖਿਆਲ ਦੇ ਵਿਚ ਹੁਣ ਜਦੋਂ ਸਕੂਲ ਆ ਸਕੂਲ ਦੀ ਹੁਣ ਜਿਹੜੀਆਂ ਸਰਕਾਰਾਂ ਅੱਜ ਦਾ ਲੋਕ ਵੀ ਹੁਣ ਤੰਗ ਆ ਗਏ ਆ ਹੁਣ ਘਰ ਦੇ ਵਿਚ ਜੇ ਜਿਹੜਾ ਬੰਦਾ ਤੁਸੀਂ ਸਪੋਜ਼ ਕਰੋ ਤੁਸੀਂ ਬੈਂਕ ਵਿਚ ਆਫਿਸਰ ਆ ਤੁਹਾਡਾ ਇੱਕ ਜਾਂ ਦੋ ਬੱਚੇ ਤੁਸੀਂ ਦੋਨੋਂ ਆਫਿਸਰ ਆ ਦੋਨੋਂ ਵੀ ਘਰ ਵਿਚ ਕੰਮ ਕਰਦੇ ਆ ਬੱਚਾ ਤੁਹਾਡਾ ਛੋਟਾ ਆ ਤੁਸੀਂ ਬੱਚੇ ਦੀ ਲੁੱਕ ਆਫਟਰ ਕਰੋਗੇ ਜਾਂ ਆਪਣਾ ਕੰਮ ਕਰੋਗੇ ਕੰਪਿਊਟਰ ਤੇ ਕਈ ਵਾਰ ਕਈ ਸੈਂਸਿਟਿਵ ਕੰਮ ਹੁੰਦੇ ਜਿਹੜੇ ਤੁਸੀਂ ਨਹੀਂ ਕਰ ਸਕਦੇ ਬੱਚੇ ਲੁੱਕ ਆਫਟਰ ਕਰ ਸਕਦੇ ਬੱਚੇ ਦੀ ਧਿਆਨ ਮੰਗਦੇ ਆ ਬੱਚਾ ਚਾਈਲਡ ਕੇਅਰ ਚ ਜਾਊਗਾ ਬੱਚਾ ਸਕੂਲ ਵਿਚ ਜਾਊਗਾ ਬੱਚਾ ਹੋਰ ਕਿਤੇ ਜਿੱਥੇ ਉਹ ਇੰਟਾਈਟਲਡ ਆ ਜਾਣ ਨੂੰ ਉੱਥੇ ਜਾਊਗਾ ਜੇ ਬੱਚਾ ਹੁਣ ਬੱਚੇ ਸਕੂਲ ਵਿਚ ਜਾਂਦੇ ਆ ਤਾਂ ਉਹਦਾ ਉਸ ਵਿਚ ਉੱਥੇ ਜ਼ਿਆਦਾ ਸੁਰੱਖਿਅਤ ਹੋਊਗੇ ਕਿ ਉਹਨਾਂ ਦਾ ਟੈਂਪਰੇਚਰ ਚੈੱਕ ਕੀਤਾ ਜਾਊਗਾ ਜਾਣ ਲੱਗਿਆਂ ਦਾ ਫਿਰ ਉਹਨਾਂ ਥਾਂ ਥਾਂ ਤੇ ਉਹਨਾਂ ਹੀ ਹੱਥ ਧੋਣ ਦੇ ਲਈ ਰੱਖੇ ਹੁੰਦੇ ਆ ਫਿਰ ਉਹਨਾਂ ਨੂੰ ਇੰਸਟਰਕਸ਼ਨ ਮਿਲਦੀਆਂ ਸਿੱਖਿਆ ਮਿਲਦੀ ਆ ਕਿੱਦਾਂ ਤੁਸੀਂ ਬਚਣਾ ਆ ਫਿਰ ਉਹਦੇ ਤੋਂ ਜ਼ਿਆਦਾ ਉਹ ਸਾਈਕੋਲੋਜੀਕਲ ਇੰਪੈਕਟ ਬੱਚੇ ਦੇ ਬਹੁਤ ਪੈਂਦਾ ਜਿਹੜੇ ਘਰੇ ਬੈਠੇ ਦਾ ਉਹ ਬਾਹਰ ਜਾ ਨਹੀਂ ਸਕਦੇ ਤੇ ਉਹ ਸਾਈਕੋਲੋਜੀਕਲੀ ਜਿਹੜੀ ਇੱਕ ਤਰ੍ਹਾਂ ਨਾਲ ਗੱਲਬਾਤ ਆ ਉਹ ਤੋਂ ਵੀ ਬਾਹਰ ਆਉਂਦੇ ਮੇਰੇ ਖਿਆਲ ਦੇ ਵਿਚ ਸਕੂਲਾਂ ਨੂੰ ਨਾ ਖੋਲਣਾ ਚਾਹੀਦਾ ਆ ਸਟੇਟ ਬਈ ਤੇ ਥੋੜੇ ਪ੍ਰੀਕੋਸ਼ਨ ਰੱਖਣੇ ਆ ਹੁਣ ਟੀਚਰ ਵੀ ਘਰ ਬੋਰ ਹੋ ਰਹੇ ਆ ਉਹ ਜਿਹੜੀ ਆਨਲਾਈਨ ਐਜੂਕੇਸ਼ਨ ਹੈ ਮੈਂ ਪੰਜਾਬ ਦੇ ਪੜ੍ਹ ਰਿਹਾ ਸੀ ਕਿ ਆਨਲਾਈਨ ਐਜੂਕੇਸ਼ਨ ਪੰਜਾਬ ਵਿਚ ਬਿਲਕੁਲ ਹੀ ਫਲੋਪ ਆ ਕਿ ਪੰਜਾਬ ਵਿਚ ਆਨਲਾਈਨ ਜਿਹੜੀ ਐਜੂਕੇਸ਼ਨ ਹੈ ਇੱਕ ਤਾਂ ਨਿਆਣੇ ਕੋਲ ਇੰਸਟਰੂਮੈਂਟ ਹੈ ਹੀ ਨਹੀਂ ਹੈ ਜਾਂ ਜਿਹੜੇ ਆਪਣੇ ਰਾਜ ਨੇ ਇੰਸਟਰੂਮੈਂਟ ਦਿੱਤੇ ਉਹ ਉਦਾਂ ਨਹੀਂ ਚੱਲਦੇ ਫੋਨ ਜਿਹੜੇ ਦਿੱਤੇ ਆ ਤਾਂ ਬਾਕੀ ਜਿਹੜੇ ਬਿਜਲੀ ਨੀ ਆਦੀ ਹੈਨਾ ਕਈਆਂ ਚ ਉਹਨਾਂ ਤੇ ਦੂਜੀ ਨੀ ਐਕਸੈਸ ਨੀ ਇੰਟਰਨੈਟ ਦੀ ਐਕਸੈਸ ਨੀ ਆ ਇਹ ਜਿਹੜਾ ਸਾਰਾ ਵਰਤਾਰਾ ਹੈ ਮੈਨੂੰ ਆਨਲਾਈਨ ਦਾ ਤਾਂ ਇੱਕ ਸੋਚਾ ਜਿਹਾ ਹੀ ਛੱਡਿਆ ਆ
ਨਹੀਂ ਸੋਚਾ ਤਾਂ ਦੇਖੋ ਅਮਰੀਕ ਭਾਜੀ ਉਹ ਗਰੁੱਪ ਬਣਾਇਆ ਇੰਡੀਆ ਦੇ ਵਿਚ ਇਹ ਵੀ ਖਬਰ ਆ ਰਹੀ ਆ ਕਿ ਗਰੁੱਪ ਬਣਾਇਆ ਵਟਸਐਪ ਦਾ ਵੱਖਰੀਆਂ ਵੱਖਰੀਆਂ ਕਲਾਸਾਂ ਦਾ ਠੀਕ ਹੈ ਜਾਂ ਹੋਰ ਤੇ ਇਹਨਾਂ ਨੂੰ ਪੜ੍ਹਾਉਣਾ ਆ ਤੇ ਉਹਦੇ ਵਿਚ ਕੀ ਹੋਇਆ ਵੀ ਮਤਲਬ ਉਹ ਹੁਣ 8ਵੀਂ 9ਵੀਂ 10ਵੀਂ ਤੁਹਾਨੂੰ ਪਤਾ ਵੀ ਏਜ ਕਿੱਦਾਂ ਦੀ ਹੁੰਦੀ ਆ ਸਾਰਿਆਂ ਨੂੰ ਪਤਾ ਸਾਰੇ ਸਕੂਲੀ ਗਏ ਹੀ ਆ ਹੁਣ ਉਹ ਵਟਸਐਪ ਦੇ ਗਰੁੱਪ ਦੇ ਵਿਚ ਇਲਜ਼ਾਮ ਇਹ ਲੱਗ ਰਿਹਾ ਆ ਉੱਥੇ ਰੌਲਾ ਪੈ ਗਿਆ ਵੀ ਯਾਰ ਇਹ ਤਾਂ ਟੋਟਲੀ ਗਲਤ ਹੈ ਪੇਰੈਂਟਸ ਕੁੜੀਆਂ ਦੇ ਪੇਰੈਂਟਸ ਬੜੇ ਦੁਖੀ ਨੇ ਉਹਦੇ ਗਰੁੱਪ ਦੇ ਰਾਹੀਂ ਉਹ ਕੁੜੀਆਂ ਦੇ ਨੰਬਰ ਲੈ ਲਏ ਸਾਰੇ ਮੁੰਡਿਆਂ ਨੇ ਗਾਂਹ ਤੇ ਗਾਂਹ ਫਲਾਤੇ ਜਾਓ ਉਹਨਾਂ ਨੂੰ ਉਹਨਾਂ ਦੇ ਜਿਹੜੇ ਫੋਨ ਨੰਬਰ ਹੈ ਉਹਦੀ ਪ੍ਰਾਈਵੇਸੀ ਸਾਰੀ ਖਤਮ ਹੋ ਗਈ ਰਾਈਟ ਸੋ ਜੇ ਕਲਾਸ ਤੁਹਾਡੀ ਮਤਲਬ 50-100 ਨਿਆਣੇ ਦੀ ਆ ਦੋ ਸੈਕਸ਼ਨ ਬਣੇ ਤਿੰਨ ਸੈਕਸ਼ਨ ਬਣੇ ਉਹ ਸਾਰਿਆਂ ਦੇ ਨੰਬਰ ਉਹ ਚ ਐਕਸਚੇਂਜ ਹੋ ਗਏ ਪਤਾ ਲੱਗ ਗਿਆ ਵੀ ਜਾਣੀ ਕਿ ਉਹ ਤੁਹਾਨੂੰ ਪਤਾ ਹੀ ਆ ਵੀ ਪੜ੍ਹਾਈ ਵੱਲ ਤਾਂ ਧਿਆਨ ਘੱਟ ਹੁੰਦਾ ਤੇ ਇਲਤਾਲ ਜ਼ਿਆਦਾ ਹੁੰਦਾ ਇਸ ਏਜ ਦੇ ਵਿਚ ਸੋ ਇਹ ਜਿਹੜੇ ਮਤਲਬ ਜਿੱਦਾਂ ਤੁਸੀਂ ਕਹਿੰਦੇ ਫਲੋਪ ਹੈ ਇਹ ਆਲਮੋਸਟ ਫਲੋਪ ਹੋ ਚੁੱਕਾ ਆਨਲਾਈਨ ਖੈਰ ਇੱਧਰ ਰਵਿੰਦਰ ਸਿੰਘ ਧਨੀ ਸਾਡੇ ਨਾਲ ਜੁੜੇ ਨੇ ਤੇ ਉਹ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਕਿ ਬੇਨਤੀ ਕਰਿਓ ਭਾਜੀ ਮੈਂ ਮੈਲਬਰਨ ਆ ਇੱਕ ਮਹੀਨਾ ਹੋ ਗਿਆ ਐਪਿੰਗ ਚ ਜੇ ਕੋਈ ਟਰੱਕ ਡਰਾਈਵਰ ਜੋਬ ਜਾਂ ਹੈਲਪ ਕਰ ਸਕਦਾ ਹੋਵੇ ਐਮ ਸੀ ਲਾਇਸੈਂਸ ਹੈ ਮੇਰੇ ਕੋਲ ਬਾਕੀ ਕਹਿੰਦੇ ਨੇ ਕਿ ਮੇਰੇ ਵੱਲੋਂ ਬੇਨਤੀ ਕਰਿਓ ਹਾਂਜੀ ਬਈ ਦੇਖੋ ਇਹਨਾਂ ਕੋਲ ਲਾਇਸੈਂਸ ਹੈ ਤੇ ਇੱਕ ਮਹੀਨਾ ਹੋ ਗਿਆ ਇੱਥੇ ਵੀ ਚਲਾਉਂਦੇ ਸੀਗੇ ਸਿਡਨੀ ਵੀ ਇਹ ਮੈਲਬਰਨ ਮੂਵ ਹੋ ਗਿਆ ਲੱਗਦਾ ਅੱਛਾ ਦੱਸਿਆ ਨੀ ਤੁਸੀਂ ਹਾਂਜੀ ਕਰਦੇ ਜੀ ਕੰਗ ਸਾਹਿਬ ਨੂੰ ਕਰੋ ਫੋਨ ਤੇ ਉਹ ਵੀ ਟਰੱਕ ਡਰਾਈਵਿੰਗ ਚ ਉਹਨਾਂ ਦਾ ਕਾਫੀ ਕੰਪਨੀਆਂ ਨੂੰ ਜਾਣਦੇ ਨੇ ਜ਼ਰੂਰ ਕੋਈ ਨਾ ਕੋਈ ਹੈਲਪ ਕਰਨਗੇ ਤੇ ਮੈਂ ਕੋਸ਼ਿਸ਼ ਕਰਦਾ ਔਲਖ ਸਾਹਿਬ ਅਗਰ ਤੁਸੀਂ ਸੁਣਦੇ ਹੋਵੋ ਤਾਂ ਜ਼ਰੂਰ ਇਹਨਾਂ ਦੀ ਮਦਦ ਕਰੋ ਨਿਸ਼ਾਨ ਅਮਰਕੋਟ ਜੀ ਤੇ ਜਗਤਾਰ ਭਾਜੀ ਦਾ ਮੈਸੇਜ ਆਇਆ ਆਪਣੇ ਇਹ ਤੋਂ ਪਹਿਲਾਂ ਮੈਂ ਟਿੱਪਣੀ ਕਰ ਲਈ ਏ ਗੁਰਿੰਦਰ ਉਹਨਾਂ ਨੇ ਟਿੱਪਣੀ ਕੀਤੀ ਹੈ ਜੀ ਤੇ ਉਹ ਕਹਿੰਦੇ ਨੇ ਕਿ ਕਈ ਤਾਂ ਕਹਿੰਦੇ ਐਵੇਂ ਹੀ ਕੰਮ ਛੱਡ ਕੇ ਅਨਪਲਾਇਮੈਂਟ ਲੈਣ ਲੱਗ ਪਏ ਕੰਮ ਚੱਲ ਰਹੇ ਨੇ ਜੀ ਉਹਨਾਂ ਦੇ ਇਹ ਵੀ ਇੱਕ ਮੁੱਦਾ ਹੈ ਤੇ ਜਗਤਾਰ ਭਾਜੀ ਕਹਿੰਦੇ ਨੇ ਕਿ ਸਤਿ ਸ੍ਰੀ ਅਕਾਲ ਜੀ ਕਹਿੰਦੇ ਇਹ ਫਿਤਰਤ ਇਕੱਲੀ ਪੰਜਾਬੀਆਂ ਦੀ ਨਹੀਂ ਹਰ ਕੌਮ ਚ ਅਲੱਗ ਅਲੱਗ ਵਰਗ ਬਣੇ ਇੱਕ ਪੇਂਡੂ ਸ਼ਹਿਰੀ ਪੜ੍ਹਿਆ ਲਿਖਿਆ ਤੇ ਅਨਪੜ੍ਹ ਵਰਗ ਇਹ ਸਾਰੇ ਵਰਗ ਇਹ ਇੱਕ ਦੂਸਰੇ ਵਰਗ ਦੇ ਰਹਿਣ ਸਹਿਣ ਬੋਲਣ ਚਾਲਣ ਦੇ ਅੰਦਾਜ਼ ਵੱਖਰੇ ਵੱਖਰੇ ਹਨ ਪਰ ਇੱਕ ਦੂਸਰੇ ਦੇ ਪੂਰਕ ਹਨ ਇੱਕ ਦੂਸਰੇ ਦਾ ਮਜ਼ਾਕ ਨਹੀਂ ਉਡਾਉਣਾ ਚਾਹੀਦਾ ਹੋ ਸਕਦਾ ਹੈ ਕਿ ਜਲੰਧਰ ਵਾਲਿਆਂ ਨੂੰ ਚੰਡੀਗੜ੍ਹ ਵਾਲੇ ਪਸੰਦ ਨਾ ਕਰਨ ਤੇ ਚੰਡੀਗੜ੍ਹ ਵਾਲਿਆਂ ਨੂੰ ਬੰਗਲੌਰ ਵਾਲੇ ਪਸੰਦ ਨਾ ਕਰਨ ਬੰਦਾ ਜਿਸ ਮਾਹੌਲ ਚ ਰਹਿੰਦਾ ਉਸੇ ਤਰ੍ਹਾਂ ਆਦਤਾਂ ਤੇ ਗੱਲਾਂ ਅਪਣਾ ਲੈਂਦਾ ਆ ਪਰੌਂਠਿਆਂ ਦਾ ਨਾਮ ਸੁਣਦਿਆਂ ਹੀ ਪਾਣੀ ਤਾਂ ਹਰ ਇੱਕ ਦੇ ਮੂੰਹ ਚ ਆ ਹੀ ਜਾਂਦਾ ਆ ਉਂਜ ਭਾਵੇਂ ਪੜ੍ਹਿਆ ਲਿਖਿਆ ਵਰਗ ਨੱਕ ਬੁੱਲ ਜਿਹੇ ਮਾਰੀ ਜਾਵੇ ਠੀਕ ਹੈ ਬਹੁਤ ਵਧੀਆ ਆਬਜ਼ਰਵੇਸ਼ਨ ਹੈ ਜੀ ਅਮਰੀਕ ਭਾਜੀ ਜਗਤਾਰ ਗਿੱਲ ਭਾਜੀ ਹਾਂਗਕਾਂਗ ਵਾਲੇ ਹਾਂਜੀ ਹਾਂਗਕਾਂਗ ਵਾਲੇ ਹਾਂਜੀ ਦੇਖੋ ਹਾਂਗਕਾਂਗ ਪਹਿਲਾਂ ਨਾਰਿਆਂ ਮਜਾਰਿਆਂ ਚ ਚਾਰ ਪੰਜ ਮਹੀਨੇ ਕਾਫੀ ਨੁਕਸਾਨ ਝੱਲਿਆ ਹੁਣ ਇਧਰ ਲੋਕਬੰਦੀ ਆ ਉਹਦੇ ਵਿਚ ਕਾਫੀ ਨੁਕਸਾਨ ਹੋ ਰਿਹਾ ਸੋ ਇਹ ਵੀ ਇੱਕ ਸਮੱਸਿਆ ਤੇ ਆਸਟ੍ਰੇਲੀਆ ਦੇ ਵਿਚ ਅਮਰੀਕ ਭਾਜੀ ਹੁਣ ਆਪਾਂ ਦੋ ਚਾਰ ਮਿੰਟ ਇਹ ਵੀ ਗੱਲ ਕਰਨੀ ਆ ਕਿ ਆਉਣ ਵਾਲੇ ਟਾਈਮ ਦੇ ਵਿਚ ਕਿਹੜੀਆਂ ਕਿਹੜੀਆਂ ਜੋਬਸ ਜਿਹੜੀਆਂ ਆ ਉਹ ਵਧਣ ਦਾ ਆਸਾਰ ਹੈ ਤੇ ਕਿਹੜੀਆਂ ਕਿਹੜੀਆਂ ਘਟਣ ਦਾ ਆਸਾਰ ਹੈ ਤੁਹਾਨੂੰ ਕੋਈ ਆਈਡੀਆ ਹੋਵੇ
ਅਮਰੀਕ ਮੇਰੇ ਖਿਆਲ ਦੇ ਵਿਚ ਜਿਹੜੀ ਡਿਲੀਵਰੀ ਜੋਬ ਹੈ ਨਾ ਜਿੱਦਾਂ ਤੁਸੀਂ ਫੂਡ ਡਿਲੀਵਰੀ ਆ ਜਿੱਦਾਂ ਉਬਰ ਈਟ ਆ ਜਾਂ ਕਿੱਦਾਂ ਦੀਆਂ ਹੋਰ ਕੰਪਨੀਆਂ ਇਹਦੇ ਵਿਚ ਕਾਫੀ ਮੈਂ ਦੇਖਿਆ ਜਿਹੜੇ ਮੁੰਡੇ ਕੁੜੀਆਂ ਨਾ ਸਾਈਕਲਾਂ ਤੇ ਅੱਜ ਕੱਲ ਇਹ ਡਿਲੀਵਰੀ ਕਰ ਰਹੇ ਕਿਉਂਕਿ ਲੋਕ ਘਰਾਂ ਚ ਬੈਠੇ ਆ ਬਾਹਰ ਜਾਣ ਦੀ ਕੋਸ਼ਿਸ਼ ਨੀ ਕਰ ਰਹੇ ਆ ਤੇ ਉੱਥੇ ਹੀ ਖਾਣਾ ਵਗੈਰਾ ਮੰਗਾ ਰਹੇ ਆ ਬਾਕੀ ਇਹੀ ਨੀ ਡਿਲੀਵਰੀ ਖਾਣੇ ਦੀ ਡਿਲੀਵਰੀ ਨੀ ਬਾਕੀ ਡਿਲੀਵਰੀ ਡੋਮੈਸਟਿਕ ਚੀਜ਼ਾਂ ਜਿਹੜੀਆਂ ਜਿੱਦਾਂ ਸਿਆਣੇ ਬੰਦੇ ਨਹੀਂ ਜਾ ਸਕਦੇ ਸ਼ੋਪਿੰਗ ਸੈਂਟਰ ਦੇ ਵਿਚ ਉਹ ਮੰਗਾ ਰਹੇ ਆ ਆਨਲਾਈਨ ਡਿਲੀਵਰੀ ਹੋ ਰਹੀ ਆ ਆਨਲਾਈਨ ਸਰਵਿਸਿਸ ਦੀ ਜਿੱਦਾਂ ਹੁਣ ਕੰਪਿਊਟਰ ਦੀ ਆ ਕੰਪਿਊਟਰ ਜੋਬਸ ਆ ਆਨਲਾਈਨ ਆਨਲਾਈਨ ਕਿਉਂਕਿ ਆਨਲਾਈਨ ਇਸ ਵੇਲੇ ਜ਼ਿਆਦਾ ਵੱਧ ਰਹੀ ਹੈ ਤੇ ਇਹ ਜਿਹੜੇ ਇਕਵਿਪਮੈਂਟ ਇਹਨਾਂ ਨੂੰ ਠੀਕ ਕਰਨਾ ਕੰਪਿਊਟਰ ਇੰਟਰਨੈਟ ਨੂੰ ਚਲਾਉਣਾ ਇਹ ਇੱਦਾਂ ਦੀਆਂ ਜੋਬਾਂ ਵੱਧ ਰਹੀਆਂ ਤੇ ਇੱਕ ਤਾਂ ਹੋਰ ਮਨਦੀਪ ਜੋਬ ਵੀ ਮੇਰੇ ਖਿਆਲ ਵਿਚ ਉਹਨਾਂ ਦੀ ਵੀ ਕਾਫੀ ਡਿਮਾਂਡ ਹੋਊਗੀ ਜਿਹੜੇ ਆਨਲਾਈਨ ਸਾਈਕੋਲੋਜਿਸਟ ਆ ਜਿਹੜੇ ਕਿ ਆਨਲਾਈਨ ਹੀ ਤੁਹਾਨੂੰ ਤੁਹਾਡੀ ਗੱਲ ਨੂੰ ਸੁਣ ਕੇ ਤੁਹਾਨੂੰ ਕੁਛ ਸੁਝਾਅ ਦੇ ਸਕਦੇ ਤੁਸੀਂ ਕਿੱਦਾਂ ਕਿੱਦਾਂ ਕਰਨਾ ਆ ਤੇ ਜਿਹੜੀਆਂ ਹੋਰ ਜੋਬਸ ਆ ਮਨਦੀਪ ਜਿਹੜੀ ਮੈਨੂਫੈਕਚਰ ਇੰਡਸਟਰੀ ਜਿਹੜੀਆਂ ਚੱਲ ਰਹੀਆਂ ਆ ਉਹਦੇ ਵਿਚ ਮੇਰੇ ਖਿਆਲ ਚ ਜਿਹੜੀ ਐਕਸਰਸਾਈਜ਼ ਦੀਆਂ ਚੀਜ਼ਾਂ ਹੈ ਨਾ ਜਿੱਦਾਂ ਕਾਰਪੈਟ ਆ ਜਿਸ ਤੇ ਬੈਠ ਕੇ ਅਸੀਂ ਦਸਤਰਖਾਨ ਕਹਿੰਦੇ ਆ ਜਿੱਥੇ ਬੈਠ ਕੇ ਅਸੀਂ ਖਾਣਾ ਖਾਂਦੇ ਆ ਜਾਂ ਜਿਸ ਬੈਠ ਕੇ ਅਸੀਂ ਐਕਸਰਸਾਈਜ਼ ਕਰਦੇ ਉਹਦੀ ਅੱਜ ਕੱਲ ਬਹੁਤ ਡਿਮਾਂਡ ਆ ਹੁਣ ਐਕਸਰਸਾਈਜ਼ ਦੇ ਜਿਹੜੇ ਸਾਰੇ ਇਕਵਿਪਮੈਂਟਸ ਆ ਉਹਦੀ ਬਹੁਤ ਜ਼ਿਆਦਾ ਡਿਮਾਂਡ ਆ ਸ਼ੋਰਟੇਜ ਆ ਉਹ ਮਿਲ ਨਹੀਂ ਤੁਹਾਨੂੰ ਰਹੇ ਦੁਕਾਨਾਂ ਤੇ ਈਵਨ ਆਨਲਾਈਨ ਵੀ ਉਹਨਾਂ ਦੀ ਸ਼ੋਰਟੇਜ ਹੈ ਕਿਉਂਕਿ ਬਹੁਤ ਸਾਰੇ ਚਾਈਨਾ ਤੋਂ ਆਉਂਦੇ ਹੁੰਦੇ ਸੀ ਅਤੇ ਹੁਣ ਉਹ ਚਾਈਨਾ ਤੋਂ ਆਉਣੇ ਥੋੜੇ ਜਿਹੇ ਘੱਟ ਗਏ ਆ ਇਹਦੀ ਇਸ ਇੰਡਸਟਰੀ ਚ ਜੋਬ ਬਹੁਤ ਆ ਆਸਟ੍ਰੇਲੀਆ ਪੋਸਟ ਜਿਹੜੀ ਆ ਇਹਦੇ ਵਿਚ ਜੋਬ ਜਿਹੜੀਆਂ ਜ਼ਿਆਦਾ ਆ ਰਹੀਆਂ ਤੇ ਹੋਰ ਜਿਹੜੀਆਂ ਜੋਬਸ ਆ ਅਮਦੀਪ ਜਿੱਦਾਂ ਵੱਡੀ ਵੱਡੀ ਜਿਹੜੀਆਂ ਜਿੱਦਾਂ ਕੋਲਸ ਆ ਵੂਲਵਰਥ ਆ ਜਿੱਦਾਂ ਇੱਦਾਂ ਦੇ ਜਿਹੜੇ ਅਦਾਰੇ ਆ ਇਹਨਾਂ ਵਿਚ ਜਿਹੜੀਆਂ ਜੋਬਸ ਬਹੁਤ ਜ਼ਿਆਦਾ ਐਡਵਰਟਾਈਜ਼ ਕੀਤੀਆਂ ਜਾ ਰਹੀਆਂ ਉਹਨਾਂ ਨੂੰ ਟੈਂਪਰੇਰੀ ਰੱਖਿਆ ਜਾ ਰਿਹਾ ਆ ਤੇ ਹੋਰ ਜਿਹੜੀਆਂ ਸਿਕਿਉਰਟੀ ਦੀਆਂ ਜੋਬਸ ਆ ਅਮਦੀਪ ਇਹਦੇ ਵਿਚ ਵੀ ਕਾਫੀ ਵਾਧਾ ਹੋ ਰਿਹਾ ਤੇ ਹੋਰ ਜਿਹੜੀਆਂ ਜੋਬਸ ਜਿੱਦਾਂ ਹੋਮ ਕੇਅਰ ਆ ਜਿੱਥੇ ਸਿਆਣਿਆਂ ਨੂੰ ਰੱਖਿਆ ਜਾਂਦਾ ਆ ਉਹਨਾਂ ਦੀ ਵੀ ਹੁਣ ਪਿੱਛੇ ਜਿਹੇ ਦੋ ਤਿੰਨ ਕੇਸ ਹੋਏ ਹੋਣ ਕਰਕੇ ਉਹਨਾਂ ਦੀ ਵੀ ਜਿਹੜੀ ਮਾਤਰਾ ਆ ਉਹਦੇ ਵਿਚ ਵੀ ਕਾਫੀ ਵਾਧਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸਰਕਾਰ ਵੱਲੋਂ ਤੇ ਇਸ ਤਰ੍ਹਾਂ ਦੀਆਂ ਜੋਬ ਜਿਹੜੀਆਂ ਅਮਦੀਪ ਵਧਣ ਦੀ ਤਮੰਨਾ ਕੀਤੀ ਤਮੰਨਾ ਨੀ ਆਸ ਕੀਤੀ ਜਾ ਰਹੀ ਹੈ ਤਮੰਨਾ ਤਾਂ ਹੁੰਦੀ ਜਿਹੜੇ ਕਵੀ ਕਰਦੇ ਹੁੰਦੇ ਤਮੰਨਾ ਅਸੀਂ ਤਾਂ ਆਸ ਹੀ ਕਰ ਸਕਦੇ ਹਾਂ
ਅਮਰੀਕ ਭਾਜੀ ਗੱਲ ਇਹ ਹੈ ਕਿ ਜਿਹੜੀ ਸਿਡਨੀ ਦੇ ਵਿਚ ਐਫ 6 ਐਕਸਟੈਂਸ਼ਨ ਹੋਣੀ ਆ ਜੀ ਚਾਲ ਉਹਨਾਂ ਨੇ ਜਾਣਕਾਰੀ ਦਿੱਤੀ ਆ ਫ੍ਰੀ ਵੇ ਜਿਹੜਾ ਬਣਨਾ ਆ ਤੇ ਉਹਦੇ ਲਈ 5000 ਜੋਬ ਜਿਹੜੀਆਂ ਨੇ ਉਹ ਸਿਡਨੀ ਦੇ ਵਿਚ ਨਵੀਆਂ ਖੁੱਲ ਰਹੀਆਂ ਨੇ ਤੇ ਜਿਹੜੀਆਂ ਹੋਰ ਜੋਬਸ ਆ ਜਿੱਦਾਂ ਮੈਂ ਤੱਕਦਾ ਕਿ ਜਿਹੜੀ ਰਿਪੋਰਟ ਅੱਜ ਤੋਂ 4-5 ਸਾਲ ਪਹਿਲਾਂ ਪੜ੍ਹੀ ਸੀਗੀ ਕਿ 1994-95 ਦੇ ਵਿਚ ਵੀ ਆਸਟ੍ਰੇਲੀਆ ਚ ਡਰਾਊਟ ਆਇਆ ਸੀਗਾ ਤੇ ਉਹ ਤੋਂ ਬਾਅਦ ਬੜੇ ਲੋਕ ਜਿਹੜੇ ਨੇ ਨੌਜਵਾਨ ਉਹ ਖੇਤੀ ਛੱਡ ਕੇ ਸ਼ਹਿਰਾਂ ਚਲੇ ਗਏ ਜਿਹੜੇ ਮੇਨ ਸਟ੍ਰੀਮ ਚੋਂ ਤੇ ਪਿਛਲੇ 5 ਸਾਲ ਪਹਿਲਾਂ ਇੱਕ ਰਿਪੋਰਟ ਆਈ ਸੀ ਕਹਿੰਦੇ ਵੀ ਜੇ ਉਸ ਲੈਵਲ ਤੱਕ ਜਾਣਾ ਹੈ ਨਾ ਖੇਤੀਬਾੜੀ ਨੂੰ ਆਸਟ੍ਰੇਲੀਆ ਦੇ ਲੈ ਕੇ ਤਾਂ ਤਕਰੀਬਨ 1,10,000 ਵਰਕਰ ਚਾਹੀਦਾ ਆ ਖੇਤੀਬਾੜੀ ਸੈਕਟਰ ਦੇ ਵਿੱਚ, ਮਤਲਬ 1995 ਲੈਵਲ ਤੱਕ ਜਾਣ ਦੇ ਲਈ। ਹੁਣ ਕਿਉਂਕਿ ਜਿਹੜਾ ਫੂਡ ਆ ਉਹਦੀ ਪ੍ਰੋਸੈਸਡ ਫੂਡ ਦੀ ਕੀਮਤ ਘਟੇਗੀ ਤੇ ਜਿਹੜਾ ਰੋ ਫੂਡ ਆ ਉਹਦੀ ਜ਼ਿਆਦਾ ਵਧੇਗੀ, ਹਾਰਟੀਕਲਚਰ ਫਰੂਟ ਵੈਜੀਟੇਬਲ, ਮੈਨੂੰ ਲੱਗਦਾ ਕਿ ਇਨ੍ਹਾਂ ਖੇਤਰਾਂ ਦੇ ਵਿੱਚ ਇੱਥੇ ਬਹੁਤ ਜ਼ਿਆਦਾ ਜਿਹੜੀਆਂ ਜੋਬਸ ਕ੍ਰੀਏਟ ਹੋਣਗੀਆਂ, ਪਿਕਿੰਗ ਜੋਬਸ ਬੜੀਆਂ ਹੋਣਗੀਆਂ। ਪਰ ਗੱਲ ਇਹ ਹੈ ਕਿ ਆਪਣੇ ਆਪਣੇ ਜਿਹੜੇ ਬੰਦੇ ਨੇ ਲੋਕ ਨੇ ਉਹ ਉਹ ਨਹੀਂ ਇਹ ਕੰਮ ਕਰਨਾ ਚਾਹੁੰਦੇ ਹਨਾ ਇਸ ਤਰ੍ਹਾਂ ਦੇ। ਪਰ ਦੂਜੇ ਪਾਸੇ ਅਗਰ ਤੁਸੀਂ ਸਕਿੱਲਡ ਹੋ ਤਾਂ ਮਾਈਨਿੰਗ ਸੈਕਟਰ ਆਲਵੇਜ਼ ਫੁੱਲ ਆਫ ਜੋਬਸ ਆ, ਬਹੁਤ ਜੋਬਸ ਨੇ ਉੱਥੇ। ਬੀ ਐਚ ਪੀ ਮੇਰਾ ਖਿਆਲ 2,500 ਜੋਬਸ ਜਿਹੜੀਆਂ ਐਡਵਰਟਾਈਜ਼ ਕਰ ਰਿਹਾ ਮਾਈਨਿੰਗ ਖੇਤਰ ਦੇ ਵਿੱਚ। ਸੋ ਜਿਹੜੀਆਂ ਜਿਹੜੀਆਂ ਨਰਸਿੰਗ ਦੇ ਵਿੱਚ ਬਹੁਤ ਜੋਬਸ ਹੋਣਗੀਆਂ। ਸੋ ਜਿਹੜੇ ਸ਼ਰਿੰਕ ਹੋਣਗੇ ਮੈਨੂੰ ਲੱਗਦਾ ਅਮਰੀਕ ਭਾਜੀ ਜਿਹੜੀਆਂ ਜੋਬਾਂ ਘਟਣਗੀਆਂ ਨਾ ਉਹ ਅਕਾਊਂਟਿੰਗ ਖੇਤਰ ਚ ਘਟਣਗੀਆਂ ਮੈਨੂੰ ਲੱਗਦਾ ਜੋਬਾਂ, ਕਿਉਂਕਿ ਟੂਰਿਜ਼ਮ ਲੋਕ ਜਿਹੜੇ 3-4 ਸਾਲ ਟੂਰਿਜ਼ਮ ਦੇ ਵੱਲ ਨੂੰ ਸੋਚਣਗੇ ਨੀ, ਕਿਉਂਕਿ ਉਹਨਾਂ ਕੋਲ ਡਿਸਪੋਜ਼ੇਬਲ ਇਨਕਮ ਨੀ, ਪੈਸੇ ਨੀ ਹੋਣੇ, ਬਹੁਤ ਘੱਟ ਹੋਣੇ ਆ। ਫਾਸਟ ਫੂਡ ਦਾ ਜਿਹੜਾ ਆ ਉਹ ਘਟੇਗਾ, ਹੋਸਪਿਟੈਲਿਟੀ ਸੈਕਟਰ ਆ ਉਹ ਹਿੱਟ ਹੋਏਗਾ, ਰੈਸਟੋਰੈਂਟ ਹਿੱਟ ਹੋਣਗੇ, ਹੋਟਲ ਹਿੱਟ ਹੋਣਗੇ, ਜਿਹੜੇ ਟੂਰ ਆਪਰੇਟਰ ਆ ਉਹਨਾਂ ਨੂੰ ਕਾਫੀ ਨੁਕਸਾਨ ਹੋਏਗਾ ਜਿਹੜੇ ਉਸ ਖੇਤਰ ਚ ਕੰਮ ਕਰ ਰਹੇ। ਈਵਨ ਮੈਨੂੰ ਇਹੋ ਲੱਗਦਾ ਕਿ ਜਿਹੜਾ ਟੈਕਸੀ ਖੇਤਰ ਆ, ਮਤਲਬ ਟੈਕਸੀ ਆ ਜਾਂ ਊਬਰ ਆ, ਉਹਦੇ ਵਿੱਚ ਵੀ ਮਤਲਬ ਥੋੜਾ ਜਿਹਾ ਠੱਲ ਪਏਗੀ ਇੱਕ ਡੇਢ ਸਾਲ ਤਾਂ।
ਉਬਰ ਕਾਫੀ ਹਿੱਟ ਹੋ ਰਿਹਾ, ਟੈਕਸੀ ਮਾਰਕੀਟ ਕਾਫੀ ਹਿੱਟ ਹੋ ਰਹੀ ਹੈ ਇਸ ਵੇਲੇ।
ਇਹ ਜਿਹੜੀਆਂ ਇਹ ਸੈਕਟਰ ਹੈ ਨਾ, ਇਹ ਟੂਰਿਜ਼ਮ ਟੈਕਸੀ, ਇਹਨਾਂ ਤੇ ਕਾਫੀ ਪ੍ਰਭਾਵ ਪੈਣ ਦੀ ਸੰਭਾਵਨਾ। ਮੈਨੂੰ ਲੱਗਦਾ ਹੁਣ ਰਾਈਟ ਟਾਈਮ ਹੈ, ਅਗਰ ਤੁਸੀਂ ਅਫੋਰਡ ਕਰ ਸਕਦੇ ਹੋ ਤਾਂ ਹੁਣ ਰਾਈਟ ਟਾਈਮ ਹੈ ਆਪਣੇ ਆਪ ਨੂੰ ਸਕਿੱਲ ਅਪ ਕਰਨ ਦਾ, ਜਾਂ ਜਿਹੜਾ ਆਪਣਾ ਸਕਿੱਲ ਹੈ ਉਹਨੂੰ ਦੁਬਾਰਾ ਲੈ ਕੇ ਨਵੇਂ ਫੀਲਡ ਦੇ ਵਿੱਚ ਜਾਣਾ। ਆਈ ਥਿੰਕ ਸਾਨੂੰ ਸੀਰੀਅਸਲੀ ਸੋਚਣਾ ਚਾਹੀਦਾ ਹੈ ਕਿ ਅਸੀਂ ਕਿੱਧਰ ਜਾਣਾ। ਹੁਣ ਦੂਜੀ ਗੱਲ ਇਹ ਹੈ ਕਿ ਜਿਹੜੇ Now it's time to leave cities as well. ਜੇ ਤੁਹਾਡੀ ਜੋਬ ਹੋਰ ਕਿਤੇ ਲੱਗਦੀ ਆ, ਕੰਟਰੀ ਏਰੀਆ ਚ ਲੱਗਦੀ ਆ, ਆਈ ਥਿੰਕ ਹੁਣ ਟਾਈਮ ਹੈ। ਅਗਲੇ ਲੋਕਡਾਊਨ ਖੁੱਲਣ ਤੋਂ ਬਾਅਦ ਨਾ ਅਮਰੀਕ ਭਾਜੀ ਇਹ ਅੰਦਾਜ਼ਾ ਲਾਇਆ ਜਾ ਰਿਹਾ ਕਿ ਜਿਹੜੀ ਪ੍ਰਾਈਸਿਸ ਆ ਪ੍ਰੋਪਰਟੀਜ਼ ਦੀ ਆਲਮੋਸਟ 10% ਹੇਠਾਂ ਆ ਜਾਣਗੀਆਂ। ਠੀਕ ਹੈ, ਹੁਣ ਇਸ ਟਾਈਮ ਦੇ ਵਿੱਚ ਅਗਰ ਤੁਹਾਡੇ ਕੋਲ ਸ਼ਹਿਰ ਦੇ ਵਿੱਚ ਵਧੀਆ ਘਰ ਹੈ ਪਰ ਜੋਬ ਦੀ ਸਿਕਿਉਰਿਟੀ ਨਹੀਂ ਹੈਗੀ, ਤੁਹਾਨੂੰ ਬਾਹਰ ਕਿਤੇ ਸਿਕਿਉਰਿਟੀ ਮਿਲਦੀ ਹੈ, ਨਾਓ ਇਟਸ ਟਾਈਮ ਟੂ ਮੂਵ ਆਊਟ। ਜਿਹੜੇ ਸ਼ਹਿਰਾਂ ਦਾ ਤੁਸੀਂ ਹੁਣ ਹਾਲ ਦੇਖੇ ਲਿਆ ਕਿ ਰੂਰਲ ਏਰੀਏ ਦੇ ਵਿੱਚ ਕੋਈ ਐਡੀ ਪ੍ਰੋਬਲਮ ਨਹੀਂ, ਕੋਈ ਲੋਕਬੰਦੀ ਜਿਹੜੀ ਆ, ਲੋਕ ਅਹਤਿਆਤ ਲੈ ਰਹੇ ਨੇ ਪਰ ਏਦਾਂ ਨਹੀਂ ਜਿੱਦਾਂ ਸਿਟੀਜ਼ ਦੇ ਵਿੱਚ ਲੈਣੀ ਪੈਂਦੀ ਆ, ਉਹ ਮਜਬੂਰੀ ਵੀ ਆ ਉਹਨਾਂ ਦੀ ਹਨਾ। ਤੇ ਖੈਰ ਇਹ ਤਾਂ ਸੀ ਸਾਡੀ ਗੱਲਬਾਤ, ਤੇ ਆਪਾਂ ਨਾ ਹੁਣ ਨਾਲ ਦੀ ਨਾਲ ਸੁਨੇਹੇ ਵੀ ਲੈ ਲੈਣੇ, ਬਹੁਤ ਸਾਰੇ ਸੁਨੇਹੇ ਵੀ ਆ ਚੁੱਕੇ ਨੇ ਇਨ ਦਾ ਮੀਨ ਟਾਈਮ। ਮੁੱਖ ਸੰਧੂ ਹੁਣੀ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਬਾਈ ਜੀ ਪੋਸੀਬਲ ਹੋਵੇ ਤਾਂ ਰੀਅਲ ਅਸਟੇਟ ਬਾਰੇ ਵੀ ਗੱਲ ਕਰਿਓ ਜੀ। ਥੈਂਕਸ, ਹਾਂਜੀ ਕਰ ਲਈ ਐਜ਼ ਅ ਫਸਟ ਹੋਮ ਬਾਇਰ, ਕਿ ਤੁਸੀਂ ਅਕਤੂਬਰ ਨਵੰਬਰ ਤੱਕ ਵੇਟ ਕਰੋ, ਲੋਨ ਵੀ ਸਸਤੇ ਹੋਣਗੇ, ਪ੍ਰੋਪਰਟੀਆਂ ਵੀ ਸਸਤੀਆਂ ਹੋਣਗੀਆਂ, ਤੇ 10% ਤੱਕ ਕਹਿੰਦੇ ਜੇ ਜਿਹੜੇ 5 ਲੱਖ ਦਾ ਘਰ ਹੈ ਤਾਂ ਉਹ 4.5-4.5 ਦਾ ਵਿਕੇਗਾ। ਔਰ ਬਹੁਤ ਸਾਰੇ ਲੋਕ ਜਿਹੜੇ ਨੇ ਟਾਈਟ ਹੈ,
10 ਬਹੁਤ ਜ਼ਿਆਦਾ ਆ, 4-4%
ਪ੍ਰੋਬਲਮ ਇਹ ਅਮਰੀਕ ਭਾਜੀ ਕਿ ਬਹੁਤ ਸਾਰੇ ਜਿਹੜੇ ਨੇ ਅੱਡੀਆਂ ਚੁੱਕ ਚੁੱਕ ਕੇ ਲੋਨ ਲਏ ਹੋਏ ਨੇ, ਉਹਨਾਂ ਦੀਆਂ ਮਤਲਬ ਹਜੇ ਤਾਂ ਬੈਂਕਾਂ ਨੇ ਡਿਫਰ ਕੀਤਾ, ਉਹ ਤੋਂ ਬਾਅਦ ਜੋਬਸ ਹੈ ਉਹ ਬੈਂਕਾਂ ਦੀ ਪੋਜੈਸ਼ਨ ਚ ਬਹੁਤ ਸਾਰੀ ਪ੍ਰੋਪਰਟੀ ਜਾਣੀ ਆ, ਇਹ ਉਹਦੇ ਲਈ ਫਿਰ ਬੈਂਕਾਂ ਨੂੰ ਡਿਸਪੋਜ਼ ਕਰਨੇ ਪੈਣੇ ਆ ਪ੍ਰੋਪਰਟੀਜ਼ ਐਟ ਦਾ ਲੋਐਸਟ ਕੋਸਟ। ਇਹ ਇਹ ਸਮੱਸਿਆ ਨਾ, ਜੇ ਇੱਕ ਤਾਂ ਬੰਦਾ ਆਪਣੀ ਮਰਜ਼ੀ ਨਾਲ ਵੇਚਦਾ, ਇੱਕ ਫੋਰਸਡ ਜਿਹੜੀ ਆ ਸੇਲ ਹੁੰਦੀ ਆ ਉਹ ਬਹੁਤ ਹੋਣੀ ਆ। ਤੇ ਬਰਿੰਦਰ ਨਿੱਜਰ ਹੋਣੀ ਬਹੁਤ ਖੂਬਸੂਰਤ ਤਸਵੀਰ ਭੇਜ ਰਹੇ ਨੇ ਅੱਜ ਦੇ ਸਨਰਾਈਜ਼ ਦੀ, ਗੁੱਡ ਮਾਰਨਿੰਗ ਜੀ, ਕੀ ਹਾਲ ਚਾਲ, ਠੀਕ ਠਾਕ, ਤੇ ਗੁਰਿੰਦਰ ਸਿੰਘ ਛੱਲੀ ਭੁੰਨ ਕੇ ਖਾ ਰਹੇ ਨੇ, ਫੋਟੋ ਭੇਜਤੀ ਆ ਤੇ ਮੈਂ ਸ਼ੇਅਰ ਕਰਤੀ ਆ, ਬਹੁਤ ਬਹੁਤ ਧੰਨਵਾਦ। ਚਮਕੌਰ ਸਿੰਘ ਮਾਨ ਜੀ, ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਹੈ, ਇਹਨਾਂ ਨੂੰ ਕਿਤਾਬ ਮਿਲ ਗਈ ਹੈ ਮੇਰੀ ਤੇ ਪੜ੍ਹ ਰਹੇ ਨੇ, ਕਹਿੰਦੇ ਵੈਰੀ ਗੁੱਡ ਐਂਡ ਹੈਲਪਫੁਲ, ਸ਼ੁਕਰੀਆ ਜੀ। ਭਿੰਦਰ ਕ੍ਰਿਸ਼ਨਪੁਰੀਆ ਜੀ ਵੀ ਬੜੀ ਦੇਰ ਬਾਅਦ ਆਏ ਨੇ ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕੀ ਹਾਲ ਚਾਲ ਹੈ ਜੀ, ਠੀਕ ਠਾਕ ਹੋ। ਮਨਿੰਦਰਜੀਤ ਸਿੰਘ ਸਿੱਧੂ ਵੀ ਪ੍ਰੋਗਰਾਮ ਚ ਸ਼ਾਮਲ ਹੋ ਗਏ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ, ਜੀ ਆਇਆਂ ਨੂੰ। ਜਿਹੜੇ ਸਾਡੇ ਨਾਲ ਜੁੜਦੇ ਨੇ ਤੇ ਬਾਕੀ ਮਨਿੰਦਰ ਸਿੱਧੂ ਕਹਿੰਦੇ ਨੇ ਕਿ ਭਾਜੀ ਪ੍ਰੋਪਰਟੀ ਆਲਰੇਡੀ 10% ਲੈਸ ਪ੍ਰਾਈਸ ਤੇ ਚੱਲ ਰਹੀ ਹੈ ਜੀ ਫੈਕਟ ਹੈ ਅਮਰੀਕ ਭਾਜੀ ਆਲਰੇਡੀ ਮੈਨੂੰ ਇਹ ਪਤਾ ਲੱਗਿਆ ਸੀ ਅਮਰੀਕ ਭਾਜੀ ਚਲੋ ਹੁਣ ਕਿਸੇ ਨਾਲ ਗੱਲ ਨਾ ਕਰਿਓ ਆਪਣੇ ਦੋਨਾਂ ਚ ਹੀ ਆ ਕਿ ਅੰਦਰਲੀ ਖਬਰ ਹੈ ਕਿ ਜਿਹੜੇ 3-3 ਲੱਖ ਦੇ ਪਲਾਟ ਸੀ ਨਾ ਮੈਲਬਨ ਦੇ ਵਿਚ ਕਈ ਕੁਛ ਪ੍ਰੋਪਰਟੀ ਡਿਵੈਲਪਰ ਵੇਚਣ ਦੀ ਕੋਸ਼ਿਸ਼ ਕਰ ਰਹੇ ਸੀ ਤੇ ਅੰਦਰੋਂ ਖਾਤੇ ਹੁਣ ਲੱਖ ਦੇ ਵੇਚ ਰਹੇ ਨੇ ਕਿਉਂਕਿ ਉਹਨਾਂ ਦੀਆਂ ਵੀ ਕਿਸ਼ਤਾਂ ਖੜੀਆਂ ਹੋਈਆਂ ਨੇ ਅਗੋ ਵੇਕੇ ਨਹੀਂ ਰਹੇ ਉਹਨਾਂ ਦੀਆਂ ਕਿਸ਼ਤਾਂ ਖੜੀਆਂ ਨੇ ਮੈਨੂੰ ਇਹ ਪਤਾ ਲੱਗਿਆ ਹਾਂਜੀ ਜਿਹੜੇ ਆਪਣੇ ਭਾਈਚਾਰੇ ਦੇ ਵੀ ਹੋਰ ਭਾਈਚਾਰਿਆਂ ਦੇ ਵੀ ਮੈਨੂੰ ਇੱਕ ਦੋ ਕਮਿਊਨਿਟੀ ਵਾਲੇ ਹੋਰ ਵੀ ਜਾਣਦੇ ਹੋ ਕਹਿੰਦੇ ਸਾਡੇ ਵੀ ਬੰਦੇ ਜਿਹੜੇ ਨਾ ਬਹੁਤ ਬੁੜਕਦੇ ਫਿਰਦੇ ਹੁੰਦੇ ਸੀਗੇ ਤੇ ਉਹ ਵੀ ਕਹਿੰਦੇ ਹੁਣ ਫਸੇ ਪਏ ਨੇ ਉਹਨਾਂ ਨੇ ਇੰਨੇ ਆ 100-100 ਏਕੜ ਦੇ ਪਲਾਟ ਕੱਟੇ ਹੋਏ ਨੇ ਹੁਣ ਵਿਕਦੇ ਨੀ ਤੇ ਉਹ ਜਿਹੜੇ 3-3 ਲੱਖ ਦੇ ਲਾਏ ਉਹ ਅੰਦਰੋਂ ਖਾਤੀ ਹੁਣ ਮਤਲਬ ਹੁਣ ਥਿੰਕ ਅਬਾਊਟ ਇਟ ਜੇ ਅਗਰ ਤੁਹਾਡੇ ਕੋਲ ਪੈਸੇ ਹੈਗੇ ਤਾਂ ਹੁਣ ਟਾਈਮ ਹੈਗਾ ਆ ਹਾਂਜੀ ਹਾਂਜੀ ਉਹ ਕਿਉਂਕਿ ਉਹਨਾਂ ਨੇ ਕਿਸ਼ਤ ਵੀ ਚਲਾਉਣੀ ਨਾ ਆਪਣੀ ਤੇ ਕੁਲਵਿੰਦਰ ਸਿੰਘ ਧਾਲੀਵਾਲ 5.84 ਕਿਲੋਮੀਟਰ ਦੀ ਸੈਰ ਕਰਕੇ 1 ਘੰਟਾ 6 ਮਿੰਟ ਦੇ ਵਿਚ ਵਾਪਸ ਘਰ ਆ ਗਏ ਨੇ ਤੇ ਉਹਨਾਂ ਨੂੰ ਗੋਲਡ ਮੈਡਲ ਮਿਲ ਗਿਆ ਆ ਉਹਨਾਂ ਦੀ ਐਪ ਵੱਲੋਂ ਇਹ ਫੋਟੋ ਭੇਜੀ ਆ ਉਹਨਾਂ ਨੇ ਤੇ
ਗੋਲਡ ਮੈਡਲ
ਹੁਣ ਤਾਂ ਪਰੌਂਠੇ ਦੇਣੇ ਆ ਇਹ ਤਾਂ ਗੋਲਡ ਮੈਡਲ ਤਾਂ ਐਪ ਹੀ ਦੇਈ ਜਾਂਦੀ ਆਹੋ ਉਹ ਮਿਸਿਸ ਧਾਲੀਵਾਲ ਨੂੰ ਏਦਾਂ ਕਿੱਦਾਂ ਪਚ ਜਾਊਗਾ ਵੀ ਕੁਲਵਿੰਦਰ ਪਤਲਾ ਹੋ ਗਿਆ ਤੇ ਉਹ ਉਹਨੂੰ ਹੋਣ ਦੇਣਾ ਇਹਨੂੰ ਪਤਲਾ ਆਹੋ ਤੇ ਉਹ ਏਦਾਂ ਆ ਜੀ ਮੈਂ ਕਈ ਵਾਰੀ ਕਹਿੰਦਾ ਹੁੰਦਾ ਅਮਰੀਕ ਭਾਜੀ ਵੀ ਸਰਬਜੀਤ ਵੀ ਕਹਿੰਦਾ ਹੁੰਦਾ ਕਹਿੰਦਾ ਯਾਰ ਜਿੰਨਾ ਸਾਡੇ ਟੈਲੈਂਟ ਹੈ ਨਾ ਸਾਡੀਆਂ ਵਾਈਫ ਜੇ ਸਾਡਾ ਸਾਥ ਦੇਣ ਨਾ ਅਸੀਂ ਤਾਂ ਬਹੁਤ ਕੁਛ ਕਰ ਦਈਏ ਮੈਂ ਕਿਹਾ ਯਾਰ ਮੈਨੂੰ ਵੀ ਕਈ ਵਾਰੀ ਇੱਦਾਂ ਹੀ ਫੀਲ ਹੁੰਦਾ ਹੁੰਦਾ ਉਹ ਕਹਿੰਦਾ ਫਿਰ ਮੈਂ ਕਈ ਵਾਰੀ ਸੋਚਦਾ ਆ ਵੀ ਜਿੱਡਾ ਵੱਡਾ ਟਰੱਕ ਹੁੰਦਾ ਉੱਡੀਆਂ ਵੱਡੀਆਂ ਬ੍ਰੇਕਾਂ ਵੀ ਨਾਲ ਲਾਈਆਂ ਹੁੰਦੀਆਂ ਮੈਂ ਕਿਹਾ ਠੀਕ ਅੱਜ ਕੱਲ ਟਰੱਕਾਂ ਦੀ ਚੱਲ ਰਹੀ ਹੈ ਨਾ ਤੇ ਕਹਿੰਦੇ ਕੋਈ ਕਹਿੰਦੇ ਜੀ ਸੈਰ ਸੂਰ ਉਹ ਕੁਲਵਿੰਦਰ ਧਾਲੀਵਾਲ ਕਹਿੰਦੇ ਸੈਰ ਸੂਰ ਦਾ ਕੋਈ ਗੋਲਡ ਮੈਡਲ ਨੀ ਹੈਗਾ ਕਹਿੰਦਾ ਮੈਂ ਤਾਂ ਸਫਾਈ ਤੋਂ ਡਰਦਾ ਗਿਆ ਸੀ ਬਾਹਰ ਸੈਰ ਕਰਨ ਬਚ ਗਿਆ ਕਹਿੰਦਾ ਮਗਰੋਂ ਸਫਾਈ ਹੋ ਗਈ ਠੀਕ ਹੈ ਜੀ ਤੇ ਜਗਤਾਰ ਭਾਜੀ ਕਹਿੰਦੇ ਨੇ ਕਹਿੰਦੇ ਭਾਰਤ ਚ ਆਨਲਾਈਨ ਐਜੂਕੇਸ਼ਨ ਤਾਂ ਫੇਲ ਹੈ ਹਾਂਗਕਾਂਗ ਪਿਛਲੇ 11 ਮਹੀਨਿਆਂ ਤੋਂ ਸੰਤਾਪ ਵਧਾ ਰਿਹਾ ਹੋਸਪਿਟੈਲਿਟੀ ਬਿਜ਼ਨਸ ਠੱਪ ਹੋ ਗਿਆ ਗੁਰਿੰਦਰ ਸਿੰਘ ਕਹਿੰਦੇ ਚੱਕੀ ਚੱਲੋ ਜੀ ਤੇ ਬਾਕੀ ਦੇਖੋ ਸਾਰੇ ਸੱਜਣਾ ਮਿੱਤਰਾਂ ਦਾ ਬਹੁਤ ਬਹੁਤ ਧੰਨਵਾਦ ਕਿ ਜੁੜੇ ਨੇ ਅਮਰੀਕ ਭਾਜੀ ਹੁਣ ਟਾਈਮ ਕਾਫੀ ਹੋ ਗਿਆ ਉੱਪਰ ਹੋ ਗਿਆ ਤੇ ਆਪਾਂ ਲਈਏ ਇਜਾਜ਼ਤ ਤੇ ਗਾਂਹ ਪ੍ਰੋਗਰਾਮ ਕਬੀਰ ਹੁਣੀ ਕਰਨਾ ਉਹਨਾਂ ਨੇ ਵੀ ਜੁੜਨਾ ਸਾਡੇ ਨਾਲ ਤੇ ਕੱਲ ਨੂੰ ਫੇਰ ਆਪਾਂ ਗਿਆਨੀ ਸੰਤੋਖ ਸਿੰਘ ਜੀ ਆ ਰਹੇ ਨੇ ਜੀ ਕੱਲ ਨੂੰ ਪ੍ਰੋਗਰਾਮ ਚ ਤਾਇਆ ਜੀ ਆ ਰਹੇ ਨੇ
ਤੇ ਉਹ ਜੀ ਅਮਨਦੀਪ ਹੁਣ ਰੁਖਸਤ ਹੋਣ ਦਾ ਵੇਲਾ ਹੋ ਗਿਆ ਯਾਦ ਰਹਿੰਦੇ ਆ ਸਤਿ ਸ੍ਰੀ ਅਕਾਲ ਨਮਸਕਾਰ
ਸਤਿ ਸ੍ਰੀ ਅਕਾਲ ਭਾਜੀ ਸੋ ਦੋਸਤੋ ਕੱਲ ਨੂੰ ਗਿਆਨੀ ਸੰਤੋਖ ਸਿੰਘ ਜੀ ਪ੍ਰੋਗਰਾਮ ਚ ਆ ਰਹੇ ਨੇ ਬਹੁਤ ਵਧੀਆ ਮਸਲੇ ਆਪਾਂ ਲੈ ਕੇ ਆਵਾਂਗੇ ਬਹੁਤ ਜਾਣਕਾਰੀਆਂ ਕੱਢਾਂਗੇ ਪੁਰਾਣੇ ਤੁਹਾਨੂੰ ਸਾਰੀਆਂ ਸਟੋਰੀਆਂ ਸੁਣਾਵਾਂਗੇ ਤੇ ਬਾਕੀ ਕਹਿੰਦੇ ਨੇ ਕਿ ਮੁਖਸੰਦੂ ਕਹਿੰਦੇ ਰੈਫਰੈਂਸ ਭੇਜ ਦੇ ਵਧੀਆ ਕਿਸੇ ਓਨੈਸਟ ਰੀਅਲ ਅਸਟੇਟ ਵਾਲੇ ਦੀ ਹਾਂਜੀ ਮੈਂ ਕੋਸ਼ਿਸ਼ ਕਰਦਾ ਜੀ ਤੇ ਅਗਰ ਹੋ ਸਕਿਆ ਤਾਂ ਜ਼ਰੂਰ ਮੈਂ ਪਤਾ ਕਰਕੇ ਤੁਹਾਨੂੰ ਭੇਜਾਂਗਾ ਸਾਰੇ ਸੱਜਣਾ ਮਿੱਤਰਾਂ ਦਾ ਸਵਾਗਤ ਹੈ ਤੇ ਮਨਦੀਪ ਸਿੰਘ ਹੁਣੀ ਕਹਿ ਰਹੇ ਨੇ ਕਿ ਮੀਨਵਾਈਲ ਆਨਲਾਈਨ ਕਲਾਸ ਇਨ ਪੰਜਾਬ ਸਟੂਡੈਂਟ ਟੀਚਰ ਨੂੰ ਕਹਿ ਰਿਹਾ ਸਰ ਇਫ ਪੂਜਾ ਇਜ਼ ਆਨਲਾਈਨ ਪਲੀਜ਼ ਆਸਕਰ ਟੂ ਅਨਬਲੌਕ ਹਿਮ ਠੀਕ ਹੈ ਇਹ ਵੀ ਕੰਮ ਚੱਲ ਰਿਹਾ ਸੋ ਬਹੁਤ ਬਹੁਤ ਧੰਨਵਾਦ ਜੀ ਤੇ ਦੇਖੋ ਪ੍ਰੋਗਰਾਮ ਕਰਦੇ ਕਈ ਵਾਰੀ ਗੱਲ ਵੱਧ ਘੱਟ ਕਹਿ ਹੋ ਜਾਂਦੀ ਹੈ ਮਾਫ਼ੀ ਦੇ ਹੱਕਦਾਰ ਲਾਈਵ ਪ੍ਰੋਗਰਾਮ ਚੱਲ ਜਾਂਦਾ ਕੋਈ ਧਾਰ ਕੇ ਗੱਲ ਨਹੀਂ ਕਰੀਦੀ ਤੇ ਜੋ ਦਿਲ ਚ ਹੁੰਦੀ ਗੱਲ ਉਹ ਆਪਾਂ ਕਹਿ ਦਈਦੀ ਹੈ ਤੇ ਤੁਸੀਂ ਸਾਡਾ ਸਾਥ ਦਿੰਦੇ ਹੋ ਬੜਾ ਚੰਗਾ ਲੱਗਦਾ ਵਿਚਾਰ ਕਰੀਏ ਆਪਾਂ ਸਾਰੇ ਰਲ ਕੇ ਵਿਚਾਰਾਂ ਨੂੰ ਅੱਗੇ ਤੋਰੀਏ ਤੇ ਮੈਂ ਲੈਣਾ ਇਜਾਜ਼ ਜੀ ਇਹ ਪ੍ਰੋਗਰਾਮ ਪੋਡਕਾਸਟ ਦੇ ਵਿਚ ਬੜੀ ਛੇਤੀ ਪਾ ਦਿੱਤਾ ਜਾਊਗਾ ਕੱਲ ਨੂੰ ਫੇਰ ਹਾਜ਼ਰ ਹੋਵਾਂਗੇ ਗਿਆਨੀ ਸੰਤੋਖ ਸਿੰਘ ਜੀ ਦੇ ਨਾਲ ਤਦ ਤੱਕ ਦੇ ਲਈ ਰੱਬ ਰਾਖਾ ਸਤਿ ਸ੍ਰੀ ਅਕਾਲ ਜੀ